ਤੁਸੀਂ ਜਦਵੀਰ ਜੀ ਪੜ੍ਹਿਆ ਹੋਣਾ, ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਸੀਗੇ, ਫਾਦਰ ਆਫ ਸਿੰਗਾਪੁਰ, ਲੀ ਕੌਨ ਜੀਓ, ਉਹ ਉਹਨਾਂ ਦੇ ਇੰਡੀਆ ਬਾਰੇ ਵਿਚਾਰ ਪੜ੍ਹ ਲਏ ਹੋਗੇ। ਸਭ ਤੋਂ ਪਹਿਲਾਂ ਤੇ ਸੋਸ਼ਲ ਪੀਸ, ਸੋਸ਼ਲ ਹਾਰਮਨੀ ਚਾਹੀਦੀ ਆ ਜਿਸ ਦੇਸ਼ ਦੇ ਵਿੱਚ, ਉਹ ਹੀ ਹੈ ਨੀ ਫਿਰ ਤੁਸੀਂ ਥਰਡ ਪਾਵਰ ਕੀ ਤੇ ਤੁਸੀਂ ਸੁਪਰ ਪਾਵਰ ਕੀ ਬਣਨਾ, ਤੁਹਾਡੇ ਆਪਣੇ ਜਿਹੜੀਆਂ ਸੁਪਰ ਪਾਵਰ ਹੈਗੀਆਂ ਉਹਨਾਂ ਦੇ ਪਹਿਲਾਂ ਦੇਸ਼ ਵੀ ਦੇਖੋ, ਉੱਥੇ ਸਾਰੀ ਪੀਸਫੁਲ ਆ, ਸਾਰੀ ਹਾਰਮਨੀ ਹੈਗੀ ਆ, ਉਹ ਬਾਹਰ ਸਾਰਾ ਕੁਝ ਪੁੱਠੇ ਸਿੱਧੇ ਕੰਮ ਕਰਦੇ, ਲੇਕਿਨ ਆਪਣੇ ਦੇਸ਼ ਵਿੱਚ ਠੀਕ ਆ, ਔਰ ਸਾਡੇ ਦੇਸ਼ ਵਿੱਚ ਉਲਟ ਹੈਗਾ। ਜੇ ਆਪਾਂ ਨਹਿਰੂ ਸਾਹਿਬ ਨੂੰ ਇਹ ਤੇ ਬਿਆਨ ਦੇਈ ਜਾਂਦੇ ਹਾਂ, ਇਹਨਾਂ ਨੇ ਪੁੱਠੇ ਸਿੱਧੇ ਕੰਮ ਕੀਤੇ, ਇਹਨਾਂ ਨੇ ਕੰਸਟੀਟਿਊਸ਼ਨ ਨੂੰ ਅਮੈਂਡ ਕੀਤਾ, ਤੁਸੀਂ ਅਮੈਂਡ ਕਰਕੇ ਠੀਕ ਕਰ ਦੋ, ਤੁਸੀਂ ਕੁਛ ਵੀ ਨਹੀਂ ਕੀਤਾ। ਸਾਡੇ ਦੇਸ਼ ਵਿੱਚ ਆਪਾਂ ਹਿੰਦੂਆਂ ਦੀ ਗੌਰਮੈਂਟ ਕਹਿੰਦੀ, ਬੇਸਿਕਲੀ ਇਹ ਵੀ ਵੋਟ ਬੈਂਕ ਦੀ ਇਹ ਗੌਰਮੈਂਟ ਹੈਗੀ ਹੈ, ਆਪਾਂ ਜੇ ਕਹਿੰਦੇ ਸਾਡੀ ਹਿੰਦੂ ਪ੍ਰਸਤ ਗੌਰਮੈਂਟ ਆ, ਲੇਕਿਨ ਨਹੀਂ, ਇਹਨਾਂ ਨੇ ਹਿੰਦੂਆਂ ਲਈ ਵੀ ਕੁਛ ਵੀ ਨਹੀਂ ਕੀਤਾ। ਤੁਸੀਂ ਦੇਖ ਲਓ, ਕੰਪੇਅਰ ਕਰਕੇ ਦੇਖ ਲਓ ਕਿ ਤੁਹਾਡੇ ਮੰਦਰਾਂ ਉੱਤੇ ਗੌਰਮੈਂਟ ਦਾ ਕੰਟਰੋਲ, ਸਾਊਥ ਵਿੱਚ ਹੋਰਨਾਂ ਰੀਜਨ ਜਿਹੜੇ ਉਹਨਾਂ ਦਾ ਕੰਪੇਅਰ ਕਰਕੇ ਦੇਖ ਲਓ, ਉਹ ਤੁਹਾਨੂੰ ਇਕੁਅਲ ਓਪਰਚੁਨਿਟੀਜ਼ ਹੈਗੀਆਂ, ਤੁਸੀਂ ਦੇਖ ਲਓ। ਫਿਰ ਜੇ ਮੈਂ ਥੋੜਾ ਡਿਟੇਲ ਜਾਵਾਂ, ਫਿਰ ਬੰਦੇ ਨਾਰਾਜ਼ ਹੋ ਜਾਂਦੇ ਆ। ਇਕੁਅਲ ਓਪਰਚੁਨਿਟੀਜ਼ ਹੈਗੀਆਂ, ਯੂ ਆਰ ਇਕੁਅਲ ਇਨ ਫਰੰਟ ਆਫ ਲਾ ਹੈਗੇ ਆ, ਕਿਤੇ ਕੋਈ ਲਾ ਚੱਲਦਾ ਕਿਤੇ ਕੋਈ ਆ, ਕਿਸੇ ਨੂੰ ਕੋਈ ਰਾਈਡਰ ਲੱਗਾ, ਕਿਸੇ ਨੂੰ ਕਿਸੇ ਪਾਸੇ ਛੋਟ ਆ, ਕਿਸੇ ਨੂੰ ਕਿਸੇ ਪਾਸੇ ਛੋਟ ਆ, ਕਿਸੇ ਨੂੰ ਰਿਜ਼ਰਵੇਸ਼ਨ ਚ ਛੋਟ ਆ, ਕਿਸੇ ਸਟੇਟ ਵਿੱਚ 60% ਆ, ਕਿਸੇ ਚ 55% ਆ, ਉਹ ਸਾਰਾ ਕੁਛ ਹੀ ਗੰਦ ਪਿਆ ਹੋਇਆ, ਕਿਹਨੇ ਕਰਨਾ? ਸਟਰੋਂਗ ਲੀਡਰਸ ਨੀਡ ਟੂ ਟੇਕ ਸਟਰੋਂਗ ਡਿਸੀਜਨ, ਭਾਵੇਂ ਲੋਕੀ ਖੁਸ਼ ਹੋਣ ਭਾਵੇਂ ਨਾਰਾਜ਼ ਹੋਣ, ਲੇਕਿਨ ਇਹ ਕਿਸੇ ਨੇ ਕੁਛ ਨਹੀਂ ਕੀਤਾ। ਇਹ ਸਾਰੀ ਜਦਵੀਰ ਜੀ ਪਾਪੂਲਸ ਮੇਅਰ ਹੈਗੇ ਆ, ਸਿਰਫ ਇੱਕ ਕਮਿਊਨਿਟੀ ਨੂੰ ਮਗਰ ਲਾਲਦੇ ਆ, ਵੋਟਾਂ ਲੈਣ ਦੇ ਲਈ ਇੱਕ ਨਾਰਾ ਦੇ ਦਿੱਤਾ ਜਾਂਦਾ, ਨੇਟਿਵ ਸੈੱਟ ਕਰਤਾ ਜਾਂਦਾ, ਬੱਲੇ 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 ਸਾਡੀ ਗੌਰਮੈਂਟ, ਲੇਕਿਨ ਸਾਡੀਆਂ ਗੌਰਮੈਂਟਾਂ ਨੇ ਕੀਤਾ ਕੁਛ ਨਹੀਂ। ਅੱਜ ਦੇਖ ਲਓ, ਮੈਨੂੰ ਤਾਂ ਇਹ ਲੱਗਦਾ ਕਿ ਮੋਦੀ ਸਾਹਿਬ ਹਿੰਦੂਆਂ ਦੀ ਗੌਰਮੈਂਟ ਆ ਜਾਂ ਸਾਡੀ ਗੌਰਮੈਂਟ ਕਹਿ ਲਓ, ਇਹਨਾਂ ਨੇ ਵੀ ਕੋਈ ਖਾਸ ਨਹੀਂ ਕੀਤਾ, ਇਹ ਵੀ ਉਦਾਂ ਦੇ ਆ ਜਿੱਦਾਂ ਦੇ ਬਾਕੀ ਸੀ, ਇਹਨਾਂ ਨੂੰ ਵੀ ਪਾਵਰ ਚਾਹੀਦੀ ਆ। ਸੋ ਮੇਰਾ ਤਾਂ ਫਿਰ ਇੰਪੈਕਸ ਇਹ ਹੈ ਕਿ ਬਜਾਏ ਕਿ ਆਪਾਂ ਉਹ ਪੁਰਾਣੇ ਸਕੋਰ ਸੈੱਟ ਕਰੀਏ, 5,000 ਸਾਲ ਪੁਰਾਣੇ ਗਏ ਅਸੀਂ ਸੈਟਲ ਕਰ ਦੇਣੇ, ਉਹ ਨਹੀਂ ਸੈਟਲ ਹੋਣੇ। ਮੈਨੂੰ ਲੱਗਦਾ ਜਿਹੜੀਆਂ ਹੁਣ ਦੀਆਂ ਚੀਜ਼ਾਂ ਉਹਨਾਂ ਲਈ ਜਿਹੜੀ ਸਾਡੀ ਗੌਰਮੈਂਟ ਆ, ਲੋਕਾਂ ਨੇ ਤੁਹਾਨੂੰ ਬਣਾਇਆ, ਤੁਸੀਂ ਲਾ ਚੇਂਜ ਕਰੋ, ਤੁਸੀਂ ਸਜ਼ਾਵਾਂ ਦਿਓ, ਲਾ ਐਂਡ ਆਰਡਰ ਵਧੀਆ ਕਰੋ, ਤੁਸੀਂ ਪੁਲਿਸ ਠੀਕ ਕਰੋ, ਤੁਸੀਂ ਜੁਡੀਸ਼ਰੀ ਨੂੰ ਠੀਕ ਕਰੋ। ਤੁਹਾਡੇ 3-3 ਸਾਲ ਤੇ ਤੁਹਾਡਾ ਕੋਰਟ ਦੇ ਵਿੱਚ ਤੁਹਾਡਾ ਕੇਸ ਹੀ ਨਹੀਂ ਲੱਗਦਾ, ਤੇ ਲੋਕੀ ਤੇ ਉਨੀ ਦੇਰ ਚ ਵੈਸੇ ਕਹਿੰਦੇ ਵੀ ਕੀ ਲੋੜ ਆ ਕੇਸ ਲੜਨ ਦੀ, ਜੋ ਹੋ ਗਿਆ ਹੋ ਗਿਆ। ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਜੀ?
ਤੁਸੀਂ ਕਾਫੀ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਹਾਈਲਾਈਟ ਕੀਤੇ ਨੇ। ਦੇਖੋ, ਜੋ ਕੁਛ ਇਨ ਦਾ ਪਾਸਟ ਹੋਇਆ ਉਹਨੂੰ ਅਸੀਂ ਠੀਕ ਆ ਹਿਸਟਰੀ ਤੇ ਪੜ੍ਹ ਤਾਂ ਜ਼ਰੂਰ ਸਕਦੇ ਹੈਗੇ ਆ, ਲੇਕਿਨ ਉਹਨੂੰ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਕਈ ਵਾਰ ਐਜ਼ ਇਜ਼ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ, ਉਹ ਠੀਕ ਨਹੀਂ ਹੈ। ਜਿਸ ਤਰ੍ਹਾਂ ਹੁਣੇ ਸਾਡੇ ਪ੍ਰੀਵੀਅਸ ਕਾਲਰ ਅਨਿਲ ਜੀ ਗੱਲ ਕਰ ਹੀ ਰਹੇ ਸੀਗੇ, ਚਾਹੇ ਉਥੋਂ ਗੌਰੀ ਮੁਹੰਮਦ ਗੌਰੀ ਆਏ ਜਾਂ ਗਜ਼ਨਵੀ ਆਏ, ਤੇ ਉਹ ਐਸਾ ਨਹੀਂ ਸੀਗਾ ਕਿ ਉਹਨਾਂ ਦੀ ਫੌਜ ਦੇ ਵਿੱਚ ਔਰ ਉਹ ਕੋਈ ਇੱਥੇ ਇਸਲਾਮ ਲਾਗੂ ਕਰਨ ਨਹੀਂ ਸੀ ਆਏ। ਮੇਨ ਤੇ ਦੇ ਵਰ ਇਨਵੇਡਰਸ ਇਸ ਲਈ ਸੀਗੇ ਉਹ, ਕਿਉਂਕਿ ਇੰਡੀਆ ਜਿਹੜਾ ਸੀਗਾ ਉਹ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ। ਇੰਡੀਆ ਦੀ ਜਿਹੜੀ ਸਾਡੀ ਜਿਹੜੀ GDP ਆ, ਇਕਾਨਮੀ ਆ, ਬਹੁਤ ਸਟਰੋਂਗ ਸੀਗੀ। ਸੋ ਚਾਹੇ ਕੋਈ ਉਜ਼ਬੇਕ ਆਇਆ, ਚਾਹੇ ਕੋਈ ਟਰਕ ਆਇਆ, ਕੋਈ ਕਿਤੋਂ ਵੀ ਕੋਈ ਆਇਆ, ਈਵਨ ਫੋਰ ਦੈਟ ਮੈਟਰ ਗਜ਼ਨਵੀ ਔਰ ਗੌਰੀ ਤੋਂ ਬਾਅਦ ਜਦੋਂ ਬਾਬਰ ਮੁਗਲ ਡਾਇਨੈਸਟੀ ਬਾਬਰ ਤੋਂ ਆਈ ਹੈ, ਠੀਕ ਹੈ, ਔਰ ਬਾਬਰ ਤੋਂ ਬਾਅਦ ਕੁਛ ਦੇਰ ਲਈ ਹਿਮਾਯੂ ਜਿਹੜਾ ਹੈ, ਹਿਮਾਯੂ ਵਾਜ਼ ਕਿਕਡ ਆਊਟ ਆਫ ਇੰਡੀਆ। ਲੜਾਈ ਤੇ ਸਾਰੀ ਔਰ ਜਿਹੜੇ ਮੁਹੰਮਦ ਗੌਰੀ ਜਾਂ ਜਿਹੜੇ ਗਜ਼ਨਵੀ ਆਏ ਨੇ, ਉਨ੍ਹਾਂ ਨੇ ਇਕੱਲੇ ਹਿੰਦੂਆਂ ਦੇ ਨਾਲ, ਹਿੰਦੂ ਰਾਜਿਆਂ ਦੇ ਨਾਲ ਨਹੀਂ ਲੜਾਈ ਲੜੀ। ਜੇ ਉਨ੍ਹਾਂ ਨੂੰ ਲੱਗਾ ਕਿ ਕੋਈ ਮੁਸਲਿਮ ਕੋਈ ਸ਼ਾਸਕ ਆ, ਉਹਦੇ ਨਾਲ ਵੀ ਉਹ ਲੜਾਈਆਂ ਲੜਦੇ ਰਹੇ, ਔਰ ਆਪਸ ਦੇ ਵਿੱਚ ਵੀ ਔਰੰਗਜ਼ੇਬ ਨੇ ਆਪਸ ਦੇ ਵਿੱਚ ਵੀ ਉਨ੍ਹਾਂ ਨੇ ਲੜਾਈਆਂ ਲੜੀਆਂ ਨੇ, ਠੀਕ ਹੈ। ਸੋ ਦ ਫਾਈਟ ਵਾਜ਼ ਨਾਟ ਬੇਸਡ ਔਨ ਦ ਰਿਲੀਜੀਅਸ ਲਾਈਨਸ, ਲੜਾਈ ਸਿਰਫ ਪੈਸੇ ਦੀ ਸੀ, ਤਾਕਤ ਦੀ ਸੀਗੀ। ਅਸੀਂ ਕਈ ਵਾਰ ਕਿੱਸੇ ਸੁਣਦੇ ਹਾਂ ਜੀ, ਜੇ ਅਸੀਂ ਗੱਲ ਕਰੀਏ ਇੰਡੀਆ ਦੇ ਉਸ ਸਮੇਂ, ਜੇ ਇੰਡੀਆ ਦਾ ਤੁਸੀਂ ਹਿਸਟਰੀ ਕੱਢ ਕੇ ਦੇਖੋ, ਪਿਛਲੇ 300 ਸਾਲ ਤੋਂ ਜਾਂ 400 ਸਾਲ ਜ਼ਿਆਦਾ ਤੋਂ ਜ਼ਿਆਦਾ ਲਗਾ ਲਓ ਤੁਸੀਂ, 300-400 ਸਾਲ ਤੋਂ ਇੰਡੀਆ ਦੀ ਇਕਾਨਮੀ ਥੱਲੇ ਗਈ ਆ। ਹੁਣ ਤੇ ਅਸੀਂ ਫਿਰ ਦੁਬਾਰਾ ਫਿਫਥ ਲਾਰਜੈਸਟ ਇਕਾਨਮੀ ਹੋ ਗਿਆ, ਟੌਪ 5 ਚ ਆ ਗਏ ਇੰਡੀਆ। ਅਦਰਵਾਈਜ਼ ਤੁਸੀਂ 4,000 ਸਾਲ ਦੀ ਹਿਸਟਰੀ ਕੱਢ ਕੇ ਦੇਖ ਲਓ, 4,000 ਸਾਲ ਦੀ ਹਿਸਟਰੀ ਦੇ ਵਿੱਚ ਤੁਹਾਨੂੰ ਗਿਣਤੀ ਦੀਆਂ 2-3 ਜਿਹੜੇ ਅੰਪਾਇਰ ਹੋਣਗੇ। ਆ ਮੈਂ ਕਈ ਵਾਰੀ ਸੁਣਦਾ ਹੁੰਦਾ ਹੈ ਕਿ ਆਟੋਮਨ ਅੰਪਾਇਰ ਜਾਂ ਜੇ ਉਹ ਤੇ ਮਤਲਬ 2% ਵੀ ਨਹੀਂ ਸੀਗੇ ਜੋ ਔਰ ਇੰਡੀਆ ਦੇ ਵਿੱਚ ਮੈਂ ਚੀਜ਼ ਹੋਰ ਕਹਿ ਦਵਾਂ ਕਿ ਈਵਨ ਜਦੋਂ ਮੁਗਲ ਵੀ ਆ ਗਏ ਨੇ, ਜਦੋਂ ਦਿੱਲੀ ਸਲਤਨਤ ਸੀਗੀ, ਫਿਰ ਮੁਗਲ ਆ ਗਏ, ਉਸ ਸਮੇਂ ਤੱਕ ਵੀ ਇੰਡੀਆ ਦੀ ਜਿਹੜੀ ਇਕਾਨਮੀ ਸੀਗੀ, ਇੰਡੀਆ ਦੇ ਵਿੱਚ ਜਿਹੜਾ ਪੈਸਾ ਸੀਗਾ, ਦਿੱਲੀ ਦੇ ਵਿੱਚ ਜੋ ਉਹਨਾਂ ਕੋਲ ਪੈਸਾ, ਜਿੰਨਾ ਸੋਨਾ, ਜਿੰਨੇ ਬੜੇ ਬੜੇ ਜਗੀਰਦਾਰ, ਜੋ ਬੜੀ ਬੜੀਆਂ ਮਹਿਲ, ਜੋ ਬੜੇ ਬੜੇ ਇਹਨਾਂ ਦੇ ਇੱਥੇ ਰਾਜਿਆਂ ਦੀ ਫੌਜ, ਇਹਨਾਂ ਕੋਲ ਜੋ ਆਰਟਿਲਰੀ ਸੀਗੀ, ਇਹਨਾਂ ਕੋਲ ਜੋ ਫੌਜ ਸੀਗੀ, ਇਹਨਾਂ ਦੇ ਸ਼ਾਹੀ ਠਾਠ ਬਾਠ ਸੀਗੇ, ਬਹੁਤ ਸਾਰੇ ਅੰਪਾਇਰ ਤਾਂ ਸੋਚ ਵੀ ਨਹੀਂ ਸਕਦੇ ਉਹਦੇ ਬਾਰੇ। ਇਰਾਨ ਤੋਂ ਲੈ ਕੇ ਤੁਰਕੀ ਤੱਕ ਉਹ ਸੋਚ ਵੀ ਨਹੀਂ ਸਕਦੇ ਕਿ ਟਰਕਿਸ਼ ਅੰਪਾਇਰ ਜੇ ਅਸੀਂ ਇਰਾਨ ਦੀ ਗੱਲ ਕਰਨੀ ਹੈ ਜਾਂ ਅਸੀਂ ਅਰਬ ਵਰਲਡ ਕੋਲ ਤਾਂ ਖਾਣ ਨੂੰ ਰੋਟੀ ਨਹੀਂ ਸੀਗੀ, ਅਰਬ ਵਰਲਡ ਕੋਲ ਤਾਂ ਖਾਣ ਨੂੰ ਰੋਟੀ, ਤੁਸੀਂ ਪੁਰਾਣਾ ਹਿਸਟਰੀ ਆਟੋਮਨ ਗੱਲ ਕਰਦੇ ਜੀ, ਆਟੋਮਨ ਅੰਪਾਇਰ ਟਰਕਿਸ਼ ਅੱਜ ਮੈਂ ਸੁਣਦਾ ਰਹਿੰਦਾ, ਇਹਨਾਂ ਕੋਲ ਤੇ ਖਾਣ ਨੂੰ ਰੋਟੀ ਨਹੀਂ ਸੀਗੀ, ਇਹਨਾਂ ਕੋਲ ਤਾਂ ਪਤਾ ਨਹੀਂ ਸੀ ਇਹਨਾਂ ਨੂੰ ਵੀ ਕੀ ਹੈ। ਇਸ ਕਾਰਨ ਉਹ ਜਿਹੜੇ ਬੰਦੇ ਆਉਂਦੇ ਸੀਗੇ ਬਾਹਰੋਂ, ਕੋਈ ਵੀ ਚਾਹੇ ਉਹ ਗਜ਼ਨਵੀ ਆਇਆ, ਮਹਿਮੂਦ ਗੌਰੀ ਆਇਆ, ਚਾਹੇ ਬਾਅਦ ਚ ਬਾਬਰ ਆਇਆ, ਹੋਰ ਜਿਹੜੇ ਵੀ ਆਏ, ਦੇ ਵਰ ਹੇਅਰ ਫੋਰ ਮਨੀ। ਹਾਂ, ਮੁਗਲ ਅੰਪਾਇਰ ਜਿਹੜਾ ਹੈ ਉਹਨਾਂ ਦੀ ਇੱਕ ਟ੍ਰਾਂਜੀਸ਼ਨ ਇਹ ਹੋਈ ਕਿ ਉਹ ਇੱਥੋਂ ਇਨਵੇਡ ਕਰਕੇ ਉਹ ਇੱਥੇ ਰਾਜ ਕਰਕੇ ਇੱਥੇ ਹੀ ਬਸ ਗਏ ਫਿਰ, ਔਰ ਇੱਥੇ ਹੀ ਖਤਮ ਹੋ ਗਏ ਫਿਰ ਉਹ। ਠੀਕ ਨੇ, ਬਹਾਦੁਰ ਸ਼ਾਹ ਜ਼ਫਰ ਉਹ ਇੱਥੇ ਹੀ ਫਿਰ ਇੱਥੇ ਹੀ ਬਸ ਗਏ, ਇੱਥੇ ਦੀਆਂ ਉਹਨਾਂ ਨੇ ਹਿੰਦੂ ਲੇਡੀਜ਼ ਨਾਲ ਵਿਆਹ ਕਰਾ ਲਏ ਔਰ ਫਿਰ ਇੱਥੇ ਹੀ ਉਹ ਖਤਮ ਹੋ ਗਏ ਮੁਗਲ ਡਾਇਨੈਸਟੀ। ਠੀਕ ਹੈ, ਸੋ ਇਹ ਫਰਕ ਜ਼ਰੂਰ ਹੋ ਸਕਦਾ, ਔਰ ਤੁਸੀਂ ਕੱਢ ਕੇ ਦੇਖ ਲਓ ਇਹਨਾਂ ਦੇ ਵਿੱਚ ਵੀ ਐਸਾ ਥੋੜੀ ਸੀਗਾ ਕਿ ਜਿਹੜੇ ਕੋਈ ਮੁਗਲ ਰਾਜੇ ਸੀ ਉਹਨਾਂ ਚ ਸਾਰੇ ਮੁਸਲਿਮ ਹੀ ਸੀਗੇ, ਉਹਨਾਂ ਦੇ ਵਿੱਚ ਵੀ ਹਿੰਦੂਜ਼ ਵੀ ਸੀਗੇ, ਸਿੱਖਸ ਵੀ ਸੀਗੇ। ਠੀਕ ਹੈ, ਔਰ ਜਿਹੜੇ ਅਸੀਂ ਜੇ ਅਸੀਂ ਗੱਲ ਕਰੀਏ ਕਿ ਜਿਹੜੇ ਹਿੰਦੂ ਰਾਜਿਆਂ ਦੇ ਖਿਲਾਫ਼ ਉਹ ਲੜ ਰਹੇ ਸੀਗੇ ਉਸ ਸਮੇਂ, ਕਿ ਉਹਨਾਂ ਦੇ ਕੋਲ ਸਿਰਫ ਹਿੰਦੂ ਹੀ ਵਾਰੀਅਰ ਸੀਗੇ, ਉਹਨਾਂ ਦੀ ਫੌਜ ਦੇ ਵਿੱਚ ਵੀ ਹਿੰਦੂਜ਼ ਵੀ ਸੀਗੇ, ਮੁਸਲਿਮ ਵੀ ਸੀਗੇ। ਸੋ ਦ ਫਾਈਟ ਵਾਜ਼ ਫੋਰ ਪਾਵਰ ਐਂਡ ਮਨੀ। ਅੱਜ ਦੇ ਤੁਸੀਂ ਅੱਜ ਦੇ ਕੰਟੈਕਸਟ ਵੀ ਦੇਖ ਲਓ, ਅੱਜ ਦੇ ਇਹ ਥੋੜੀ ਹੈ ਕਿ ਇਜ਼ਰਾਈਲ, ਅਸੀਂ ਕਈ ਵਾਰ ਕੀ ਕਰਦੇ ਹਾਂ ਕਿ ਇਜ਼ਰਾਈਲ ਔਰ ਹਮਾਸ ਦੀ ਜਿਹੜੀ ਜੰਗ ਆ ਉਹਨੂੰ ਰਿਲੀਜੀਅਸ ਗਰਾਊਂਡ ਤੇ ਹੀ ਸਿਰਫ ਕਰ ਦਿੰਦੇ ਹਾਂ। ਬਹੁਤ ਸਾਰੇ ਇਜ਼ਰਾਈਲੀ ਹੋਣਗੇ ਜਾਂ ਜੂਇਸ਼ ਹੋਣਗੇ ਜਿਹੜੇ ਇਜ਼ਰਾਈਲ ਦੀ ਅੱਜ ਦੀ ਗੱਲਾਂ ਨਾਲ ਸਹਿਮਤ ਨਹੀਂ ਹੈਗੇ ਔਰ ਇਜ਼ਰਾਈਲ ਦੇ ਖਿਲਾਫ਼ ਵੀ ਪ੍ਰੋਟੈਸਟ ਕਰ ਰਹੇ ਨੇ। ਯੈਸ, ਇਸੇ ਤਰ੍ਹਾਂ ਜਿਹੜਾ ਹਮਾਸ ਹੈ ਜਾਂ ਇਰਾਨ ਜਾਂ ਹਿਜ਼ਬੁੱਲਾ ਹੈ, ਕਿਆ ਉਹਨੂੰ ਸਾਰੀਆਂ ਮੁਸਲਿਮ ਕੰਟਰੀ ਸਪੋਰਟ ਕਰਦੀਆਂ? ਬਿਲਕੁਲ ਨਹੀਂ। ਬਹੁਤ ਸਾਰੀਆਂ ਕੰਟਰੀਜ਼ ਤਾਂ ਅੰਦਰੋਂ ਖੁਦ ਚਾਹੁੰਦੀਆਂ ਨੇ ਕਿ ਇਜ਼ਰਾਈਲ ਜਿੱਤ ਜਾਏ ਔਰ ਇਰਾਨ ਹਾਰ ਜਾਏ। ਬਹੁਤ ਸਾਰੀਆਂ ਮੁਸਲਿਮ ਕੰਟਰੀਜ਼ ਖੁਦ ਚਾਹੁੰਦੀਆਂ ਨੇ ਕਿ ਇਜ਼ਰਾਈਲ ਜਿੱਤ ਜਾਏ ਤੇ ਇਰਾਨ ਹਾਰ ਜਾਏ। ਟਰਕੀ ਥੋੜਾ ਜਿਹਾ ਉੱਠਿਆ ਸੀਗਾ, ਇਮਰਾਨ ਖਾਨ ਸਾਹਿਬ ਤੋਂ ਇੱਕ ਵੱਡੀ ਨਾਰਾਜ਼ਗੀ ਤਾਂ ਇਹ ਸੀਗੀ ਕਿ ਇਮਰਾਨ ਖਾਨ ਸਾਹਿਬ ਜਾ ਕੇ ਟਰਕੀ ਤੇ ਇੰਡੋਨੇਸ਼ੀਆ ਦੇ ਨਾਲ ਮਿਲ ਕੇ ਕਿ ਅਸੀਂ ਇੱਕ ਚੈਨਲ ਖੜਾ ਕਰਾਂਗੇ। ਸਾਊਦੀ ਅਰੇਬੀਆ ਨੇ ਕਿਹਾ, ਭਾਈ ਸਾਹਿਬ ਤੁਸੀਂ ਕੌਣ ਹੈਗੇ ਹੋ, ਅਸੀਂ ਕਤਰ ਨੂੰ ਤਾਂ ਹਜੇ ਸੰਭਾਲ ਨਹੀਂ ਪਾਏ। ਕਤਰ ਜਿਹੜਾ ਹੈ, ਕਤਰ ਵੈਨ ਇਟ ਸਟਾਰਟ ਫਲੈਕਸਿੰਗ ਮਸਲ, ਕਤਰ ਨੇ ਆਪਣਾ ਅਲ ਜਜ਼ੀਰਾ ਖੜਾ ਕਰ ਲਿਆ, ਕਤਰ ਨੇ ਕਿਹਾ ਵੀ ਸਾਡੇ ਕੋਲ ਵੀ ਬੜਾ ਪੈਸਾ ਹੈ, ਇਕੱਲਾ ਸਾਊਦੀ ਅਰੇਬੀਆ ਤੇ UAE ਇੱਥੇ ਦੇ ਬਾਦਸ਼ਾਹ ਨਹੀਂ, ਅਸੀਂ ਵੀ ਹੈਗੇ ਹਾਂ। ਜਿਹੜਾ ਵਰਲਡ ਕੱਪ 25-30 ਬਿਲੀਅਨ ਡਾਲਰ ਚ ਹੋ ਜਾਣਾ ਸੀ, ਅਸੀਂ 250 ਬਿਲੀਅਨ ਡਾਲਰ ਖਰਚ ਕਰਕੇ ਦਿਖਾ ਦਿੱਤਾ ਵੀ ਕਤਰ ਵੀ ਕੋਈ ਚੀਜ਼ ਹੈ, ਤੇ ਸਾਊਦੀ ਅਰੇਬੀਆ ਤੇ UAE ਕਹਿ ਰਹੇ ਹਜੇ ਇਹ ਤੇ ਸਾਡੇ ਕੋਲੋਂ ਸੰਭਾਲਿਆ ਨਹੀਂ ਜਾ ਰਿਹਾ ਕਤਰ, ਤੇ ਇਹ ਇਰਾਨ ਤੇ ਅਸੀਂ ਚਲੋ ਇਕਾਨਮੀ ਵੀ ਖਰਾਬ ਸਭ ਕੁਝ ਕਰ ਦਿੱਤੀ ਸੀ, ਟਰਕੀ ਕਿੱਥੋਂ ਉੱਠ ਕੇ ਖੜਾ ਹੋ ਗਿਆ? ਮੁਸਲਿਮ ਵਰਲਡ ਦੇ ਵਿੱਚ ਤੇ ਅਸੀਂ ਬਾਦਸ਼ਾਹ ਹਾਂ, ਅਮਰੀਕਾ ਹੋਵੇ, ਯੂਰਪ ਹੋਵੇ, ਸਾਡੇ ਨਾਲ ਆ ਕੇ ਡੀਲ ਕਰੋ, ਇੰਡੀਆ ਹੋਵੇ ਸਾਡੇ ਨਾਲ ਆ ਕੇ ਡੀਲ ਕਰੋ, ਤੇ ਪਾਕਿਸਤਾਨ ਦੀ ਕੀ ਮਜਾਲ ਕੇ ਉੱਠ ਕੇ ਖੜਾ ਹੋ ਜਾਏ ਪਾਕਿਸਤਾਨ, ਅਸੀਂ ਤੈਨੂੰ ਪੈਸੇ ਦਿੰਦੇ ਹਾਂ। ਇਹ ਇਮਰਾਨ ਖਾਨ ਸਾਹਿਬ ਕਹਿੰਦੇ ਜੀ ਅਸੀਂ ਟਰਕੀ ਨਾਲ ਮਿਲ ਕੇ ਅਸੀਂ ਚੈਨਲ ਖੜਾ ਕਰ ਦੇਣਾ। ਸੋ ਇਹ ਸਾਰੀ ਗੱਲ ਸਿਰਫ ਪੈਸੇ ਦੀ ਹੈ, ਤਾਕਤ ਦੀ ਹੈ। ਠੀਕ ਹੈ, ਇਟਸ ਨਾਟ ਕਿ ਅਸੀਂ ਇਹਨੂੰ ਓਵਰ ਸਿੰਪਲੀਫਾਈ ਨਹੀਂ ਕਰ ਸਕਦੇ ਕਿ ਐਵਰੀਥਿੰਗ ਇਜ਼ ਡਿਵਾਈਡਡ ਔਨ ਦ ਰਿਲੀਜੀਅਸ ਗਰਾਊਂਡਸ ਜੀ। ਅਗਲੀ ਕਾਲ ਵੱਲ, ਹਾਂਜੀ ਸੁਖਵਿੰਦਰ ਜੀ, ਥੈਂਕ ਯੂ ਤੁਹਾਡੀ ਕਾਲ ਦਾ। ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਵਾਈ ਮੀਡੀਆ ਦੇ ਕਿਸੇ ਵੀ ਸਪਾਂਸਰ ਦਾ ਨੰਬਰ ਜੇ ਨਹੀਂ ਨੋਟ ਕਰ ਸਕੇ ਤਾਂ 416-475-5000 416-475-5000 ਜੀ। ਨੈਕਸਟ ਕਾਲ ਜੀ ਹਿਮਾਂਸ਼ੂ ਜੀ, ਤੁਸੀਂ ਆਉਂਦੇ ਰਹੋ ਹਿਮਾਂਸ਼ੂ ਜੀ, ਗੋ ਬੈਕ।
ਹਾਂਜੀ ਵੀਰ ਜੀ, ਨਮਸਕਾਰ ਆਪਕੋ, ਆਪਣੇ ਪੂਰੇ ਸਟਾਫ ਕੋ
ਨਮਸਕਾਰ ਜੀ।
ਹਾਂਜੀ ਸਰ ਜੀ, ਮੈਂ ਆਪਕੀ ਕਨਵਰਸੇਸ਼ਨ ਸੁਣ ਰਿਹਾ ਥਾ।
ਹਾਂ, ਰੇਡੀਓ ਕੀ ਵੋਲਿਊਮ ਪੀਜੇ ਤੇ ਬੰਦ ਕਰ ਲਈ ਜਾਂ ਟੀਵੀ ਜਾਂ ਰੇਡੀਓ, ਥੋੜਾ ਮੈਨੂੰ ਆਉਣ ਲੱਗ ਰਿਹਾ ਪਿੱਛੋਂ।
ਬੰਦ ਕਰ ਲਿਆ, ਟੀਵੀ ਬੰਦ ਕਰ ਲਿਆ।
ਹਾਂਜੀ ਹਾਂਜੀ,
ਤੋ ਮੈਂ ਪਹਿਲੇ ਤਾਂ ਅਨਿਲ ਜੀ ਆਏ, ਅਨਿਲ ਜੀ ਕੋ ਥੋੜਾ ਸੁਣਾ, ਫਿਰ ਬਾਅਦ ਮੈਂ ਸੁਖਿੰਦਰ ਜੀ ਆਏ, ਔਰ ਸੁਖਿੰਦਰ ਜੀ ਕਾਫੀ ਅੱਛੇ ਵਿਚਾਰ ਹੋਤੇ ਹੈ, ਉਨਕੇ ਬਹੁਤ ਜ਼ਿਆਦਾ ਜਾਣਕਾਰੀ, ਹਮ ਬਹੁਤ ਕੁਝ ਜਾਨਣਾ ਮਿਲਤਾ ਹੈ। ਮੈਂ ਆਪਕੀ ਔਰ ਸੁਖਿੰਦਰ ਜੀ ਸੀ ਕੀ ਦੋ ਬਾਤ ਤੇ ਮੇਰਾ ਥੋੜਾ ਕਮੈਂਟ ਹੈ। ਆਪਨੇ ਕਿਹਾ ਕਿ ਭਾਰਤ ਕੇ ਬਾਹਰ ਕਰੋੜੋ ਹਿੰਦੂ ਲੋਕ ਹੈ ਔਰ ਜ਼ਿਆਦਾਤਰ ਰਹਿਤਾ ਹੈ ਬਾਂਗਲਾਦੇਸ਼, ਪਾਕਿਸਤਾਨ ਮੇਂ ਤੋ ਚਲੋ ਅਭੀ ਧੀਰੇ ਧੀਰੇ ਕਮ ਹੋ ਗਏ, ਵੈਸੇ ਵੀ ਵਹਾਂ ਪੇ ਵੀ ਕਮ ਹੋ ਗਏ, ਔਰ ਹਮ ਜੈਸੇ ਵੈਸਟਰਨ ਵਰਲਡ ਮੇਂ ਰਹਿਤੇ ਹੈ, ਜੋ ਕਿ ਵੈਸਟਰਨ ਵਰਲਡ ਮੇਂ ਔਰ ਪਾਕਿਸਤਾਨ ਬਾਂਗਲਾਦੇਸ਼ ਅਫਗਾਨਿਸਤਾਨ ਕੇ ਸਿਵਾ ਕੋਈ ਜਗ੍ਹਾ ਪੇ ਇਨਕੋ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਜਹਾਂ ਪੇ ਯੇ ਦੋ ਤਿੰਨ ਕੰਟਰੀ ਹੈ ਵਹਾਂ ਪੇ ਹਮ ਇਨਕੋ ਇੰਡੀਆ ਮੇਂ ਲਾਣਾ ਕਿਉਂ ਚਾਹਤੇ, ਹਮ ਐਸਾ ਲਾਈਕ UN ਮੇਂ ਔਰ ਯੇ ਬੜੀ ਬੜੀ ਵੈਸਟਰਨ ਪਾਵਰ ਹੈ, ਉਹ ਯੇ ਕਿਉਂ ਨਹੀਂ ਚਾਹਤੇ ਕਿ ਉਹ ਲੋਕ ਜਹਾਂ ਪੇ ਹੈ ਵਹੀਂ ਪੇ ਰਹੋ, ਵਹੀਂ ਪੇ ਉਨਕੋ ਸੇਫਟੀ ਪ੍ਰੋਵਾਈਡ ਕੀ ਜਾਏ, ਇਸਕੇ ਬਾਰੇ ਮੇਂ ਕੋਈ ਬਾਤ ਕਿਉਂ ਨਹੀਂ ਕਰ ਰਹਾ। ਬਾਂਗਲਾਦੇਸ਼ ਮੇਂ ਆਜ ਵੀ 12-13% ਰਹਿ ਗਏ ਹੈ, ਉਨਕੋ ਵਹਾਂ ਪੇ ਹੀ ਉਨਕੋ ਸੇਫਟੀ ਪ੍ਰੋਵਾਈਡ ਹੋਣੀ ਚਾਹੀਏ। ਔਰ ਸੁਖਿੰਦਰ ਜੀ ਕਹਿ ਰਹੇ ਥੇ ਕਿ ਭਾਈ ਰਿਲੀਜੀਅਨ ਔਰ ਪੋਲੀਟੀਕਲ ਸਾਥ ਨਾਲ ਨਹੀਂ ਲੈਣਾ ਚਾਹੀਏ, ਤੇ ਜੋ ਕੰਟਰੀ ਬਣੀ ਹੈ ਉਹ ਤਾਂ ਰਿਲੀਜਨ ਕੇ ਨਾਮ ਪੇ ਬਣੀ ਹੈ, हिंदुस्तान को सेक्युलर वर्ड 70s में डाल के हिंदुस्तान को सेक्युलर बना दिया गया और इसके नाम पे आज सो कॉल्ड माइनॉरिटी कही जाती है वो आज सेकंड लार्जेस्ट पॉपुलेशन इंडिया में है। जो ओरिजिनल माइनॉरिटी है उनकी तो कोई आवाज ही नहीं है, उनकी तो कोई आवाज ही नहीं है और उनको तो कोई प्रॉब्लम ही नहीं है, उनके साथ कुछ हो नहीं रहा। और जो सेकंड लार्जेस्ट जो माइनॉरिटी कही जा रही है सो कॉल्ड, सभी प्रॉब्लम क्रिएट कहां, उनके साथ ही क्यों प्रॉब्लम होती है और माइनॉरिटी के साथ कोई प्रॉब्लम क्यों नहीं क्रिएट हो रही है? आप थोड़ा इस पर कॉमेंट कीजिए सर जी।
देखो मैं उस पर बता देता हूं आपको। पहली चीज तो यह है कि यस, जड़ी हिंदू की पॉपुलेशन है आज हो नेपाल इज वन ऑफ, नेपाल हो गया, भूटान हो गया, इतने हिंदू जड़ी पॉपुलेशन है बहुत स्ट्रांग है। नेपाल और भूटान के विच बड़ी नहीं है पर स्ट्रांग है, ठीक है। इसी तरह श्रीलंका दे विच भी हिंदू पॉपुलेशन हैगी है, पाकिस्तान दे विच, पाकिस्तान दे विच तो मेनली अपना जिहड़ा सिंध है ना, सिंध दे विच मेनली असीं कह सकते हैं उत्थे पाकिस्तान च है सब तो ज्यादा हिंदू पॉपुलेशन सिंध प्रोविंस च। पंजाब च भी हैगी है, तकरीबन 2.5 लाख के आसपास पंजाब च भी होगी। फिर बलूचिस्तान दे विच 50-60 हजार बलूचिस्तान च होणगे, उधर केपी एरिया तुसीं चले जाओ उत्थे होगी 6-7 हजार, थोड़ी बहुत इधर पाकिस्तान के कश्मीर साइड दे विच होगी। सो इन्नी कु हिंदू पॉपुलेशन उत्थे भी है। अच्छा हुण मेन गल मैं जरूर कहना चाहांगा कि मैं जो पहला भी इहदा जिक्र कर चुका है कि हिंदू पॉपुलेशन जिहड़ी है ओह जिन्ना पुराना और जिन्ना, मैं बहुत अदब सत्कार नाल गल कर रहा, जिदा मैं कई बार पाकिस्तान के लोगों नूं पुछदा कि तुसीं अर्ली 90s तुसीं 4 वर्ल्ड कप जितते पाकिस्तान ने, क्रिकेट का तो बड़े सारे लोग दस देंगे, फिर कहेंगे शायद असीं हॉकी च भी जितया होगा है ना अर्ली 90s, पर 4 वर्ल्ड कप कोई एक मिनट च नहीं दस सकता कि जी हां जी तो असीं किहड़े 4 वर्ल्ड कप पाकिस्तान ने जिते, दसो। इसी तरह हिंदू रिलीजन का भी जो कमाल है, जो वेदां च लिखिया गया है, इन्नी नॉलेज है, इन्ना सारा कुछ है, ठीक है, उन्हू किते ना किते उन्हू उस लेवल दे उत्ते नहीं लैके गए। और दूसरी चीज ए भी हैगी है कि यस, सो रादर देन किसे ते क्वेश्चन करना, किसे नू टारगेट करना, उदी बजाय आपस दे विच एक दूसरे की किदां सपोर्ट की जा सकती है। और उदे च किते ना किते कारण ए भी रहा कि विद इन द रिलीजन डिविजन भी सीगिया कास्ट के बेस के उत्ते, और अज भी कित ना कि चैलेंज बरकरार है। सो रादर दैन डिविजन रखनिया कास्ट के बेस के उत्ते और ये चैलेंजेस अज भी बरकरार रखने, फिर रीजनलिज्म का बड़ा है, ठीक नहीं। हम बहुत घट यह होगा कि जी जरा पंजाबी जरा होगा बंदा वह जाके साउथ इंडियन ना करेगा, या साउथ इंडिया तो जो हो नॉर्थ इंडिया, हजे भी असं रीजनलिज्म के नाम से भी वंडे हुए हैं, कास्ट के नाम से भी वंडे हुए हैं, धर्म के नाम से भी वंडे हुए हैं। अज सानू इन सारिया चीजा तो अगे उठ के सानू गल ह्यूमैनिटी की जी करनी चाहती है। और मैं गल दोबारा कहांगा कि जिन्ना रिच कल्चर और जो कुछ जिहड़ी धरोहर है जो हिंदू रिलीजन को है, ओदियां चंगियां चीजा उस इफेक्टिवनेस के नाल हिंदू, देखो अज दुनिया ने योगा को अडोप्ट कर लिया। मैं बहुत अदब सत्कार ने गल कहना चाहना है कि योगा आया कित्थों, योगा इज जस्ट एक छोटा जा हिस्सा आया वेदा दे विच, जो वेद दे विच लिखा। और कित्थों आया योगा दसो ना, कोई दस दे कि यूरोप तो आया कोई दस, अज बिलियन ऑफ डॉलर लोगों ने कमा लिया, हॉट योगा, दिस योगा, दैट योगा, अज वेस्टर्न कंट्रीज ने बहुत वधिया कीता, चंगा कीता उन्होंने इनू अपना लिया। बट क्या योगा दा, रामदेव होना ने जरूर आए ने प्रचार किया, पर इन्हों तो पहला तुसी दसो किन्ने किन्ना कि योगा दा प्रचार सीगा इंडिया दे विच। अज इत्थे जगह जगह हर शहर च तुहानू, तुसी किसे शहर च चले जाओ तुहानू जगह जगह योगा दीआं क्लासेस लग रही होणगीआं। और वैस्टर्न वर्ल्ड दे विच बहुत सारे लोग, बहुत सारे जिहड़े लोग ने कॉकेशियन कम्यूनिटी के, कोई इटैलियन है, कोई ब्रिटिश है, कोई अमेरिकन है, कोई कनेडियन है, वो क्या उन्होंने कमाल का योगा उन्होंने सीख लिया, सानू शायद योगा ना आता, मैनू नहीं आता इन्ना योगा, लेकिन योगा आया कितों, वेदा चो आया। और एक बहुत छोटा जा हिस्सा आया, छोटा जा आयुर्वेद कितों, आयुर्वेद अगेन वेदा का छोटा जा हिस्सा आया आयुर्वेद। अज आयुर्वेद वो चीजा लिखिया है जो कमाल दिया चीजा ने, पर किन्ना को प्रचार होया, किन्ना को पकड़िया। मैं बिल्कुल
सर जी सॉरी तो बहुत हो रही है सर जी, हम थोड़ा आउट ऑफ ट्रैक जा रहे हैं।
मैं आउट ऑफ ट्रैक नहीं जा रहे, यही
नहीं, मुझे मुझे
आप
मुझे यही
पॉलिटिकल रखना चाहते हैं, मैं आपको ये बताना चाहता हूँ
पॉलिटिकल, इट्स नॉट अबाउट पॉलिटिकल, मैं आपसे ये पूछना चाहता हूँ कि जब जब बांग्लादेश में और पाकिस्तान में हिंदुओं पे अटैक हुए, कितने मुसलमान ग्रुप रोड पे आके कहने लगे कि नहीं ये गलत हो रहा है, इनके खिलाफ ये जो भी हो रहा है वो बहुत गलत हो रहा है। इंडिया ने बहुत कुछ दिया, जीरो भी इंडिया ने दिया सर जी, आज दुनिया जीरो पे चल रही है वो इंडिया ने दिया है।
फिर आप देखो, आप उसी एक सेकंड आप अपनी बात जारी रखना, मैं इंटरप्ट नहीं करूंगा। मैं यही बात पहले अनिल जी को बोल रहा हूं, यही बात आप हिमांशु जी आपको बोल रहा हूं। जब आपका भी देखो वही सवाल है कि जी जब पाकिस्तान में बांग्लादेश में हिंदुओं पे अटैक हुए तो मुस्लिम ग्रुप्स आके बोले, वो ठीक है, बोलना चाहिए, सवाल उठाने चाहिए, सबको उठाना चाहिए। जब अगर हिंदू कम्युनिटी पे बांग्लादेश या पाकिस्तान में अटैक हुए, हमें सबको पता अटैक हो रहे हैं। पाकिस्तान में ऑल माइनॉरिटीज आर श्रिंकिंग, पाकिस्तान में अब पाकिस्तान में अहमदिया मुस्लिम कम्युनिटी के साथ तो जो हो रहा है वो तो बर्दाश्त के ही बाहर है। पाकिस्तान में अकेला हिंदू कम्युनिटी के साथ थोड़ी हो रहा है। पाकिस्तान में ये, यहां पर आप देखो दुनिया भर में जो अहमदिया मुस्लिम कम्युनिटी है, क्या कमाल है उनका, क्या जबरदस्त तरीके से वो लोग मानवता की सेवा कर रहे हैं। कभी उनका एक भी बंदा कभी आपको वायलेंस में नजर नहीं आएगा, कहीं कम्युनिटी कॉज आगे खड़े हैं। लेकिन इसी कम्युनिटी के साथ अहमदिया मुस्लिम पाकिस्तान में क्या हो रहा है आप देख रहे हैं, कानूनन उनको कितना कुछ कहा जा रहा है, उनको कितना उनको नुकसान पहुंचाया जा रहा है। तो अकेला हिंदू कम्युनिटी नहीं, वहां पर सिख कम्युनिटी कौन सी बड़ी है, पाकिस्तान में, अफगानिस्तान में, बोथ दीज कंट्रीज, पाकिस्तान और अफगानिस्तान में सिख कम्युनिटी भी श्रिंक कर रही है, कोई बढ़ थोड़ी रही है, कोई प्रॉस्पर थोड़ी कर रही है। आप मुझे एक बता दें, कोई बहुत बड़ा कोई क्रिकेटर हुआ हो, कोई वाइस कैप्टन बन जाए कोई हिंदू, ये तो इंडिया का ही कमाल है, इसीलिए बोल रहे हैं इसको बरकरार रखना है, यही स्ट्रेंथ है। ये इंडिया का ही कमाल है कि यहां पर मुस्लिम और सिख क्रिकेट हॉकी टीम के कैप्टन बनते हैं। ये इंडिया का कमाल है कि यहां सिख प्रधानमंत्री बन जाता है, क्रिश्चियन रूलिंग पार्टी की 10 साल तक लीडर है। रूलिंग पार्टी की लीडर कौन है जी, वो क्रिश्चियन है। प्रधानमंत्री कौन है, सिख है। डिफेंस मिनिस्टर कौन है जी, AK एंथनी साहब, वो क्रिश्चियन है। फॉरेन मिनिस्टर कौन है जी, वो मुस्लिम है। जूनियर फॉरेन मिनिस्टर कौन है जी, वो सिख है। ये इंडिया का ही कमाल है, ये कहीं नहीं और हो सकता है दुनिया में। इसी को बरकरार रखना है, राधर दिन हमें किसी को टारगेट नहीं। हम क्या करते हैं, इसने क्यों नहीं किया वो जी, पाकिस्तान और अगर बांग्लादेश में हिंदू कम्युनिटी पर अटैक हो तो मुस्लिम उठ के बोले, भाई मुस्लिम उठ के बोले अच्छी बात है, लेकिन हिंदू कम्युनिटी क्या कर रही है, ये भी सवाल है ना। हिंदू कम्युनिटी इतनी स्ट्रांग है, अपनी धरोहर को तो संभाला नहीं गया अच्छी तरह से, जो स्ट्रांग है और दूसरों को सपोर्ट करें। हाँ, मैं आपकी बात से सहमत हूं, मैं आपकी बात से सहमत हूं कि अगर कहीं पर भी कहीं देखो, एक मैं बात और आपको बता देता हूं। देखो दुनिया चलती है ताकत से, दुनिया चलती है ताकत से। आज हम यहां रोज आवाज उठा रहे हैं कि वहां पर जो गजा में जो हो रहा है वो कम्युनिटी के साथ, ठीक है कि नहीं। हमास एक ऑर्गेनाइजेशन से आपने लड़ना है, उन्होंने गलत किया, आप लड़ो, हमास को टारगेट करो, लेकिन सिविलियंस की कोई गलती थोड़ी है पैलेस्टीन में, जो बेचारे सिविलियंस के साथ वहां हो रहा है। लेकिन कितने पहले तो लोग आवाज कम उठा रहे हैं, जो लोग आवाज उठा रहे हैं उनकी सुन कौन रहा है। इसराइल तो अपनी मर्जी से काम कर रहा है क्योंकि इसराइल स्ट्रांग है, और अमेरिका अगर सबसे ज्यादा किसी को एड देता है, सबसे ज्यादा सपोर्ट करता है अमेरिका, तो वो इसराइल को करता है, वो ताकतवर है। तो आज हिंदू कम्युनिटी अपनी स्ट्रेंथ पहचाने, ठीक है ना, इंडिया में उठे और वो कहें जी, अगर तो कहीं पर भी कोई आवाज होती है। वैसे आज भारत के प्रधानमंत्री नरेंद्र मोदी साहब ने जो बाइडेन साहब से बात की है इस बारे में कि बांग्लादेश में, और बांग्लादेश के लीडर मोहम्मद यूनुस साहब ने भरोसा भी दिलाया, ठीक है। लेकिन मैं फिर वही कहूंगा कि यस, इतनी विशाल कम्युनिटी है, वो उठे, स्ट्रांग हुए, और इंडिया में जो अच्छी चीजें हैं, देखो इंडिया की मैं फिर यही कहूंगा, सबसे अच्छी चीज इंडिया में रही है टॉलरेंस, उसी को बरकरार रखना है, एक दूसरे के साथ सहयोग, टॉलरेंस, ये यही सिखाया गया है, इसी को बरकरार रखना है जी। बहुत शुक्रिया जी, थैंक यू हिमांशु जी।
हाँ जी सर जी, मेरी एक बात है, आप क्या क्या कहना चाहते हो, उठना मतलब आप क्या बोलोगे, कैसे उठेंगे, क्या करेंगे, कितने आज की डेट में इंडिया का मुसलमान दुनिया में सबसे ज्यादा, अगर आप कह लो कि मिडल ईस्ट को छोड़ दो, वहां पे तो राजा सही है, अगर कोई प्रॉस्परस है और पीसफुली रहता है तो इंडिया में रह रहा है मुसलमान, आज वो खुद मानते हैं, आप भी मानते होंगे। लेकिन जब ये बाहरी ताकत और जो हिसाब से तोड़ना चाहते हैं इंडिया को, उस हिसाब से जो पॉलिटिकल पार्टियां इनमें इन्वॉल्व हो जाती है और जहां पे नहीं बोलना होगा वहां पे आके बोलते हैं और सिर्फ एक कम्युनिटी को टारगेट करते हैं ना, तब जाके क्वेश्चन होता है, और सभी जर्नलिस्ट इंडिया के जो बड़े बड़े जर्नलिस्ट वो भी चुप हो जाते हैं, जैसे असदुद्दीन ओवैसी जैसे जय पैलेस्टाइन तो बोलते हैं, पार्लियामेंट में बोलते हैं, ये भी हिंदुस्तान की ही देन है कि वो सहन कर लेते इसको। रामायण के पत्ते फाड़े जाते हैं यूपी में समाजवादी पार्टी के द्वारा, वो भी कोई हिंदू के द्वारा, फिर भी कोई हल्ला बोल नहीं होता है। आज दिखा देखो एक किसी और कम्युनिटी के बारे में कुछ बोल के, पता चल जाएगा उनको। लेकिन जब तक जितने भी ज्यादा चुप रहेंगे इतना ये लोग दबाने की कोशिश करेंगे। ये इंडिया का एक रूल है, इसीलिए इतने साल तक इंडिया में बाहर के रूलर आके राज कर गए। वरना आप ही समझाते हैं कि भाई कितना प्रॉस्परस था इंडिया, वो आपसे ही हमने ज्यादातर सीखा है। थैंक यू सर जी, मैं आपका रेडियो सुन रहा हूँ। थैंक यू।
देखो तुसी अपनी गल जिहड़ी कही है मैं उन्हूं तुहाडी गल नूं अगे वधा दिंदा है। हिमांशु साहब तुसी कहा कि तुसी इत्थों वाई मीडिया तो ही सिखिया है कि इंडिया किन्ना प्रॉस्परस है, ठीक है कि नहीं? यही गल मैं कह रहा कि रादर दैन कि असी किसे ते क्वेश्चन करिए, ठीक है कि नहीं, किसे ते क्वेश्चन करिए जी वह धर्म किदां, वह कंट्री किदां आ। हर कंट्री अपनी जगह बहुत वधिया, हर धर्म अपनी जगह बहुत वधिया। जे इंडिया दे विच तुसी तरक्की लैके आना चाहुंदे आ ना, तां जिहड़ी इंडिया दीआं चंगीआं चीज़ां उहनां नूं स्ट्रेंथन करो, जिहड़े उत्थे चैलेंजेस ने उहनां नूं एक्नोलेज करो। उत्थे क्राइम है, उत्थे गरीबी है, उत्थे बेरोजगारी है, उन्हें एक्नोलेज करो और उहदे ते काम करो, ठीक है कि नहीं? उत्थे देखो रादर दैन कि असीं दूसरिआं नूं किंतु परंतु करन नालों, इंडिया दे विच जिहड़ीआं चैलेंजेस ने पहलां उहनूं एक्नोलेज करना पएगा। असीं हर जिहड़ीआं चंगीआं चीज़ां ने उहनूं होर प्रचार करो। ਤੁਸੀਂ ਖੁਦ ਹੀ ਹੁਣੇ ਦੱਸ ਦਿੱਤਾ, ਦੇਖੋ ਕਿੰਨੇ ਕੁ ਲੋਕ, ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਕਿੰਨੇ ਕੁ ਲੋਕ ਇਹ ਜਾਣਦੇ ਸੀਗੇ ਕਿ ਇੰਡੀਆ ਵਾਕਈ ਹੀ ਸੋਨੇ ਦੀ ਚਿੜੀਆ ਸੀਗਾ? ਤੁਸੀਂ ਜਿਹੜੇ ਯੂਰਪ ਦੇ, ਬ੍ਰਿਟੇਨ ਦੇ ਜਿਹੜੇ ਹਿਸਟੋਰੀਅਨਸ ਨੇ, ਜਿਹੜੇ ਇਕਨੋਮਿਕਸ ਵੀ ਸਮਝਦੇ ਨੇ, ਉਹ ਲਿਖਦੇ ਨੇ ਕਿ 1700 ਸਾਲ ਤੱਕ ਇੰਡੀਆ ਫਸਟ ਜਾਂ ਸੈਕਿੰਡ ਰਿਹਾ ਜੀਡੀਪੀ ਦੇ ਵਿੱਚ। 1700 ਸਾਲ ਦੁਨੀਆਂ ਦੇ ਵਿੱਚ ਇੱਕ ਕੰਟਰੀ ਦਾ ਨਾਮ ਦੱਸੋ ਮੈਨੂੰ। ਇਹ ਤੇ ਹਜੇ ਕੱਲ ਪੈਦਾ ਹੋਏ ਨੇ ਅਮਰੀਕਾ ਕੈਨੇਡਾ, ਇੱਥੇ ਕੈਨੇਡਾ ਦੇ ਵਿੱਚ ਤੇ ਇੱਥੇ ਬਰਫ਼ ਪੈਂਦੀ ਸੀ 500 ਸਾਲ। ਆ ਜਿੰਨੇ ਇਹਨਾਂ ਦੇ ਸ਼ਹਿਰ ਨੇ ਕੋਈ 200-500 ਸਾਲ, ਇਹ 1000 ਸਾਲ ਪੁਰਾਣਾ ਕੋਈ ਸ਼ਹਿਰ ਹੈ ਮੈਨੂੰ ਦੱਸੋ, ਨਾਮ ਦੱਸੋ ਕੈਨੇਡਾ ਦੇ ਵਿੱਚ ਕੋਈ, ਜਾਂ ਕੋਈ 1000 ਸਾਲ ਪੁਰਾਣਾ ਕੋਈ ਸ਼ਹਿਰ, ਇੱਥੇ ਤਾਂ ਸ਼ਹਿਰ ਹੀ ਨਹੀਂ ਹੁੰਦੇ ਸੀਗੇ। ਆ ਸਾਰਾ ਅਰਬ ਜਿੰਨੀ ਹੈਗੀ ਆ ਉੱਥੇ, ਜਿੰਨੀ ਅਰੇਬੀਅਨ ਕੰਟਰੀ ਦੇ, ਤੇ ਖਾਣ ਨੂੰ ਰੋਟੀ ਨਹੀਂ ਸੀਗੀ ਇੱਥੇ। ਇਹ ਇੰਡੀਆ ਦੀ ਉਹ ਗੱਲ ਤੁਸੀਂ ਵੀ ਕਹਿੰਦੇ ਹੋ, ਬੜੇ ਸਾਰੇ ਲੋਕ ਕਹਿੰਦੇ ਆ, ਕਹਿੰਦੇ ਸਾਨੂੰ ਤਾਂ ਇੰਡੀਆ ਦੀ ਹਿਸਟਰੀ ਇੱਥੋਂ ਵਾਈ ਮੀਡੀਆ ਤੋਂ ਪਤਾ ਲੱਗਣੀ ਸ਼ੁਰੂ ਹੋਈ। ਮੈਂ ਕਿਹਾ ਬਿਲਕੁਲ, ਤਾਂ ਹੀ ਤਾਂ ਸਾਰੀ ਦੁਨੀਆ ਇੰਡੀਆ ਜਾ ਰਹੀ ਸੀਗੀ, ਕਿਉਂਕਿ ਇੰਡੀਆ ਸਭ ਤੋਂ ਤਾਕਤਵਰ, ਸਭ ਤੋਂ ਅਮੀਰ ਸੀਗਾ। ਅੱਜ ਅਸੀਂ ਕਹੀਏ ਜੀ ਪਾਕਿਸਤਾਨ ਇੱਦਾਂ, ਅੱਜ ਇਹ ਇੱਦਾਂ, ਇਹ ਨਹੀਂ ਨਹੀਂ, ਆਪਣਾ ਜਿਹੜੀ ਚੰਗੀ ਚੀਜ਼ ਆ ਉਹਨੂੰ ਹੋਰ ਯਾਦ ਰੱਖੋ, ਸਟਰੈਂਥਨ ਕਰੋ। ਦੁਨੀਆ ਨੇ ਯੋਗਾ ਤੋਂ ਬਿਲੀਅਨਸ ਆਫ ਡਾਲਰ ਕਮਾ ਲਿਆ, ਕਮਾਏ ਕਿ ਨਹੀਂ ਕਮਾਏ? ਆਯੁਰਵੇਦ, ਕੱਲ ਨੂੰ ਆਯੁਰਵੇਦ ਵੀ ਉਹਨਾਂ ਨੇ ਪੇਟੈਂਟ ਕਰ ਲੈਣੇ ਆ। ਜਿਹੜੀਆਂ ਚੰਗੀਆਂ ਚੀਜ਼ਾਂ ਵੇਦਾਂ ਚ, ਗ੍ਰੰਥਾਂ ਚ ਲਿਖੀਆਂ, ਫਿਰ ਸਾਡੇ ਉੱਥੇ ਗੁਰੂ ਪੀਰਾਂ ਦੀ ਧਰਤੀ, ਇੱਕ ਸੈਂਚੁਰੀ ਦੇ ਵਿੱਚ ਸਿੱਖ ਸੈਂਚੁਰੀ, ਜਿਸ ਬੁੱਧਿਜ਼ਮ ਵੀ ਆਇਆ, ਜੈਨਿਜ਼ਮ ਵੀ ਆਇਆ, ਇੱਕ ਸੈਂਚੁਰੀ ਦੇ ਵਿੱਚ ਸਾਡੇ ਉੱਥੇ ਇਸਲਾਮ ਆਇਆ, ਬੁੱਧਿਜ਼ਮ, ਜੈਨਿਜ਼ਮ, ਹਰ ਚੀਜ਼ ਨੂੰ ਐਕਸੈਪਟ ਕੀਤਾ ਗਿਆ। ਔਰ ਅਸਲ ਦੇ ਵਿੱਚ ਕੀ ਸੀਗਾ ਕਿ ਜਿਹੜਾ ਅਰੇਬੀਅਨ ਸੀਗਾ ਨਾ, ਇੱਥੇ ਅਰਬ, ਈਵਨ ਇਸਲਾਮ ਆਉਣ ਤੋਂ, ਅਰਬ ਤਾਂ ਇਸਲਾਮ ਤੋਂ ਪਹਿਲਾਂ ਵੀ ਐਗਜ਼ਿਸਟ ਕਰਦੇ ਸੀਗੇ, ਅਰਬ ਜਿਹੜੇ ਸੀਗੇ ਇਸਲਾਮ ਤੋਂ ਪਹਿਲਾਂ ਵੀ, ਉੱਥੇ ਸਾਰਾ ਜਿਹੜਾ ਟ੍ਰੇਡਿੰਗ ਰੂਟ ਸੀਗਾ, ਤਾਂ ਹੀ ਉਹਨੂੰ ਅਰੇਬੀਅਨ ਸੀਪ ਕਹਿੰਦੇ ਨਾ, ਉਹ ਸਾਰਾ ਉੱਥੇ ਅਰਬ ਸਾਰਾ ਕਰਦੇ ਸੀ ਉੱਥੋਂ ਟ੍ਰੇਡ ਕਰਦੇ ਸਦਰਨ ਇੰਡੀਆ ਚ ਆਏ, ਉੱਥੇ ਹੀ ਕੇਰਲਾ ਦੇ ਵਿੱਚ, ਸਦਰਨ ਇੰਡੀਆ ਦੇ ਵਿੱਚ ਉੱਥੇ ਹੀ ਪਹਿਲੀ ਮਸਜਿਦ ਬਣੀ, ਉੱਥੇ ਫਿਰ ਇਸਲਾਮ ਆਉਣਾ ਸ਼ੁਰੂ ਹੋਇਆ। ਕਈ ਲੋਕ ਕਹਿੰਦੇ ਜੀ ਇਹ ਇੱਥੋਂ ਤਲਵਾਰ ਦੇ ਨਾਲ ਲੈ ਕੇ ਆਏ, ਉਹ ਇਹ ਸਾਰੀਆਂ ਚੀਜ਼ਾਂ ਬਾਅਦ ਚ ਆਈਆਂ, ਤੇ ਇਨਵੇਟਰ ਸੀਗੇ ਸਾਰੇ ਦੇ ਸਾਰੇ, ਇਹ ਤੇ ਉੱਥੇ ਪੈਸਾ ਲੁੱਟਣ ਆਏ ਸੀਗੇ, ਜਾਂ ਉੱਥੇ ਤਾਕਤ ਲੈਣ ਆਏ ਸੀਗੇ, ਦਿੱਲੀ ਤੇ, ਦਿੱਲੀ ਸਲਤਨਤ ਬਣਾ ਲਈਏ, ਦਿੱਲੀ ਤੇ ਕਬਜ਼ਾ ਕਰ ਲਈਏ, ਠੀਕ ਹੈ? ਫਿਰ ਸਿੱਖ ਰਿਲੀਜਨ ਆਇਆ ਉੱਥੇ, ਸਾਡੀ ਤਾਂ ਉਹ ਧਰਤੀ ਜਿੱਥੇ ਕਿ ਸਿੱਖ ਰਿਲੀਜਨ ਆਇਆ, ਸਿੱਖ ਰਿਲੀਜਨ ਦੀ ਉੱਥੋਂ ਸ਼ੁਰੂਆਤ ਹੋਈ, ਜੈਨਿਜ਼ਮ ਦੀ ਸ਼ੁਰੂਆਤ ਹੋਈ, ਬੁੱਧਿਜ਼ਮ ਦੀ ਸ਼ੁਰੂਆਤ ਹੋਈ, ਹਿੰਦੂ ਰਿਲੀਜਨ ਦੀ, ਔਰ ਉੱਥੇ ਇਸਲਾਮ ਤੋਂ ਲੈ ਕੇ ਕ੍ਰਿਸਚੈਨਿਟੀ, ਹਰੇਕ ਨੂੰ ਅੱਜ ਐਕਸੈਪਟ ਕੀਤਾ ਜਾਂਦਾ ਹੈ, ਦੁਨੀਆਂ ਭਰ ਤੋਂ ਲੋਕ ਉੱਥੇ ਆਉਂਦੇ ਨੇ। ਇਹ ਸਟਰੈਂਥ ਹੈ, ਇਹਨੂੰ ਸਟਰੈਂਥ, ਜਦੋਂ ਤੱਕ ਇਹ ਸਟਰੈਂਥ ਬਰਕਰਾਰ ਰਹੇਗੀ, ਇੰਡੀਆ ਅੱਗੇ ਹੀ ਅੱਗੇ ਅੱਗੇ ਜਾਏਗਾ। ਜਦੋਂ ਇਹ ਸਟਰੈਂਥ ਨੂੰ ਅਸੀਂ ਖਰਾਬ ਕਰਾਂਗੇ, ਆਪਸੀ ਯੂਨਿਟੀ ਨੂੰ, ਆਪਸੀ ਜਿਹੜੀ ਐਕਸੈਪਟੇਬਿਲਿਟੀ ਹੈ, ਟੋਲਰੈਂਸ ਹੈ, ਪਾਕਿਸਤਾਨ ਚ ਹੋ ਰਿਹਾ ਨਹੀਂ ਹੋ ਰਿਹਾ, ਪਾਕਿਸਤਾਨ ਦਾ ਮਾਮਲਾ ਹੈ, ਪਾਕਿਸਤਾਨ ਇਹਦੇ ਲਈ ਬਹੁਤ ਬੜਾ, ਮੈਨੂੰ ਕਹਿਣ ਚ ਕੋਈ ਹਿਚਕਚਾਹਟ ਨਹੀਂ ਹੈ, ਇਹ ਪਾਕਿਸਤਾਨ ਲਈ ਬਹੁਤ ਬੜਾ ਨੁਕਸਾਨ ਦਾ ਕਾਰਨ ਬਣੇਗਾ ਔਰ ਬਣ ਰਿਹਾ। ਪਾਕਿਸਤਾਨ ਲਈ ਨੁਕਸਾਨ, ਪਾਕਿਸਤਾਨ ਲਈ ਪਹਿਲੀ ਚੀਜ਼ ਮੈਂ ਕਹੀ ਹੈ, ਦੋ ਹੀ ਚੀਜ਼ਾਂ ਕਹਿੰਦਾ ਚਲਾ ਰਿਹਾ। ਪਹਿਲੀ ਚੀਜ਼ ਮੈਂ ਇਕਨੋਮਿਕ ਸੋਵਰਨਟੀ ਕਹਿੰਦਾ ਸੀਗਾ ਪਿਛਲੇ 20 ਸਾਲਾਂ ਤੋਂ, ਹਰ ਰੇਡੀਓ, ਹਰ ਟੀਵੀ ਤੇ ਦੇਖ ਲਓ ਜਾ ਕੇ, ਔਰ ਮੈਂ ਪਿਛਲੇ 5-7 ਸਾਲਾਂ ਤੋਂ ਉਹਨਾਂ ਨੂੰ ਕਹਿਤਾ ਕਿ ਇਕਨੋਮਿਕ ਸੋਵਰਨਟੀ, ਆਜ਼ਾਦੀ ਜਿਹੜੀ ਹੈ ਇਕਨੋਮਿਕ ਸੋਵਰਨਟੀ ਚਾਹੀਦੀ ਹੈ, 20 ਸਾਲਾਂ ਤੋਂ ਕਹਿ ਰਿਹਾ, ਅੱਜ ਵੀ ਕਹਾਂਗਾ, ਔਰ ਉਸ ਤੋਂ ਪਹਿਲਾਂ ਪਾਕਿਸਤਾਨ ਨੂੰ ਇਨਕਲੂਸਿਵਨੈਸ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਇਹ ਨਹੀਂ ਕਿ ਜੀ ਇਹ ਅਹਿਮਦੀਆ ਹੈ, ਬਰੇਲਵੀ ਹੈ, ਸ਼ੀਆ ਹੈ, ਸੁੰਨੀ ਹੈ, ਸਿੱਖ ਹੈ ਜਾਂ ਹਿੰਦੂ ਹੈ, ਨੋ ਇਹ ਕ੍ਰਿਸਚਨ ਹੈ, ਬਿਲਕੁਲ ਨਹੀਂ। ਪਹਿਲਾ ਕੰਮ ਕਰਨਾ ਪਏਗਾ ਜੀ, ਦੋ ਕੰਮ ਪਾਕਿਸਤਾਨ 'ਚ ਹੋ ਜਾਣ, ਪਾਕਿਸਤਾਨ ਸੁਪਰ ਪਾਵਰ ਹੈ, ਕੋਈ ਟੈਲੈਂਟ ਦੀ ਕਮੀ ਨਹੀਂ ਹੈ, ਕੋਈ ਏਰੀਆ ਦੀ ਕਮੀ ਨਹੀਂ ਹੈ, ਕੋਈ ਪਾਪੂਲੇਸ਼ਨ ਦੀ ਕਮੀ ਨਹੀਂ ਹੈ, ਯੰਗਰ ਪਾਪੂਲੇਸ਼ਨ ਹੈ, ਠੀਕ ਹੈ। ਪਹਿਲੇ ਕੰਮ ਕਰਨਾ ਪਏਗਾ ਇਨਕਲੂਸਿਵਨੈਸ, ਕਿ ਅਸੀਂ ਸਾਰੇ ਭਾਈ ਇੱਕ ਆ, ਵੀ ਆਰ ਆਲ ਪਾਕਿਸਤਾਨੀ, ਹੋ ਜਾਓ ਇਕੱਠੇ, ਠੀਕ ਹੈ ਨੀ। ਅਸੀਂ ਇੱਕ ਆ, ਅਸੀਂ ਇਸ ਕੰਟਰੀ ਲਈ ਪਹਿਲਾਂ ਕੰਮ ਕਰਨਾ ਹੈ, ਠੀਕ ਹੈ ਨੀ। ਪਹਿਲਾ ਕੰਮ ਇਹ ਕਰਨਾ ਪਏਗਾ। ਸੈਕਿੰਡ, ਇਕਨੋਮਿਕ ਸੋਵਰਨਟੀ ਤੇ ਫੋਕਸ ਕਰੀਏ ਯਾਰ। ਇਹ ਕੀ ਕੰਮ ਫੜਿਆ, ਕਦੇ IMF ਦੀ ਮਿੰਤਾ ਕਰੋ, ਕਦੇ ਸਾਊਦੀ ਅਰੇਬੀਆ ਦੀ, ਕਦੇ ਅਮਰੀਕਾ ਦੀਆਂ, ਕਦੇ UAE ਦੀ ਮਿੰਤਾ ਕਰੋ, ਕਦੇ ਚਾਈਨਾ ਤੋਂ ਪੈਸੇ ਫੜ ਲਿਆਓ, ਇਹ ਕੰਮ ਬੰਦ ਹੋਣਾ ਪੈਣਾ। ਇਹ ਦੋ ਕੰਮ ਹੋ ਜਾਣ, ਪਾਕਿਸਤਾਨ ਸੁਪਰ ਪਾਵਰ ਹੈ, ਸੁਪਰ ਪਾਵਰ ਨਹੀਂ ਵੀ ਤਾਂ ਉਹਦੀ ਰਾਹ ਤੇ ਚੱਲ ਪਏਗਾ, ਦਸ 15-20 ਸਾਲ ਲੱਗਣਗੇ, ਬਟ ਦੈਟਸ ਪਾਕਿਸਤਾਨ ਇੰਟਰਨਲ ਬਿਜ਼ਨਸ, ਠੀਕ ਹੈ। ਆਪਾਂ ਐਜ਼ ਅ ਜਰਨਲਿਸਟ ਗੱਲ ਕਰ ਸਕਦੇ। ਨਾਓ ਕਮਿੰਗ ਬੈਕ ਔਨ ਟੂ ਇੰਡੀਆ, ਵਟ ਡਜ਼ ਇੰਡੀਆ ਨੀਡ ਟੂ ਡੂ? ਇੰਡੀਆ ਨੀਡਸ ਟੂ ਕਲੀਅਰਲੀ ਰੈਕਗਨਾਈਜ਼ ਕਿ ਆਹ ਸਾਡੀਆਂ ਸਟਰੈਂਥ ਨੇ, ਅਸੀਂ ਤਾਂ ਰਾਜੇ ਰਹੇ ਹਾਂ, ਪਹਿਲਾਂ ਤਾਂ ਆਪਣੀ ਸਟਰੈਂਥ ਨੂੰ ਭੁੱਲੇ ਬੈਠੇ ਹਾਂ, ਦੂਸਰਿਆਂ ਨੂੰ ਕੁਸ਼ਚਨ ਕਿੰਤੂ ਪਰੰਤੂ। ਇੰਨਾ ਪੈਸਾ ਹੋਣਾ ਚਾਹੀਦਾ, ਇੰਨੀ ਤਾਕਤ ਹੋਣੀ ਚਾਹੀਦੀ ਹੈ, ਬੰਗਲਾਦੇਸ਼ 'ਚ ਬੈਠੇ ਲੋਕਾਂ ਨੂੰ ਤੁਸੀਂ ਸਪੋਰਟ ਕਰੋ ਉੱਥੇ, ਕਿ ਭਾਈ ਉੱਥੇ ਬੈਠੇ ਹੋ, ਪੈਸਾ ਇੱਥੋਂ ਆ ਰਿਹਾ, ਚਿੰਤਾ ਨਾ ਕਰੋ। ਇਹ ਹੁੰਦੀ ਹੈ ਜੇ ਤਾਂ ਗੱਲ ਕਰਨੀ ਕਮਿਊਨਿਟੀ ਦੀ, ਜੇ ਉਹ ਜਜ਼ਬਾ ਹੈ, ਨਹੀਂ ਹੈ ਤਾਂ ਫਿਰ ਅਸੀਂ ਫਾਲਤੂ ਦੀ ਗੱਲ, ਇਹ ਕਿਉਂ ਨਹੀਂ ਸਾਡੀ ਸਪੋਰਟ 'ਚ ਆ ਰਿਹਾ, ਉਹ ਕਿਉਂ ਨਹੀਂ ਆ ਰਿਹਾ, ਠੀਕ ਨੇ। ਇਹ ਤਾਂ ਗੱਲਾਂ ਹੀ ਆ ਫਿਰ, ਅਤੇ ਕਰੋੜਾਂ ਹਿੰਦੂ ਰਹਿੰਦੇ ਆ, ਤਾਂ ਜੀ ਗੱਲ ਕਰੋ। ਤੁਹਾਨੂੰ ਹੁਣ ਇੱਥੇ ਦੀ ਵੀ ਗੱਲ ਕਰੀਏ, ਆਪਾਂ ਇੱਥੇ ਕਿੰਨਾ ਸਪੋਰਟ ਕਰ ਰਹੇ ਹਾਂ ਕੌਜ਼ਿਜ਼ ਨੂੰ। ਸਾਨੂੰ ਇੱਥੇ, ਮੈਂ ਤੁਹਾਨੂੰ ਅਦਬ ਸਤਿਕਾਰ ਨਾਲ ਗੱਲ ਕਰਦਾ, ਹੁਣ ਅਸੀਂ ਕੈਨੇਡਾ ਆ ਗਏ ਨਾ, ਕੈਨੇਡਾ ਸਾਨੂੰ ਜਿਹੜੇ ਇੱਥੇ ਦੇ ਕੌਜ਼ਿਜ਼ ਨੇ ਉਹਦੇ ਲਈ ਖੜੇ ਹੋਈਏ। ਸਰ ਮੈਂ ਹੁਣੇ ਤੁਹਾਨੂੰ ਗੱਲ ਕਰਾਂਗਾ, ਹਾਸਪਿਟਲ ਦੀ, ਯੂਨੀਵਰਸਿਟੀ ਦੀ ਹਾਰਡਲੀ ਇੱਕ ਦੋ ਕਾਲ ਆਏਗੀ, ਕੌਣ ਗੱਲ ਕਰੇਗਾ? ਅਸੀਂ ਗੱਲ, ਮੈਂ ਤਿੰਨ ਚੀਜ਼ਾਂ ਪਕੜ ਕੇ ਬੈਠਾ ਹੋਇਆ ਇੰਨੇ ਸਾਲਾਂ ਤੋਂ। ਮੈਨੂੰ ਤਾਂ ਮਜ਼ਾਕ ਕਰਦੇ ਯਾਰ, ਯੁੱਧਵੀਰ ਨੇ ਇਨਫਰਾਸਟ੍ਰਕਚਰ ਦੀ ਗੱਲ ਹੀ ਕਰਨੀ ਹੈ, ਕਿਸੇ ਵੀ ਲੀਡਰ ਦਾ ਕੋਈ, ਈਵਨ ਕਈ ਜਿਹੜੇ ਯੰਗ ਬੱਚੇ ਤੇ ਸੈਕਿੰਡ ਜਨਰੇਸ਼ਨ ਹੈ ਨਾ, ਉਹ ਵੀ ਮੈਨੂੰ ਮਜ਼ਾਕ ਚ ਕਹਿ ਦਿੰਦੇ, ਕਹਿੰਦੇ ਸਰ ਵੈਨ ਵੀ ਆਰ ਗਰੋਇੰਗ ਅਪ ਯੂ ਨੋ, ਤੇ ਅਸੀਂ ਸਾਡੇ ਪੇਰੈਂਟਸ ਨੇ ਕਹਿਣਾ ਵੀ ਤੂੰ ਯੁੱਧਵੀਰ ਦੇ ਰੇਡੀਓ ਤੇ ਜਾਣਾ ਨਾ, ਤਾਂ ਇਨਫਰਾਸਟ੍ਰਕਚਰ ਬਾਰੇ ਪੜ੍ਹ ਕੇ ਜਾਈਏ। ਮੈਨੂੰ ਲਾਸਟ ਵੀਕ ਇੱਕ ਯੰਗ ਬੱਚਾ ਮਿਲਿਆ, ਨਾਮ ਨਹੀਂ ਲਵਾਂਗਾ, ਅੱਜ ਉਹ ਵਧੀਆ ਲੀਡਰ ਕਹਿ ਲਓ, ਮਤਲਬ ਆਪਣੀ ਇੱਕ ਪੋਜੀਸ਼ਨ ਤੇ ਪਹੁੰਚ ਗਿਆ, ਉਹ ਮੈਨੂੰ ਮਜ਼ਾਕ ਕਰ ਰਿਹਾ ਸੀ, ਕਹਿੰਦਾ ਵੀ ਵੈਨ ਵੀ ਆਰ ਗਰੋਇੰਗ ਅਪ, ਤੇ ਮੈਨੂੰ ਕਹਿੰਦੇ ਵੀ ਯੁੱਧਵੀਰ ਦੇ ਟੀਵੀ ਤੇ ਜਾਣਾ ਜਾਂ ਰੇਡੀਓ ਤੇ ਜਾਣਾ, ਤੇ ਇਹਨੇ ਤੈਨੂੰ ਇਨਫਰਾਸਟ੍ਰਕਚਰ ਦੇ ਬਾਰੇ ਜ਼ਰੂਰ ਪੁੱਛਣਾ, ਤਿਆਰੀ ਕਰਕੇ ਜਾਈ। ਚੰਗੀ ਗੱਲ ਆ, ਮੈਨੂੰ ਮਜ਼ਾਕ, ਮੈਂ ਕਹਿੰਦਾ ਚੰਗਾ ਹੈ ਮਜ਼ਾਕ, ਮੈਨੂੰ ਤਾਂ ਇਨਫਰਾਸਟ੍ਰਕਚਰ ਚਾਹੀਦਾ ਇੱਥੇ, ਮੈਂ ਤਾਂ ਇਹੀ ਗੱਲ ਕਰਨੀ ਹੈ, ਇੱਥੇ ਸਟੇਡੀਅਮ ਹੋਵੇ, ਇੱਥੇ ਯੂਨੀਵਰਸਿਟੀ ਹੋਣ, ਸਾਡੇ ਇੱਥੇ ਹਾਸਪਿਟਲ ਹੋਣ, ਟ੍ਰਾਂਜ਼ਿਟ ਸਿਸਟਮ ਹੋਵੇ, ਇਨੋਵੇਸ਼ਨ ਦੇ ਹੱਬ ਬਣਨ, ਇਹ 5-7 ਚੀਜ਼ਾਂ ਮੈਨੂੰ ਰਟੀਆਂ ਪਈਆਂ ਨੇ। ਹੁਣ ਅਸੀਂ ਇੱਥੇ ਆ ਗਏ ਹਾਂ, ਇੱਥੇ ਵੀ ਇਹੀ ਗੱਲ ਕਰੀਏ ਕਿ ਇਸ ਕੰਟਰੀ ਦੇ ਵਿੱਚ ਵਧੀਆ ਇਨਫਰਾਸਟ੍ਰਕਚਰ ਹੋਵੇ। ਔਰ ਇਨਫਰਾਸਟ੍ਰਕਚਰ ਇੱਕ ਬਹੁਤ ਬਰੋਡਰ ਟਰਮ ਹੈ, ਅਸੀਂ ਉਹਨੂੰ ਬੜਾ ਹਲਕੇ ਦੇ ਵਿੱਚ ਲੈਂਦੇ ਹਾਂ। ਸਾਡੇ ਇੱਕ ਫਰਕ ਦੱਸੋ ਨਾ, ਇੰਡੀਆ ਤੇ ਕੈਨੇਡਾ ਚ ਫਰਕ ਕੀ ਹੈ? ਅਸੀਂ ਕਹਿੰਦੇ ਹਾਂ ਡਿਵੈਲਪ ਕੰਟਰੀ, ਕਈ ਬੰਦੇ ਫਿਰ ਇੱਥੇ ਨਾਰਾਜ਼ ਹੁੰਦੇ, ਭਾਈ ਤੁਸੀਂ ਇਹਨੂੰ ਡਿਵੈਲਪ ਕੰਟਰੀ ਕਹੀ ਜਾਂਦੇ ਹੋ, ਕੈਨੇਡਾ ਲੋਕ ਛੱਡ ਛੱਡ ਜਾ ਰਹੇ ਨੇ, ਮੋਸਟ ਬਿਊਟੀਫੁਲ ਕੰਟਰੀ ਦੇ ਵੀ ਕਈਆਂ ਦੀ ਨਾਰਾਜ਼ਗੀ ਹੋ ਜਾਂਦੀ ਹੈ ਕਿ ਮੋਸਟ ਬਿਊਟੀਫੁਲ ਕਿੱਥੋਂ ਰਹਿ ਗਈ। ਹਜੇ ਵੀ ਡਿਵੈਲਪ ਕੰਟਰੀ ਆ, ਮੋਸਟ ਬਿਊਟੀਫੁਲ ਹੈ। ਹਾਂ, ਚੈਲੰਜਸ ਹੁਣ ਬਹੁਤ ਵੱਡੇ ਆਏ ਹੋਏ ਨੇ, ਉਹ ਸਾਡੇ ਆਪਣੇ ਤੇ ਆ ਕਿ ਅਸੀਂ ਇਹਨੂੰ ਕਿੱਦਾਂ ਜਿਹੜਾ ਉਹ ਸੁਧਾਰ ਸਕਦੇ ਹਾਂ। ਜੀ ਇਕਬਾਲ ਸਾਹਿਬ, ਤੁਸੀਂ ਆਉਂਦੇ ਹੋ, ਇਕਬਾਲ ਸਾਹਿਬ
ਯੁੱਧਵੀਰ ਜੀ।
ਹਾਂਜੀ ਵੀਰ ਸਾਹਿਬ, ਮੈਂ ਆ ਰਿਹਾ ਤੁਹਾਡੇ ਕੋਲ। ਹਾਂਜੀ ਇਕਬਾਲ ਸਾਹਿਬ, ਤੁਸੀਂ ਆਉਂਦੇ ਰਹੋ।
ਸਰ ਜੀ, ਇੱਕ ਗੱਲ ਮੈਨੂੰ ਦੱਸੋ, ਮਤਲਬ ਬੜੀ ਸੋਰੀ ਕਹਾਂਗਾ, ਪਹਿਲਾਂ ਮਾਫੀ ਚਾਹੁੰਦਾ। ਇਹ ਦੱਸੋ ਕਿ ਅਗਰ ਕੋਈ ਸ਼ਖਸ ਆ ਕੇ ਹੁਣ ਇਹ ਕਹਿੰਦਾ ਹੈਗਾ ਕਿ ਮੈਂ ਬਾਬਾ ਗੁਰੂ ਨਾਨਕ ਹੈਗਾ, ਤੁਸੀਂ ਪਸੰਦ ਕਰੋਗੇ? ਬੀਇੰਗ ਏ ਸਿੱਖ ਜਾਂ ਕੋਈ ਵੀ ਸਿੱਖ, ਸਾਡਾ ਭਰਾ ਕੋਈ ਪਸੰਦ ਕਰੇਗਾ? ਤਾਂ ਛੋਟਾ ਜਵਾਬ ਦੇ ਦਿਓ, ਯੈਸ ਔਰ ਨੋ।
ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ, ਕੋਈ ਪਸੰਦ ਕਰੇ ਜਾਂ ਨਾ ਕਰੇ, ਮੈਨੂੰ ਕੋਈ ਓਬਜੈਕਸ਼ਨ ਨਹੀਂ ਹੈ। ਸਰ ਜੇ ਕੋਈ ਕਹਿੰਦਾ ਹੈ ਕਿ ਉਹ ਬਾਬਾ ਗੁਰੂ ਨਾਨਕ ਦੇਵ ਜੀ ਦੀ ਰੂਹ ਆ ਗਈ ਉਹਨਾਂ 'ਤੇ, ਉਹਦੀ ਮਰਜ਼ੀ ਹੈ ਭਾਈ, ਮੈਂ ਕਿਉਂ ਉੱਤੇ ਕੁੰਤੂ ਪਰੰਤੂ ਕਰਾਂ?
ਮਤਲਬ ਬਸ ਉਹਨਾਂ ਦਾ ਉਹੀ ਰੁਤਬਾ ਹੈਗਾ ਜਿਹੜਾ ਬਾਬਾ ਗੁਰੂ ਨਾਨਕ ਦਾ ਸੀ, ਤੁਸੀਂ ਬਸ ਇਹ ਦੱਸੋ ਲੋਕ ਪਸੰਦ ਕਰੇਗੇ ਜਾਂ ਨਹੀਂ ਕਰੇਗੇ।
ਦੇਖੋ ਮੈਂ ਤੁਹਾਨੂੰ ਫਿਰ ਇਹ ਦੋ ਗੱਲਾਂ ਇੱਥੇ ਕਹਾਂਗਾ। ਇੱਕ ਤੇ ਪਤਾ ਕੀ ਹੈ, ਅਸੀਂ ਧਰਮ ਦੇ ਬਾਰੇ ਸਿਰਫ ਇੱਕ ਹੀ ਚੀਜ਼ ਗੱਲ ਕਰਦੇ ਹਾਂ, ਜਿਹੜੀਆਂ ਚੰਗੀਆਂ ਚੀਜ਼ਾਂ ਉਹਦੇ ਉੱਤੇ ਡਿਸਕਸ਼ਨ ਅਸੀਂ ਕਰ ਲੈਂਦੇ ਹਾਂ, ਲੇਕਿਨ ਜਨਰਲ ਚੀਜ਼ਾਂ ਦੇ ਉੱਤੇ ਅਸੀਂ ਡਿਸਕਸ਼ਨ ਡਿਬੇਟ ਨਹੀਂ ਕਰਨਾ ਚਾਹੁੰਦੇ। ਮੈਂ ਤੁਹਾਨੂੰ ਗੱਲ ਇੱਕ ਲਾਈਨ 'ਚ ਖਤਮ ਕਰ ਦਿੱਤੀ ਹੈ, ਕੋਈ ਕਹਿ ਰਿਹਾ ਉਹਦੀ ਮਰਜ਼ੀ ਹੈ, ਵਾਈ ਮੀਡੀਆ ਦੇ ਉੱਤੇ ਇਹਦੇ ਬਾਰੇ ਡਿਸਕਸ਼ਨ ਨਹੀਂ ਹੋਏਗੀ, ਠੀਕ ਹੈ ਕਿ ਨਹੀਂ? ਹਾਂ ਹਾਂ, ਮੈਂ ਤੁਹਾਡਾ ਇਸ਼ਾਰਾ ਸਮਝ ਰਿਹਾ, ਮੈਂ ਤੁਹਾਡਾ ਇਸ਼ਾਰਾ ਬਿਲਕੁਲ ਸਮਝ ਰਿਹਾ। ਮੈਨੂੰ ਕਈ ਵਾਰ ਇਕਬਾਲ ਸਾਹਿਬ ਇਹ ਲੋਕਾਂ ਨੇ ਗੱਲ ਕਹੀ ਹੈ ਕਿ ਤੁਸੀਂ ਅਹਿਮਦੀਆ ਕਮਿਊਨਿਟੀ ਦੀ ਬਹੁਤ ਵਧੀਆ ਗੱਲਾਂ ਕਰਦੇ ਹੋ, ਇਹਦੇ ਤੇ ਵੀ ਡਿਸਕਸ਼ਨ ਕਰੋ ਕਿ ਉਹ ਕਿੱਦਾਂ। ਬਿਲਕੁਲ, ਦੇਖੋ ਮੈਂ ਫਿਰ ਉਹੀ ਗੱਲ ਕਹਾਂਗਾ, ਠੀਕ ਹੈ ਕਿ ਨਹੀਂ? ਈਵਨ ਸਾਡੇ ਸਿੱਖ ਕਮਿਊਨਿਟੀ 'ਚ ਕਈ ਵਾਰ ਸਾਡੇ ਸਿੱਖ ਭਰਾ ਭੈਣ ਕਈ ਵਾਰੀ ਮੈਨੂੰ ਕਹਿੰਦੇ ਜੀ ਯੁੱਧਵੀਰ ਜੀ ਤੁਸੀਂ ਇਹ ਤੇ ਡਿਸਕਸ਼ਨ ਕਰੋ, ਸਾਡੇ ਸਿੱਖਾਂ ਨੂੰ ਮੀਟ ਖਾਣਾ ਅਲਾਊਡ ਹੈ ਕਿ ਨਹੀਂ ਅਲਾਊਡ ਹੈ। ਮੈਂ ਕਿਹਾ ਦੇਖੋ ਪਤਾ ਕੀ ਹੈ, ਮੀਟ ਖਾਣਾ, ਸ਼ਰਾਬ ਪੀਣੀ ਹੈ, ਨਹੀਂ ਪੀਣੀ, ਇਹ ਪਰਸਨਲ ਮਾਮਲੇ ਨੇ, ਧਰਮ ਕਿੱਦਾਂ ਸ਼ੁਰੂ ਹੋਇਆ। ਇੱਕ ਬੰਦਾ, ਮੈਂ ਆਪਣੀ ਗੱਲ ਕਰ ਰਿਹਾ ਔਰ ਮੈਂ ਇੱਥੇ ਬਿਲਕੁਲ ਡਿਸਕਸ਼ਨ ਨਹੀਂ ਕਰਨਾ ਚਾਹੁੰਦਾ। ਕੋਈ ਬੰਦਾ ਕਹਿੰਦਾ ਜੀ ਮੈਂ ਬਾਬਾ ਗੁਰੂ ਨਾਨਕ ਦੇਵ ਜੀ ਦੀ ਰੂਪ, ਠੀਕ ਹੈ ਯਾਰ ਮੈਂ ਕੌਣ ਹੁੰਦਾ ਤੈਨੂੰ ਕੁਸ਼ਚਨ ਕਰਨ ਵਾਲਾ, ਮੇਰੇ ਲਈ ਸਭ ਰਿਸਪੈਕਟੇਬਲ ਹੈ, ਆਈ ਡੋਂਟ ਵਾਂਟ ਟੂ ਡੂ ਐਨੀ ਡਿਬੇਟ ਹੇਅਰ ਔਨ ਰਿਲੀਜਨ, ਕਿਉਂਕਿ ਮੈਂ ਕੁਆਲੀਫਾਈਡ ਨਹੀਂ ਹਾਂ ਨਾ, ਮੈਂ ਕੋਈ ਮੌਲਵੀ ਸਾਹਿਬ ਜਾਂ ਕੋਈ, ਮੈਂ ਕੋਈ ਪ੍ਰੀਸ਼ਟ ਨਹੀਂ ਹਾਂ, ਮੈਂ ਕੋਈ ਰਾਗੀ ਸਾਹਿਬ ਤਾਂ ਨਹੀਂ ਹਾਂ ਨਾ, ਮੈਂ ਤਾਂ ਇੱਕ ਸਿੰਪਲ ਜਰਨਲਿਸਟ ਹਾਂ, ਮੈਂ ਸਿਰਫ ਧਰਮ ਦੀ ਚੰਗੀਆਂ ਗੱਲਾਂ, ਮੈਂ ਤੁਹਾਡਾ ਇਸ਼ਾਰਾ ਸਮਝ ਗਿਆ ਇਕਬਾਲ ਸਾਹਿਬ, ਮੈਨੂੰ ਇਕਬਾਲ ਸਾਹਿਬ ਕਹਿੰਦੇ ਹੋ ਗੌਫੀਅਰ ਨਹੀਂ
ਕਹਿੰਦਾ ਹੈਗਾ, ਹਾਂਜੀ ਕੋਈ ਜਿਸਨੇ ਵੀ ਮਤਲਬ ਕੋਈ ਜਿਹੜਾ ਮਤਲਬ ਕੁਛ ਵੀ ਜਿਹੜਾ ਵੀ ਸਟਾਰਟ ਮਤਲਬ ਲੋਕਾਂ ਦੇ ਜਿਹੜੇ ਸੈਂਟੀਮੈਂਟ ਹੈਗੇ ਨਾ ਉਹ ਇਸੇ ਵਾਸਤੇ ਮਤਲਬ ਹੈ ਨਾ ਮਤਲਬ ਨੈਗੇਟਿਵ ਜਾਂਦੇ ਨੇ ਕਿ ਜਦ ਇਹਨਾਂ ਦਾ ਕੋਈ ਮਤਲਬ ਰਿਲੀਜੀਅਸ
ਸੋਰੀ ਮੈਂ ਇਕਬਾਲ ਸਾਹਿਬ ਬਹੁਤ ਘੱਟ ਇੰਟਰਪਟ ਕਰਦਾ ਹੁੰਦਾ, ਮੇਰੀ ਇੱਕ ਬੇਨਤੀ ਇਕਬਾਲ ਸਾਹਿਬ ਪਤਾ ਕੀ ਹੈ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸ ਦਿੰਦਾ, ਮੈਂ ਤੁਹਾਡੇ ਸੈਂਟੀਮੈਂਟ ਦਾ ਇਸ਼ਾਰਾ ਸਮਝ ਗਿਆ, ਅਸੀਂ ਨਾ ਇਕੱਠੇ 10-15 ਜਣੇ ਇਕੱਠੇ ਨਾ ਕ੍ਰਿਕਟ ਖੇਲਦੇ ਹੁੰਦੇ ਸੀਗੇ, ਠੀਕ ਹੈ, ਇੱਥੇ ਮਾਰਕਮ ਪੁਲਿਸ ਗਰਾਊਂਡ, ਅਸੀਂ ਇੱਥੋਂ ਇਕੱਠੇ ਜਾਣਾ, ਭਰਾਵਾਂ ਦੀ ਤਰ੍ਹਾਂ ਰਹਿਣਾ, ਸਾਰਾ ਕੁਝ ਇਕੱਠੇ ਕਰਦੇ ਹੁੰਦੇ ਸੀਗੇ, ਠੀਕ ਹੈ, ਇੱਕ ਬੰਦੇ ਨੇ ਇੱਕ ਨਾਨ ਵੈਜ ਦਾ ਬਰਗਰ ਲੈ ਲਿਆ, ਉਹ ਉੱਥੇ ਸਾਡੀ ਡਿਬੇਟ ਹੋਈ, ਪਹਿਲੀ ਵਾਰੀ ਸਾਡੀ ਬੜੀ, ਅਸੀਂ ਕ੍ਰਿਕਟ ਖੇਲਣ ਜਾਣਾ, ਮੈਚ ਖੇਲਣ ਜਾਣਾ, ਇਕੱਠੇ ਅਸੀਂ ਟੀਮ ਖੇਲਣਾ, ਠੀਕ ਹੈ ਨੀ, ਇਕੱਠੇ ਖਾਣਾ ਪੀਣਾ ਉੱਠਣਾ ਬੈਠਣਾ ਸਾਲਾਂ ਤੋਂ ਚੱਲ ਰਿਹਾ ਸੀ ਸਿਲਸਿਲਾ, ਇੱਕ ਬੰਦੇ ਨੇ ਇੱਕ ਬਰਗਰ ਲੈ ਲਿਆ ਮੀਟ ਦਾ, ਠੀਕ ਹੈ, ਅਸੀਂ ਸਾਰੇ ਪੰਜਾਬੀ ਸੀਗੇ, ਸਿੱਖ ਸੀਗੇ, ਠੀਕ ਹੈ, ਹੁਣ ਸਾਡੇ ਸਿੱਖਾਂ ਚ ਵੀ ਇਹ ਚੱਲਦਾ ਰਹਿੰਦਾ ਸਾਰਾ ਕੁਝ, ਉਹ ਫਿਰ ਉਹਦੇ ਤੇ ਸਾਡੀ ਬੜੀ ਆਰਗੂਮੈਂਟ ਹੋਈ, ਡਿਬੇਟ ਹੋਈ, ਅਸੀਂ ਫਿਰ ਫੈਸਲਾ ਕੀਤਾ ਕਿ ਯਾਰ ਆਪਾਂ ਭਰਾਵਾਂ ਦੀ ਤਰ੍ਹਾਂ ਸੀਗੇ, ਇੱਕ ਬੰਦੇ ਨੇ ਇੱਕ ਬਰਗਰ ਆਰਡਰ ਕਰ ਦਿੱਤਾ ਮੀਟ ਵਾਲਾ, ਤੇ ਅਸੀਂ ਉਹਦੇ ਤੇ ਕਿਉਂ ਸਾਰੇ ਵੰਡ ਗਏ, ਸਾਰੇ ਆਪਸ ਚ ਸਾਡੀ ਬਹਿਸ ਹੋ ਗਈ ਕ੍ਰਿਕਟ ਮੈਚ ਤੋਂ ਪਹਿਲਾਂ, ਅਸੀਂ ਕਿਹਾ ਯਾਰ ਮਾੜੀ ਗੱਲ ਹੈ ਵੀ ਇਹ ਕ੍ਰਿਕਟ ਮੈਚ ਉਧਰ ਖੇਲਣਾ, ਇਕੱਠੇ ਖੇਲਣਾ, ਇੱਥੇ ਇੰਜੋਏ ਕਰਨ ਆਏ, ਇੱਥੇ ਇਕੱਠੇ ਕ੍ਰਿਕਟ ਖੇਲਣ ਆਏ, ਕਿ ਅਸੀਂ ਇੱਦਾਂ ਦੀ, ਅਸੀਂ ਫਿਰ ਫੈਸਲਾ ਕੀਤਾ ਵੀ ਇਹਨਾਂ ਚੀਜ਼ਾਂ 'ਚ ਅਸੀਂ ਮਤਲਬ ਜਿਹਦਾ ਮਨ ਕਰਦਾ ਹੈ ਚਿਕਨ ਬਰਗਰ ਖਾਂਦਾ, ਬੀਫ ਬਰਗਰ ਖਾਂਦਾ, ਜੋ ਖਾਂਦਾ ਖਾਣ ਦਿਓ, ਜੋ ਨਹੀਂ ਖਾਂਦਾ ਉਹ ਨਾ ਖਾਵੇ, ਠੀਕ ਹੈ। ਸੋ ਸਰ ਇੱਥੇ ਵੀ ਅਸੀਂ ਵਾਈ ਮੀਡੀਆ ਤੇ ਨਾ ਉਹ ਕਿੱਦਾਂ ਸ਼ੁਰੂ ਹੋਇਆ, ਕਿੱਦਾਂ ਹਰੇਕ ਧਰਮ ਦੀ ਆਪਣੀ ਸਾਰਾ ਕੁਛ ਹੀ ਹੈ ਸਰ, ਅਸੀਂ ਐਵੇਂ ਉਸ ਚੀਜ਼ ਦੀ ਡਿਬੇਟ ਨਾ ਕਰੀਏ, ਹੈਨਾ, ਜਿਹੜੀ ਚੰਗੀ ਚੀਜ਼ ਹੈ। ਹਾਂਜੀ ਹਾਂਜੀ, ਗੋ ਅਹੈਡ ਇਕਬਾਲ ਸਾਹਿਬ, ਸੋਰੀ ਮੈਂ ਇੰਟਰਪਟ ਨਹੀਂ ਕਰਨਾ ਚਾਹ ਰਿਹਾ, ਤੁਹਾਨੂੰ ਮੇਰੀ ਇੱਕ ਬੇਨਤੀ ਹੈ ਕਿ ਆਪਾਂ ਡਿਬੇਟ ਨੂੰ,
ਟਾਈਮ ਪੂਰਾ ਹੈ, ਇਹੀ ਮਸਲਾ ਹੁੰਦਾ ਹੈਗਾ, ਜਿਹਨਾਂ ਦਾ ਵੀ ਮਤਲਬ ਰਿਲੀਜਨ ਹੈਗਾ, ਜਿਹਨਾਂ ਦਾ ਵੀ ਉਹ ਕਹਿੰਦੇ, ਉਹਨਾਂ ਨੂੰ ਜਿਹੜਾ ਹੈਗਾ ਨਾ ਆਪਣੇ ਟਰੈਕ ਤੇ ਰਹਿਣਾ ਚਾਹੀਦਾ ਹੈਗਾ, ਜੇ ਆਪਣੇ ਟਰੈਕ ਤੇ ਨਹੀਂ ਰਹੇਗੇ ਮਤਲਬ ਦੂਸਰੇ ਦੇ ਟਰੈਕ ਤੇ ਉੱਤੇ ਆਏਗੇ ਨਾ ਤੇ ਫਿਰ ਮਤਲਬ ਮਸਲੇ ਖੜੇ ਹੋਣਗੇ। ਚਲੋ ਜੀ, ਇਹ ਤਾਂ ਠੀਕ ਹੈ, ਤੁਹਾਡੀ ਗੱਲ ਹੈਗੀ, ਬੇਅਰੈਂਸ ਹੋਣੀ ਚਾਹੀਦੀ ਹੈਗੀ, ਮਤਲਬ ਬਰਦਾਸ਼ਤ ਹੋਣੀ ਚਾਹੀਦੀ ਹੈਗੀ। ਦੂਸਰਾ ਮੇਰੀ ਇੱਕ ਗੱਲ, ਇੱਕ ਮੈਂ ਹਲੀ ਸੁਣ ਰਿਹਾ ਸੀ ਕਿ ਇੰਡੀਆ ਵਿੱਚ ਬੜੀ ਰਿਲੀਜੀਅਸ ਜਿਹੜੀ ਫਰੀਡਮ ਹੈਗੀ, ਕਿੱਥੇ ਰਿਲੀਜੀਅਸ ਫਰੀਡਮ ਹੈਗੀ? ਤੁਸੀਂ ਸ਼ਾਦੀਆਂ ਤਾਂ ਕਰਨ ਦਿੰਦੇ ਹੋ ਮੁਸਲਮਾਨਾਂ ਨੂੰ, ਇਹ ਅਗਰ ਉਹ ਦੂਸਰੇ ਮਤਲਬ ਰਿਲੀਜਨ ਵਿੱਚ ਜਾ ਕੇ ਮਰਜ ਹੋਣਾ ਚਾਹੁੰਦੇ ਨੇ, ਦੂਸਰੇ ਰਿਲੀਜਨ ਦੇ ਕੁੜੀਆਂ ਨਾਲ ਜਾਂ ਮੁੰਡਿਆਂ ਨਾਲ ਸ਼ਾਦੀਆਂ ਕਰਨਾ ਚਾਹੁੰਦੇ ਆ, ਤੁਸੀਂ ਤਾਂ ਲਾਅ ਬਣਾ ਦਿਆ ਹੈਗਾ ਕਿ ਉਹਨਾਂ ਨੂੰ ਪਨਿਸ਼ ਕਰਨਾ ਹੈਗਾ, ਕਿੱਥੇ ਫਰੀਡਮ ਹੈਗੀ? ਪਾਕਿਸਤਾਨ ਦੇ ਵਿੱਚ ਤੇ ਇਸ ਤਰ੍ਹਾਂ ਨਹੀਂ ਹੈਗਾ, ਉਹ ਪਾਕਿਸਤਾਨ ਦੇ ਵਿੱਚ ਮਤਲਬ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ, ਜਿਹੜਾ ਅਫਗਾਨਿਸਤਾਨ ਦਾ ਜਬ ਤੋਂ ਜਿਹਾਦ ਸ਼ੁਰੂ ਹੋਇਆ ਸੀ, ਉੱਥੇ ਵਾਰ ਸ਼ੁਰੂ ਹੋਈ ਸੀ, ਕਾਫੀ ਫੈਨਾਟਿਕ ਲੋਕ ਪਾਕਿਸਤਾਨ ਅੰਦਰ ਆ ਕੇ ਮਤਲਬ ਮਰਜ ਹੋ ਗਏ ਹੈਗੇ, ਉਹੀ ਸਾਰੇ ਮਤਲਬ ਇਸ ਤਰ੍ਹਾਂ ਦੇ ਮਾਮਲਾਤ ਕਰਦੇ ਨੇ। ਤੁਸੀਂ ਦੇਖੋਗੇ ਪਹਿਲਾਂ ਇਸ ਤਰ੍ਹਾਂ ਨਹੀਂ ਸੀ, ਹੁਣ ਵੀ ਮਤਲਬ ਜਿਹੜੇ ਵੀ ਇਲਾਕੇ ਹੈਗੇ ਮਤਲਬ ਹਿੰਦੂਆਂ ਦੇ, ਉੱਥੇ ਵਿੱਚ ਜਾ ਕੇ ਕੋਈ ਵੀ ਮਤਲਬ ਹੈ ਨਾ ਸ਼ਰਮਗੇਜ਼ੀ ਨਹੀਂ ਕਰ ਸਕਦਾ। ਸਾਡਾ ਅਮਰਕੋਟ ਹੈਗਾ, ਪੂਰਾ ਹਿੰਦੂਆਂ ਦਾ ਸ਼ਹਿਰ ਹੈਗਾ, ਕੋਈ ਉੱਥੇ ਮਸਲਾ ਨਹੀਂ ਹੈਗਾ। ਬਾਕੀ ਕਰਾਚੀ ਸ਼ਹਿਰ ਵਿੱਚ ਜੇ ਨੈਟ ਤੇ ਜਾ ਕੇ ਦੇਖ ਲਓ, ਰੈਸਟੋਰੈਂਟ ਚਲਾ ਰਹੀਆਂ ਨੇ ਹਿੰਦੂ ਲੇਡੀਜ਼, ਮੁਸਲਮਾਨ ਜਾ ਕੇ ਖਾ ਰਹੇ ਨੇ। ਇਹ ਅੱਜ ਦੀ ਮਤਲਬ ਤੁਸੀਂ ਯੂਟਿਊਬ ਤੇ ਹਲੀ ਜਾ ਕੇ ਦੇਖ ਲਓ, ਮਤਲਬ ਬਹੁਤ ਮਤਲਬ ਪ੍ਰੋਪਗੈਂਡਾ ਬੜਾ ਹੈਗਾ। ਲੇਕਿਨ ਮੈਨੂੰ ਇਸ ਗੱਲ ਦਾ ਦੱਸੋ, ਇੰਡੀਆ ਕਿਸ ਤਰ੍ਹਾਂ ਤੇ ਮਤਲਬ ਜਗ੍ਹਾ ਮਤਲਬ ਨਾਨ ਫੈਨੇਟਿਕ ਕੰਟਰੀ ਹੈਗਾ, ਜਿਹਦੇ ਵਿੱਚ ਮੁਸਲਮਾਨਾਂ ਨੂੰ ਕਿਸੇ ਗੈਰ ਮੁਸਲਮਾਨ ਨਾਲ ਸ਼ਾਦੀ ਦੀ ਇਜਾਜ਼ਤ ਨਹੀਂ ਹੈਗੀ? ਬਸ ਮੈਂ ਆਪਣੀ ਕਾਲ ਮਤਲਬ ਕਲੋਜ਼ ਕਰਾਂਗਾ, ਤੁਹਾਡੀ ਗੱਲ ਸੁਣਾਂਗਾ। ਥੈਂਕ ਯੂ ਸਰ,
ਥੈਂਕ ਯੂ ਸੋ ਮਚ ਜੀ, ਥੈਂਕ ਯੂ ਸਰ। ਇੰਡੀਆ ਦੇ ਵਿੱਚ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਇੰਟਰ ਰਿਲੀਜਨ ਦੀ ਮੈਰਿਜ ਦੀ ਬਿਲਕੁਲ ਇਜਾਜ਼ਤ ਹੈ, ਠੀਕ ਹੈ। ਮੇਰਾ ਮੈਂ ਇੱਥੇ ਇੰਨੀ ਗੱਲ ਕਹਿ ਦਵਾਂ ਕਿ ਤੁਸੀਂ ਅੱਜ ਜ਼ਿਆਦਾ ਦੂਰ ਕੀ ਜਾਣਾ, ਤੁਸੀਂ ਸਾਰੇ ਖਾਨ ਦੇਖ ਲਓ, ਕਦੇ ਕਿਸੇ ਖਾਨ ਨੇ ਕਿਸੇ ਮੁਸਲਿਮ ਦੇ ਨਾਲ ਵਿਆਹ ਕਰਾਇਆ ਤਾਂ ਮੈਨੂੰ ਦੱਸੋ
ਜੀ।
ਹਾਂ, ਕਿਸੇ ਇੱਕ ਖਾਨ ਨੇ, ਹਾਂਜੀ ਮੈਂ ਆ ਰਿਹਾ ਜੀ ਤੁਹਾਡੇ ਕੋਲ, ਇੱਕ ਸੈਕਿੰਡ ਫਿਨਿਸ਼ ਕਰ ਲਵਾਂ, ਮੈਂ ਸਿੱਧਾ ਤੁਹਾਡੇ ਕੋਲ ਆ ਰਿਹਾ, ਤੁਸੀਂ ਆਪਣੀ ਤਾਨੇ ਦੀ ਗੱਲ ਜਾਰੀ ਰੱਖਣਾ। ਕਿਸੇ ਇੱਕ ਖਾਨ ਨੇ ਕਿਸੇ ਵੀ ਮੁਸਲਿਮ ਲੜਕੀ ਨਾਲ ਵਿਆਹ ਕਰਾਇਆ ਤਾਂ ਮੈਨੂੰ ਤੁਸੀਂ ਉਹਦਾ ਨਾਮ ਦੱਸੋ। ਸੈਫ ਅਲੀ ਖਾਨ ਨੇ ਵਿਆਹ ਕਰਾਇਆ ਦੋਨੋਂ ਵਾਰ ਹਿੰਦੂ ਲੜਕੀ ਨਾਲ ਕਰਾਇਆ, ਠੀਕ ਹੈ। ਅੱਜ ਸਲਮਾਨ ਖਾਨ ਦੇ ਭਰਾਵਾਂ ਨੇ ਹਿੰਦੂ ਲੜਕੀਆਂ ਨਾਲ ਵਿਆਹ ਕਰਾਇਆ, ਸ਼ਾਹਰੁਖ ਖਾਨ ਦੀ ਹਿੰਦੂ ਲੜਕੀ ਨਾਲ ਵਿਆਹ ਹੈ ਗੌਰੀ ਖਾਨ ਦੇ ਨਾਲ। ਮੈਨੂੰ ਦੱਸੋ ਨਾ ਕੋਈ ਖਾਨ ਦਾ ਨਾਮ, ਤੁਸੀਂ ਮੈਨੂੰ ਇੱਕ ਖਾਨ ਦਾ ਨਾਮ ਦੱਸਣਾ ਜਿਹਨੇ ਮੁਸਲਿਮ ਲੜਕੀ ਨਾਲ ਵਿਆਹ ਕਰਾਇਆ ਹੋਵੇ। सारे ने हिंदू लड़कियां ने व्याह कराया ठीक है और सुजैन खान का व्याह होया ऋतिक रोशन दे नाल हुण ठीक है वो अलग हो गए दोबारा जिहड़ा नवा उन्हां दा आया वह भी हिंदू है सो इंडिया च ऐसी कोई गल नहीं है उत्थे तां रोज आए दिन इंटर जिहड़े फेथ मैरिजिज ने इंटरफेथ मैरिजिज इंडिया दे विच रोजाना हो रही ने अज भी एज वी स्पीक हजे भी रोजाना उत्थे मैरिजिज हो रही ने उत्थे कोई दिक्कत नहीं है और पाकिस्तान की गल ते मैं आ जाना है मैं तुहाडी गल नाल इकबाल साहब तुहाडी गल नूं अगे वधा लैना मैं इत्थे इन्ने पाकिस्तानियां नूं मिलदा है ओ यार मेनू तो कोई बंदा नजर नहीं आया फिर मेरी एक गल दा थोड़ा ओ मजाक भी करदे मेनू तो मैं तो कहना हुंदा वी इन्हां ने कदे चींटी नहीं मारी हैगी है ठीक है नी इन्ने प्यार मुहब्बत वाले साडे भरा ने इन्ने इत्थे मिलदे ने सानू हाँ वो इंडिया पाकिस्तान दे विच वी तुहाडी गल नूं मैं अगे वधाउणा कि बिल्कुल प्रोपोगेंडा ज्यादा हुंदा होगा उत्थे दो चार बंदे होणगे ओ उठ के कदे आम तुहानूं लगदा है कि आम बंदा कोई जाके अहमदिया कम्यूनिटी नूं ट्रैवल करदा होगा कैन एनीबडी इन हिज राइट फ्रेम ऑफ माइंड कर सकदा है कर ही नहीं सकदा साडे इत्थे तुसी देखो असी दुबई च सारे इकट्ठे रह रहे हैं यूरोप दे विच इत्थे सारे पाकिस्तानी इंडियंस इकट्ठे खांदे हैं पींदे सर ज्यादा फिर गल फिर उही रेपिटेटिव हो जाएगी असी मैचेस जदों भी ऑर्गेनाइज करदे हैं इंडिया तो पाकिस्तान तो सारे बंदे आउंदे हैं पाकिस्तान जित रहा चैंपियंस ट्रॉफी फाइनल हालांकि इंडिया ने उन्होंने हराया बड़ी बुरी तरह लेकिन फाइनल दे विच पाकिस्तान कमाल कर गया सारे ने मैनू कमल भाटिया जी कितनी बार जिक्र किया असी इकट्ठे खाना खादा डांस किया एप्रीशिएट किया खड़े होकर तालियां बजाईया कि भाई पाकिस्तान सारे चाहते थे भी उत्थे इंडिया की टीम जीते लेकिन पाकिस्तान की टीम जीती है सारे ने खड़े होकर क्लैपिंग की है कि क्या कमाल किया आ हुण इंडिया पाकिस्तान का वर्ल्ड कप च मैच होया बिल्कुल आ हुणे असी इत्थे क्वींस बैनर से सारे जने उत्थे साडे पाकिस्तानी 600 बंदा सीगा 600 दे विचों मेरे ख्याल नाल 100 बंदा या 80 90 या 100 बंदे अपने पाकिस्तानी सीगे ओरिजिन दे होणे आ बाकी हैगे तां चलो असीं सारे हुण कैनेडियन 4-500 बंदा तुसीं इंडियन ओरिजिन दा ला लो ਉਹ ਸਾਰਿਆਂ ਨੇ ਭੰਗੜੇ ਪਾਏ ਉੱਥੇ ਸਾਡੇ ਪਾਕਿਸਤਾਨ ਦੇ ਲੜਕੇ ਲੜਕੀਆਂ ਯੰਗ ਬੱਚੇ ਬੱਚੀਆਂ ਪਾਕਿਸਤਾਨੀ ਸੀਗੇ ਉਹਨਾਂ ਨੇ ਡਰੈਸਿਸ ਪਾਈ ਪਾਕਿਸਤਾਨ ਦੀ ਕੈਬ ਲਈ ਹੋਈ ਆ ਉਹ ਭੰਗੜੇ ਪਾ ਰਹੇ ਸੀ ਮੈਚ ਜਿੱਤਣ ਤੋਂ ਬਾਅਦ ਇਕੱਠੇ ਅਸੀਂ ਇੰਜੋਏ ਕੀਤਾ ਸੋ ਇਹ ਥੋੜੇ ਜਿਹੇ ਬੰਦੇ ਹੁੰਦੇ ਆ ਦੋਨੋਂ ਤਰਫ਼ ਉਧਰ ਵੀ ਉਹ ਤੁਹਾਡੇ ਵਰਡ ਮੈਂ ਤੁਹਾਡਾ ਹੀ ਪ੍ਰੋਪੋਗੈਂਡਾ ਯੂਜ਼ ਕਰਨਾ ਪ੍ਰੋਪੋਗੈਂਡਾ ਜ਼ਿਆਦਾ ਹੋ ਜਾਂਦਾ ਹਾਂਜੀ ਗੋ ਹੈਡ ਜੀ ਤਾਨੀਆ ਜੀ ਯੂ ਗੋ ਹੈਡ
ਜੀ ਬਿਲਕੁਲ ਸਾਡੇ ਨਾਲ ਜੁੜੇ ਹੋਏ ਨੇ ਸੌਰਵ ਚੱਡਾ ਜੀ ਵੈਲਕਮ ਟੂ ਰੇਡੀਓ ਵਾਇਸ ਸੌਰਵ ਜੀ
ਜੀ ਥੈਂਕ ਯੂ ਵੈਰੀ ਮਚ ਤਾਨੀਆ ਜੀ ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਆਦਾਬ
ਚੱਡਾ ਸਾਹਿਬ ਕੀ ਹਾਲ ਚਾਲ ਹੈ ਠੀਕ ਹੈ ਜੀ
ਬਹੁਤ ਵਧੀਆ ਸਰ ਥੈਂਕ ਯੂ ਵੈਰੀ ਮਚ
ਹਾਂਜੀ ਚੱਡਾ ਸਾਹਿਬ ਨਾਲ ਗੱਲ ਸ਼ੁਰੂ ਕਰਦੇ ਹਾਂ ਲੇਕਿਨ ਉਹਨਾਂ ਨਾਲ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਚੇਤਨਾ ਜੀ ਤੋਂ ਇੱਥੇ ਇਜਾਜ਼ਤ ਲੈ ਲੈਂਦੇ ਹਾਂ ਬਾਕੀ ਕਾਲਰਸ ਨੂੰ ਕਹਿੰਦੇ ਕਿ ਲਾਈਨਸ ਹੋਲਡ ਕਰ ਲੈਣਾ ਅੱਗੇ ਚੱਲ ਕੇ ਗੱਲਬਾਤ ਜਾਰੀ ਰਹੇਗੀ ਚੇਤਨਾ ਜੀ ਪਹਿਲੇ ਆਪਕਾ ਬਹੁਤ ਬਹੁਤ ਸ਼ੁਕਰੀਆ ਜ਼ਿਆਦਾ ਆਪਸੇ ਬਾਤ ਨਹੀਂ ਹੋ ਸਕੀ ਕੱਲ ਕੇ ਪ੍ਰੋਗਰਾਮ ਮੈਂ ਆਪਸੇ ਹਮ ਜੋ ਆਪਣੀ ਡਿਸਕਸ਼ਨ ਹੈ ਵੋ ਜਾਰੀ ਰੱਖੇਂਗੇ ਅਬ ਹਮ ਚੱਡਾ ਸਾਹਿਬ ਕੀ ਤਰਫ ਬਢਨੇ ਜਾ ਰਹੇ ਹੈ ਸੋ ਆਪਕਾ ਬਹੁਤ ਬਹੁਤ ਸ਼ੁਕਰੀਆ ਅਸੀਂ ਦੱਸ ਦਈਏ ਕਿ ਵਾਈ ਮੀਡੀਆ ਨਿਊਜ਼ ਰੂਮ ਤੋਂ ਚੇਤਨਾ ਜੀ ਅੱਜ ਖਾਸ ਰਿਪੋਰਟ ਲੈ ਕੇ ਆਏ ਸੀਗੇ ਸੋ ਉਹਨਾਂ ਦੇ ਨਾਲ ਗੱਲ ਜਾਰੀ ਰਹੇਗੀ ਚੇਤਨਾ ਜੀ ਥੈਂਕ ਯੂ ਸੋ ਮਚ
ਯੂ ਮੋਸਟ ਵੈਲਕਮ ਸਰ ਥੈਂਕ ਯੂ
ਥੈਂਕ ਯੂ ਔਰ ਕੱਲ ਉਹਨਾਂ ਨਾਲ ਗੱਲ ਜਾਰੀ ਰਹੇਗੀ ਹਾਂਜੀ ਚੱਡਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਜਦੋਂ ਗੱਲ ਆਏ ਫਾਈਨੈਂਸ਼ੀਅਲ ਪਲੈਨਿੰਗ ਦੀ ਫਾਈਨੈਂਸ਼ੀਅਲ ਫਰੀਡਮ ਦੀ ਤੇ ਆਲਵੇਜ਼ ਰਿਮੈਂਬਰ ਸੌਰਵ ਚੱਡਾ ਜੀ ਔਰ ਚੱਡਾ ਸਾਹਿਬ ਨਾਲ ਤੁਸੀਂ ਅਪੁਆਇੰਟਮੈਂਟ ਬਣਾਓ ਸਾਰੀ ਫੈਮਿਲੀ ਦੇ ਨਾਲ ਜਾਓ ਪੂਰੀ ਪਲੈਨਿੰਗ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੈਗੇ ਹੋ ਚੱਡਾ ਸਾਹਿਬ ਅੱਜ ਇਹਦੇ ਨਾਲ ਹੀ ਰਿਲੇਟਡ ਹੈਗਾ ਜੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਕਿਉਂ ਆ ਕੋਈ ਪੁੱਛੇ ਜੀ ਚੱਡਾ ਸਾਹਿਬ ਨਾਲ ਤੁਸੀਂ ਕਹਿੰਦੇ ਹੋ ਜੀ ਮੀਟਿੰਗ ਕਰੋ ਫਾਈਨੈਂਸ਼ੀਅਲ ਪਲੈਨਿੰਗ ਕਰੋ ਕਰਨੀ ਕਿਉਂ ਆ ਸੋ ਜਿਹੜੀ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਹੈਗੀ ਹੈ ਸੋ ਇਹ ਸਾਡੀ ਹਰੇਕ ਬੰਦੇ ਨੇ ਇਸ ਪਲੈਨਟ ਤੋਂ ਜਾਣਾ ਹੈਗਾ ਠੀਕ ਹੈ ਨਹੀਂ ਸੋ ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈਗੀ ਹੈ ਸਾਡੀ ਫੈਮਿਲੀ ਵਾਸਤੇ ਉਹ ਅਸੀਂ ਡੈਥ ਤੋਂ ਬਾਅਦ ਲਈ ਕਰਦੇ ਹਾਂ ਜਾਂ ਉਸ ਤੋਂ ਪਹਿਲਾਂ ਲਈ ਕਰਦੇ ਹਾਂ ਜਾਂ ਡੈਥ ਤੋਂ ਬਾਅਦ ਫਾਈਨੈਂਸ਼ੀਅਲ ਪਲੈਨਿੰਗ ਖਤਮ ਹੋ ਜਾਂਦੀ ਹੈ ਕੀ ਹੈ ਜ਼ਰਾ ਇਹਦੀ ਡਿਟੇਲ ਸਮਝਾਓ
ਜੀ ਯੁਧਵੀਰ ਜੀ ਦੇਖੋ ਫਾਈਨੈਂਸ਼ੀਅਲ ਪਲੈਨਿੰਗ ਕਿਉਂ ਕਰਨੀ ਹੈ ਸਿੰਪਲ ਹੈਗਾ ਕਿ ਐਕਸਰਸਾਈਜ਼ ਕਿਉਂ ਕਰਨੀ ਹੈ ਡਾਇਟ ਕਿਉਂ ਫਾਲੋ ਕਰਨੀ ਹੈ ਰਿਲੀਜਨ ਕਿਉਂ ਫਾਲੋ ਕਰਨਾ ਹੈ ਜਾਂ ਆਪਣੇ ਕਲਚਰ ਨੂੰ ਕਿਉਂ ਫਾਲੋ ਕਰਨਾ ਹੈ ਤਾਂ ਸੇਮ ਚੀਜ਼ ਕਿ ਫਾਈਨੈਂਸ਼ੀਅਲ ਪਲੈਨਿੰਗ ਕਿਉਂ ਕਰਨੀ ਹੈ ਜਿਹੜਾ ਵੀ ਤੁਹਾਡਾ ਏਰੀਆ ਹੈਗਾ ਜਾਂ ਹਰ ਏਰੀਆ ਦੇ ਵਾਸਤੇ ਕੁਝ ਰੂਲਸ ਬਣੇ ਹੋਏ ਨੇ ਉਹ ਰਿਲੀਜਨ ਕਿਉਂ ਨਾ ਹੋਏ ਰਿਲੀਜਨ ਦੇ ਵੀ ਰੂਲਸ ਹੈਗੇ ਨੇ ਐਕਸਰਸਾਈਜ਼ ਕਰਨੀ ਹੈ ਤਾਂ ਉਹਦੇ ਵੀ ਰੂਲਸ ਆ ਸੋਸਾਇਟੀ ਚ ਕਿੱਦਾਂ ਬੈਠਣਾ ਉੱਠਣਾ ਗੱਲਬਾਤ ਕਰਨੀ ਹੈ ਕਮਿਊਨੀਕੇਸ਼ਨ ਕਿੱਦਾਂ ਕਰਨੀ ਉਹਦੇ ਰੂਲਸ ਬਣੇ ਹੋਏ ਨੇ ਤੇ ਫਿਰ ਫਾਈਨੈਂਸ ਦੇ ਵੀ ਰੂਲਸ ਬਣੇ ਹੋਣਗੇ ਤੇ ਜੇ ਫਾਲੋ ਕਰ ਲਏ ਕੋਈ ਬੰਦਾ ਕਿਸੇ ਵੀ ਡਾਇਰੈਕਸ਼ਨ ਦੇ ਰੂਲ ਰਿਜ਼ਲਟ ਤੁਹਾਨੂੰ ਮਿਲਣ ਆਪਾਂ ਉਹ ਐਕਸਰਸਾਈਜ਼ ਹੋਏ ਭਾਵੇਂ ਰਿਲੀਜਨ ਹੋਵੇ ਜਾਂ ਫਾਈਨੈਂਸ ਹੋਵੇ ਤੇ ਕਿਉਂ ਕਰਨੀ ਚਾਹੀਦੀ ਹੈ ਇਹ ਤਾਂ ਖੁਦ ਨੂੰ ਕੁਐਸਚਨ ਪੁੱਛਣਾ ਚਾਹੀਦਾ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਕੋਈ ਬ੍ਰੋਕਰ ਐਡਵਾਈਜ਼ਰ ਨਹੀਂ ਦੇਗਾ ਕਿ ਕਿਉਂ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਚਾਹੀਦੀ ਹੈ ਤਾਂ ਖੁਦ ਨੂੰ ਪੁੱਛਣਾ ਚਾਹੀਦਾ ਕਿ ਕਿਆ ਮੈਨੂੰ ਜ਼ਰੂਰਤ ਹੈਗੀ ਹੈ ਕਿ ਨਹੀਂ ਹੈਗੀ ਕਿਆ ਸਭ ਕੁਝ ਠੀਕ ਚੱਲ ਰਿਹਾ ਸੋ ਦਾ ਪੁਆਇੰਟ ਇਜ਼ ਕਿ ਫਾਈਨੈਂਸ਼ੀਅਲ ਪਲੈਨਿੰਗ ਦਾ ਮਤਲਬ ਹੈ ਕਿ ਜਿਹੜੇ ਵੀ ਤੁਸੀਂ ਕੰਮ ਕਰਨ ਨੂੰ ਜ਼ਿਆਦਾ ਇਫੈਕਟਿਵਲੀ ਕਿੱਦਾਂ ਕਰਨਾ। ਅੱਜ ਵੀ ਜਿਹੜਾ ਤੁਸੀਂ ਉਹਨੇ ਕੁਐਸਚਨ ਪੁੱਛਿਆ ਹੈਗਾ ਕਿ ਕਿਆ ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈਗੀ ਹੈ ਉਹ ਆਪਣੇ ਵਾਸਤੇ ਆਪਣੀ ਲਾਈਫ ਟਾਈਮ ਲਈ ਕਰਨੀ ਆ, ਪਲੈਨਟ ਤੋਂ ਅਰਥ ਤੋਂ ਜਾਣਾ ਤੇ ਕਿਆ ਉਹਦੇ ਬਾਅਦ ਦੀ ਵੀ ਪਲੈਨਿੰਗ ਹੋਣੀ ਚਾਹੀਦੀ ਹੈ। ਹਾਂ, ਡੈਥ ਤੋਂ ਪਹਿਲੇ ਦੀ ਤਾਂ ਪਲੈਨਿੰਗ ਹਰ ਬੰਦਾ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਦਾ ਹੀ, ਆਪਣੀ ਰਿਟਾਇਰਮੈਂਟ ਦੀ, ਆਪਣੀ ਐਸੈਟਸ ਨੂੰ ਮੈਨੇਜ ਕਰਨਾ, ਆਪਣੀ ਇਨਵੈਸਟਮੈਂਟ ਨੂੰ ਮੈਨੇਜ ਕਰਨਾ। ਲੇਕਿਨ ਜੇ ਕਦੇ ਸਾਨੂੰ ਕੁਝ ਹੋ ਜਾਂਦਾ ਕਿਆ ਉਹਦੇ ਬਾਅਦ ਦੀ ਵੀ ਪਲੈਨਿੰਗ ਹੁੰਦੀ ਆ? ਅਫਕੋਰਸ ਹੁੰਦੀ ਆ, ਔਰ ਕਰਨੀ ਹੁੰਦੀ ਆ, ਉਹ ਇੰਪੋਰਟੈਂਟ ਪਾਰਟ ਹੈਗਾ। ਫਾਈਨੈਂਸ਼ੀਅਲ ਪਲੈਨਿੰਗ ਕੰਪਲੀਟ ਸਾਡੇ ਇਸ ਦੁਨੀਆਂ ਤੋਂ ਜਾਣ ਤੇ ਖਤਮ ਨਹੀਂ ਹੋ ਜਾਂਦੀ, ਉਹਦੇ ਬਾਅਦ ਚੋਂ ਅਸੀਂ ਜਾ ਰਹੇ ਨਾ ਇਸ ਦੁਨੀਆਂ ਤੋਂ, ਲੇਕਿਨ ਬਾਕੀ ਫੈਮਿਲੀ ਮੈਂਬਰ ਤਾਂ ਉੱਥੇ ਹੀ ਹੈ ਨਾ, ਵਾਈਫ, ਹਸਬੈਂਡ, ਬੱਚੇ, ਗ੍ਰੈਂਡ ਕਿਡ, ਜੋ ਵੀ ਤੁਹਾਡੀ ਫੈਮਿਲੀ ਆ ਉਹ ਤੇ ਉੱਥੇ ਹੀ ਹੈ, ਉਹ ਫੈਮਿਲੀ ਫਾਈਨੈਂਸ਼ੀਅਲ ਪਲੈਨਿੰਗ ਦਾ ਪਾਰਟ ਹੀ ਹੈ। ਲੇਕਿਨ ਸਿੰਪਲ ਹੈ ਐਸ ਕੰਪੇਅਰ ਟੂ ਆਪਣੀ ਜਦੋਂ ਓਵਰਆਲ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੁੰਦੀ ਹੈ, ਕਿਉਂਕਿ ਆਫਟਰ ਡੈਥ ਦੀ ਕੀ ਪਲੈਨਿੰਗ ਹੈ? ਦੋ ਤਿੰਨ ਚੀਜ਼ਾਂ ਚਾਹੀਦੀਆਂ ਹੁੰਦੀਆਂ। ਦੇਖੋ ਸਿੰਪਲ ਜੀ ਗੱਲ, ਮੈਂ ਆਪਣੀ ਐਗਜ਼ਾਮਪਲ ਲੈ ਲੈਣਾ, ਮੈਨੂੰ ਅੱਜ ਕੁਝ ਉਹਦੇ ਕੀ ਚਾਹੀਦਾ? ਸਭ ਤੋਂ ਪਹਿਲੇ ਪਹਿਲੀ ਚੀਜ਼ ਚਾਹੀਦੀ ਹੈ ਵਿਲਸ। ਵਿਲ ਹੁਣ ਬੜੇ ਸਾਰੇ ਲੋਕਾਂ ਨੇ ਵਿਲਸ ਨਹੀਂ ਬਣਾਈ ਹੋਈ, ਇਸ ਟਾਈਮ ਲਿਸਨਰਸ ਹੈਗੇ ਨੇ, ਸੁਣ ਰਹੇ ਨੇ, ਉਹ ਸੋਚ ਰਹੇ ਨੇ ਸਾਲਾਂ ਤੋਂ, ਮੈਨੂੰ ਨੀ ਪਤਾ ਕੌਣ ਕੌਣ ਇਸ ਟਾਈਮ ਸੁਣ ਰਿਹਾ ਹੈਗਾ, ਲੇਕਿਨ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਪਤਾ ਕਿ ਕਿੰਨੇ ਸਾਲਾਂ ਤੋਂ ਸੋਚੀ ਜਾ ਰਹੇ ਨੇ ਯਾਰ ਵਿਲਸ ਬਣਾਉਣੀ ਹੈ, ਵਿਲਸ ਬਣਾਉਣੀ ਬੜਾ ਜ਼ਰੂਰੀ ਹੈ, ਲੇਕਿਨ ਨਹੀਂ ਬਣਾਈਆਂ ਹੋਈਆਂ। ਉੱਥੋਂ ਪਤਾ ਚੱਲ ਜਾਂਦਾ ਕਿ ਹਾਂ ਯਾਰ ਸਾਡੀ ਹੈਬਿਟਸ ਸਾਨੂੰ ਜਿਹੜੀਆਂ ਪਤਾ ਵੀ ਹੈ ਕਿ ਚੀਜ਼ਾਂ ਕਰਨ ਵਾਲੀਆਂ ਬੜੀਆਂ ਜ਼ਰੂਰੀ ਆ, ਉਹ ਕਿਸੇ ਨੇ ਦੱਸਿਆ ਨਹੀਂ, ਸਾਨੂੰ ਖੁਦ ਅੰਦਰੋਂ ਫੀਲ ਹੁੰਦਾ ਕਿ ਯਾਰ ਬਣਾਉਣੀ ਕਰਨੀਆਂ ਜ਼ਰੂਰੀ, ਅਸੀਂ ਨਹੀਂ ਕੀਤੀਆਂ ਹੋਈਆਂ। ਇੱਥੇ ਰੋਲ ਆ ਜਾਂਦਾ ਅਕਾਊਂਟੇਬਿਲਿਟੀ ਦਾ ਕਿ ਕੋਈ ਪ੍ਰੋਫੈਸ਼ਨਲ ਹੈਗਾ ਜਿਹੜਾ ਤੁਹਾਡੇ ਇੱਦਾਂ ਦੇ ਕੰਮ ਕਰਾਵੇ। ਹੁਣ ਜੇ ਅੱਜ ਮੈਨੂੰ ਕੁਝ ਹੋ ਜਾਂਦਾ, ਦੇਖੋ ਮੇਰੇ ਸਪਾਊਸ ਅਰਾਊਂਡ 40 ਈਅਰ ਓਲਡ ਹੈ, ਮੈਨੂੰ ਅੱਜ ਕੁਝ ਹੋ ਜਾਂਦਾ ਤੇ ਸ਼ੁਡ ਸ਼ੀ ਨੋਟ ਮੈਰੀ ਅਗੇਨ? ਰੀਮੈਰਿਜ ਬਿਲਕੁਲ ਕਰ ਲੈਣੀ ਚਾਹੀਦੀ ਹੈ, ਯੰਗ ਏਜ ਹੈ ਤੇ ਵਾਈ ਨੋਟ, ਹਨਾ। ਲੇਕਿਨ ਹੁਣ ਜਿਹੜੀ ਮੇਰੀ ਨੈਟਵਰਕ ਹੋਏਗੀ, ਮੇਰੇ ਐਸੈਟਸ ਹੋਣਗੇ, ਕਿਆ ਮੈਂ ਚਾਹੁੰਦਾ ਕਿ ਕੱਲ ਨੂੰ ਜੇ ਮੈਨੂੰ ਕੁਝ ਹੋ ਜਾਂਦਾ ਹੈ ਔਰ ਮੇਰੇ ਸਪਾਊਸ ਜਾਂ ਉਹ ਜੇ ਰੀਮੈਰੀ ਕਰਦੇ ਨੇ ਤਾਂ ਜਿਹੜਾ ਥਰਡ ਪਰਸਨ ਹੈ ਉਹਦੇ ਕੋਲ ਮੇਰੀ ਨੈਟਵਰਕ, ਉੱਥੇ ਸਾਰੇ ਮੇਰਾ ਫਾਈਨੈਂਸ ਐਸੈਟ ਸਾਰਾ ਉਸ ਪਰਸਨ ਕੋਲ ਵੀ ਚਲੇ ਜਾਏ, ਕਿਉਂਕਿ ਮੇਰਾ ਤਾਂ ਉਸ ਪਰਸਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੇ ਕਿਆ ਇਹ ਚੀਜ਼ਾਂ ਪਹਿਲੇ ਸੋਰਟ ਆਊਟ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ, ਤੇ ਆਪਣੀਆਂ ਤੁਹਾਡੀਆਂ ਬਿਲਸ ਜਾਂ ਤੁਹਾਡੇ ਟਰੱਸਟ ਪਹਿਲੇ ਹੀ ਕ੍ਰੀਏਟ ਹੋਣੇ ਚਾਹੀਦੇ, ਉਹਦੇ ਅਕੋਰਡਿੰਗਲੀ ਕਿ ਨਹੀਂ, ਕਿ ਮੇਰੇ ਐਸੈਟ ਕਿੱਦਾਂ ਮੈਨੇਜ ਕੀਤੇ ਜਾਣ? ਜਾਂ ਜਿੱਦਾਂ ਦੀ ਕੋਈ ਸਿਚੁਏਸ਼ਨ ਹੋਵੇ ਤਾਂ ਕਿਆ ਜਿਹੜੇ ਬੱਚੇ ਹੈਗੇ ਨੇ ਤੁਹਾਡੇ, ਆਪਣੇ ਬੱਚੇ ਆ, ਮੇਰੀ ਡਾਟਰ ਹੈਗੀ ਹੈ, ਕਿ ਉਹ ਤੁਸੀਂ ਮੇਕ ਸ਼ੋਰ ਨਹੀਂ ਕਰੋਗੇ ਕਿ ਬਈ ਕੱਲ ਨੂੰ ਤੁਹਾਡੇ ਸਪਾਊਸ ਨੇ ਡਿਸੀਜਨ ਲਿੱਤਾ ਮੈਰੀ ਦਾ ਕਿ ਨਹੀਂ ਲਿੱਤਾ? ਲੇਕਿਨ ਤੁਹਾਡੇ ਜਿਹੜੇ ਬੱਚੇ ਹੈਗੇ ਆ ਉਹਨਾਂ ਕੋਲ ਉਹਨਾਂ ਦਾ ਜਿਹੜਾ ਫੰਡ ਜਿਹੜੇ ਹੈਗੇ ਨੇ, ਮੇਰੇ ਜਿਹੜੇ ਐਸੈਟਸ ਹੋਣਗੇ, ਉਹ ਬੱਚਿਆਂ ਕੋਲ ਬਿਲਕੁਲ ਫੇਅਰ ਮੈਨਰ ਦੇ ਵਿੱਚ ਪਹੁੰਚ ਜਾਣ, ਜਿੱਦਾਂ ਟ੍ਰੀਟ ਹੋਣੇ ਚਾਹੀਦੇ ਸੀ, ਜਿੱਦਾਂ ਮੈਂ ਖੁਦ ਟ੍ਰੀਟ ਕਰਨਾ ਸੀ ਫੋਰ ਦਾ ਲਾਈਫ ਟਾਈਮ, ਉਦਾਂ ਹੀ ਟ੍ਰੀਟ ਕੀਤਾ ਜਾਏ। ਉਹ ਕਿਆ ਹੋਏਗਾ ਕਿ ਨਹੀਂ ਹੋਏਗਾ ਉਹ ਮੇਰੇ ਜਾਣ ਦੇ ਬਾਅਦ ਤੋਂ ਤਾਂ ਪਤਾ ਹੀ ਨਹੀਂ ਹੈ, ਲੇਕਿਨ ਜੇ ਡਾਕੂਮੈਂਟੇਸ਼ਨ ਹੋਏਗੀ ਤਾਂ ਡੈਫੀਨੇਟਲੀ ਹੋਏਗਾ, 100% ਹੋਏਗਾ, ਹਨਾ। ਤੇ ਉਹ ਵਿਲਸ ਬਣਾਉਣੀ ਜ਼ਰੂਰੀ ਹੈ ਉਸ ਚੀਜ਼ ਕੇ ਲਈ ਕਿ ਨਹੀਂ ਹੈਗੀਆਂ? ਜਾਂ ਹੋ ਸਕਦਾ ਪੇਰੈਂਟਸ ਹੈਗੇ ਨੇ, ਪੇਰੈਂਟਸ ਦਾ ਓਲਡ ਏਜ ਪੇਰੈਂਟਸ ਹੋ ਸਕਦੇ ਨੇ, ਮੇਰੇ ਜਾਣ ਦੇ ਬਾਅਦ ਮੇਰੀ ਫੈਮਿਲੀ ਮੇਰੇ ਪੇਰੈਂਟਸ ਨੂੰ ਸਪੋਰਟ ਕਰੇ ਨਾ ਕਰੇ, ਉਹ ਕਿੱਦਾਂ ਮੇਕ ਸ਼ੋਰ ਕੀਤਾ ਜਾਏ? ਹੁਣ ਮੇਰੇ ਫਾਦਰ ਸੋਸ਼ਲ ਸਰਵਿਸ ਕਰਦੇ ਨੇ, ਮੈਂ ਕੁਝ ਸਪੋਰਟ ਕਰਨਾ ਚਾਹੁੰਦਾ, ਲੇਕਿਨ ਮੈਂ ਹੀ ਨਹੀਂ ਰਿਹਾ ਤੇ ਸ਼ਾਇਦ ਫੈਮਿਲੀ ਕੇ ਹੁਣ ਤਾਂ ਜ਼ਰੂਰਤ ਵੀ ਨਹੀਂ ਹੈਗੀ, ਕਿਉਂਕਿ ਉਹ ਤਾਂ ਮੇਰਾ ਔਰ ਮੇਰੇ ਫਾਦਰ ਦੀ ਕਮਿਟਮੈਂਟ ਹੈਗੀ ਹੈ, ਉਹ ਮੇਰੀ ਫੈਮਿਲੀ ਦੀ, ਮੇਰੇ ਬੱਚੇ ਜਾਂ ਮੇਰੇ ਸਪਾਊਸ ਸ਼ਾਇਦ ਨਾ ਕਰਨ, ਉਹ ਕਿਆ ਜ਼ਰੂਰੀ ਹੈਗਾ ਕਿ ਨਹੀਂ ਹੈਗਾ? ਉਹ ਵਿਲਸ ਦੇ ਥਰੂ ਹੀ ਮੇਕ ਸ਼ੋਰ ਕਰੋਗੇ ਨਾ ਕਿ ਇਹ ਚੀਜ਼ਾਂ ਜਿਹੜੀਆਂ ਮੈਂ ਕਰਨਾ ਚਾਹੁੰਦਾ ਉਹ ਕੰਟੀਨਿਊ ਰਹਿਣ? ਜਾਂ ਚਲੋ ਇੱਦਾਂ ਦਾ ਇਸ਼ੂ ਨਹੀਂ ਵੀ ਹੋਇਆ, ਕੋਈ ਵੈਸੇ ਕੋਈ ਲੀਗਲ ਕੰਪਲੀਕੇਸ਼ਨ ਆ ਸਕਦੀਆਂ ਹੈਗੀਆਂ ਨੇ, ਐਸਟੇਟ ਨੂੰ ਮੈਨੇਜ ਕਰਨ ਲਈ ਪ੍ਰੋਬੇਟ ਫੀਸ ਆ ਸਕਦੇ ਨੇ, ਟੈਕਸਿਸ ਹੋ ਸਕਦੇ ਨੇ, ਬੜੀਆਂ ਸਾਰੀਆਂ ਚੀਜ਼ਾਂ ਆ ਸਕਦੀਆਂ। ਕਿਆ ਉਸ ਸਪਾਊਸ ਨੇ ਕਿੱਦਾਂ ਮੈਨੇਜ ਕਰਨਾ ਉਸ ਚੀਜ਼ ਨੂੰ ਪਤਾ ਹੀ ਕੁਛ ਨਹੀਂ, ਕਿੱਦਾਂ ਪਤਾ ਲੱਗੇਗਾ? ਤੇ ਵਿਲਸ ਜਿਹੜੀਆਂ ਹੈਗੀਆਂ ਅਫਕੋਰਸ ਉਹ ਹੋਣੀਆਂ ਜਿਹੜੀਆਂ ਜ਼ਰੂਰੀ ਹੈਗੀਆਂ। ਉਹਨੂੰ ਕਰਦੇ ਕਿਸ ਤਰੀਕੇ ਨਾਲ ਉਹ ਅੱਗੇ ਨੈਕਸਟ ਲੈਵਲ ਹੈ। ਉਸ ਤੋਂ ਬਾਅਦ ਜੋ ਦੂਸਰੀ ਚੀਜ਼ ਕੀ ਕਰੋਗੇ ਫਾਈਨੈਂਸ਼ੀਅਲ ਪਲੈਨਿੰਗ ਦਾ ਦੂਜਾ ਪਾਰਟ ਕੀ ਹੈ? ਪਾਵਰ ਆਫ ਅਟਰਨੀ ਵੀ ਚਾਹੀਦੀ ਹੈ, ਕਿਉਂਕਿ ਸਾਡੇ ਇੱਥੇ ਵੀ ਕੈਨੇਡਾ ਦੇ ਵਿੱਚ, ਓਨਟੈਰੀਓ ਦੇ ਵਿੱਚ ਲੀਗਲ ਅਥਾਰਟੀ ਜਿਹੜੀ ਹੁੰਦੀ ਹੈ ਆਟੋਮੈਟਿਕ ਨਹੀਂ ਹੁੰਦੀ। ਇਹਦਾ ਕੀ ਮਤਲਬ ਹੈ ਕਿ ਕਿਸੇ ਕੋਲ ਲੀਗਲ ਅਥਾਰਟੀ ਸਮਝਾਇਆ ਨਹੀਂ ਕਿ ਆਟੋਮੈਟਿਕਲੀ ਉਹਨੂੰ ਅਥਾਰਟੀ ਮਿਲ ਗਈ? ਇਹ ਮਿਸਕਨਸੈਪਸ਼ਨ ਹੈਗਾ। ਪਾਵਰ ਆਫ ਅਟਰਨੀ, ਕੱਲ ਨੂੰ ਮੈਨੂੰ ਕੁਛ ਹੋ ਜਾਂਦਾ, ਮੈਂ ਇਨਕਪੈਸੀਟੇਟ ਹੋ ਜਾਂਦਾ ਕੋਈ ਡਿਸੀਜਨ ਲੈਣ ਵਾਸਤੇ, ਕੁਛ ਕਰਨ ਵਾਸਤੇ, ਤੇ ਅਸਿਊਮ ਕਰ ਲੈ ਕਿ ਅੱਛਾ ਵਾਈਫ ਕੀ ਵੀ ਮੇਰੇ ਕੋਲ ਅਥਾਰਟੀ ਹੈ ਨਾ ਡਿਸੀਜਨ ਲੈਣ ਦੀ, ਔਨ ਬਿਹਾਫ ਆਫ ਮੈਡੀਕਲ ਡਿਸੀਜਨ ਮੈਂ ਲੈ ਸਕਦੀ ਹਾਂ, ਫਿਨਿਸ਼ ਨਹੀਂ ਲੈ ਸਕਦੇ ਬਿਨਾਂ ਪਾਵਰ ਆਫ ਅਟਰਨੀ ਤੋਂ। ਸਪਾਊਸ ਨੂੰ ਲੀਗਲ ਅਥਾਰਟੀ ਹੈਗੀ ਹੈ, ਲੇਕਿਨ ਆਟੋਮੈਟਿਕ ਨਹੀਂ ਹੈਗੀ। ਕੋਰਟ ਦੇ ਵਿੱਚ ਜਾ ਕੇ ਉਹ ਗਾਰਡੀਅਨ ਦੀ ਅਪਰੂਵਲ ਲੈਣੇ ਪੈਣਗੇ, ਉਹ ਪ੍ਰੋਸੈਸ ਚੋਂ ਨਿਕਲਣਾ ਪਏਗਾ, ਟਾਈਮ ਕੰਜ਼ਿਊਮਿੰਗ ਹੈ, ਸਟ੍ਰੈਸਫੁਲ ਵੀ ਹੋ ਸਕਦਾ, ਐਕਸਪੈਂਸਿਵ ਵੀ ਹੋ ਸਕਦਾ, ਉਸ ਟਾਈਮ ਖਰਚੇ ਹੋ ਸਕਦੇ ਆ। ਤੇ ਜੇ ਫਾਈਨੈਂਸ਼ੀਅਲ ਪਲੈਨਿੰਗ ਸੀਗੀ ਤੇ ਨਹੀਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ। ਅੱਛਾ, ਉਹ ਤੋਂ ਬਾਅਦ ਚਲੋ ਬੰਦਾ ਕਹਿੰਦਾ ਠੀਕ ਹੈ ਨਾ ਕੋਰਟ ਤੋਂ ਲੈ ਲਾਂਗੇ, ਕੋਰਟ ਕੋਈ ਸ਼ੌਪ ਥੋੜਾ ਕਿ ਤੁਸੀਂ ਮਾਲ ਚ ਜਾਓਗੇ ਤਾਂ ਉੱਥੇ ਜਾ ਕੇ ਅਪਰੂਵਲ ਲੈ ਕੇ ਤੇ ਇੱਕ ਦਿਨ ਚ ਆ ਜਾਓਗੇ ਤੁਸੀਂ, ਹਨਾ। ਉਹਨਾਂ ਨੂੰ या फैमिली डिस्प्यूट हो सकते हैं, किसी फैमिली मेंबर ने आके कहता नहीं नहीं ना जो स्पाउस राइट डिसीजन नहीं ले रहे, वो फैमिली कॉन्फ्लिक्ट आ गए, आ कर सकते नहीं तड़े फैमिली मेंबर ही तड़े शायद तड़े बच्चे राइट तरीके ना नहीं ट्रीट हो रहे या स्पाउस वैसे ही राइट डिसीजन नहीं ला पा रहे, शायद नॉलेज नहीं है कुछ भी, और दूसरा फैमिली मेंबर जरा विच इंटरफेयर कॉन्फ्लिक्ट आ गया कि नहीं नहीं यार गलत जा रहे, इदा नहीं होना चाहिए, तो आपस फैमिली डिस्प्यूट शुरू हो गए, नहीं होने चाहिए, है ना। या कोई मेडिकल जिदा मैं क्या कोई मेडिकल का डिसीजन लेना सीगा वो डिले हो गया, वो बैंक का अकाउंट नहीं एक्सेस कर पाए, बिल्स नहीं पे कर पाए, वो मॉर्गेज नहीं पे हो, बैंक चो पैसे नहीं निकल पाए, और ये बड़िया सारिया चीजा जड़िया मिस हो सकती हैं, तो क्या पावर ऑफ अटर्नी जरूरी हैगी कि नहीं हैगी, डेफिनेटली। अच्छा पर नहीं यार ठीक है बड़ा कुछ है मेरे को एसेट्स है, मेरे को तो प्रॉपर्टियां है, बिजनेस है, ये है वो है, लोड ही नहीं, बड़ा कुछ मैं क्रिएट कर लिया। हाँ वो तो ढाडी अपनी फाइनेंशियल प्लानिंग है ना, जब तक तुसी है तुसी मैनेज कर सकते हो, तुसी नहीं है तो वो ज्यूम कर ले कि अच्छा साढ़े स्पाउस भी उसी लेवल से मैनेज कर लेंगे, किसी किसी पर्सन को कुछ हो जाए, जैसे मैंने आज कुछ हो जाता है ठीक है, जैसे एसेट्स भी है या किसी पर्सन को रियल स्टेट हैगी या किसी को बंदा कहता चलो कोई नहीं घर बेच लेंगे अपने को इन्वेस्टमेंट प्रॉपर्टियां है, तुसी शायद ओ यार मैं तो 8 लाख मिलियन की लेती थी, इस टाइम 1.8 मिलियन की हैगी है, मेरे को दो प्रॉपर्टियां तीन प्रॉपर्टियां इदा दी, बड़ा पैसा उसे इंश्योरेंस की लोड ही नहीं हैगी, चलो कोई गल नहीं, नहीं लोड हैगी तो देख लें, जो स्पाउस लोड पैगी और बाद चो मनी दी घर सैल कर देंगे, हूं 1.8 मिलियन का घर सैल करना सी, पता लग गया यार अजकल तो वैल्यू सी डाउन है, 1.5 मिलियन का होया हुआ है, अज सैल करता तो 3 लाख का लॉस कंफर्म हो जाएगा, चलो 1.5 का ही बेच देने, मिलियन का खरीदा सी 1.5 का बेच देने, 1.25 लाख डॉलर टैक्स चला जाना कैपिटल गेन, 4-5% 70-80 हजार डॉलर चला जाना है रियल स्टेट कमीशन, उस मॉर्गेज ब्रेक कर रहे हैं उसकी पेनल्टी लग जानी है 25-30 हजार डॉलर, लॉयर की फीस लगी मतलब 2-2.5 लाख डॉलर वो फीसा च लग गया, 3 लाख मार्केट डिकलाइन का, इसका मतलब है प्रॉपर्टी तो कैश एक्सेस करने लिए राइट अवे 3-4-5 लाख डॉलर का लॉस ले रही है फैमिली, वो कहते वेट कर लेंगे 1-2-3 साल तो शायद एस्केप किया जा सकता है सारी चीजों, लेकिन लिक्विडिटी नहीं सी, इंश्योरेंस ही नहीं सी, फिर प्रॉब्लम आ गई, तो है नहीं कि मेरे को बड़े एसेट्स है कि तो सानू इंश्योरेंस की लोड ही नहीं, इंश्योरेंस भी जरूरी है, अच्छा इंश्योरेंस है कि विल की लोड नहीं है, विल की भी लोड है, वो अलग अलग परपज सॉल्व करेगा, अच्छा स्टेट से बड़ा कुछ हैगा कॉम्प्लीकेटेड है, तुम्हें की किता मैं कहना कि मेरे पेरेंट्स की सपोर्ट होंगी रही कि इंश्योरेंस लेती उस डायरेक्ट बेनीफिशरी पेरेंट्स न बनाता, वो कल जो मर्जी होंगे रहे मेरी फैमिली के एसेट्स लैके कॉम्प्लीकेशन हो या कुछ भी हो पैसा डायरेक्टली पेरेंट्स न पहुंच गया, कोई लेना देना नहीं फिर स्टेट देना कि ईजी करता रादर दैन डिस्प्यूट हो सकते ने, क्योंकि किसी लैसे अगर गल करिए कपल चो हसबैंड वाइफ दोनों साइड से सेम है, मैं एक एग्जाम्पल लेना जे अज हसबैंड न कुछ हो जाता है तो वाइफ का हसबैंड की फैमिली का ना कनैक्शन हसबैंड के थ्रू ही सी ना या वाइस वर्सा हसबैंड का वाइफ की जी फैमिली से कनैक्शन ब्रिज तो मेन हुई से जो ब्रिज नहीं होंगे तो सैपरेट हो जाती चीजा शायद सेम कनैक्शन भी नहीं रहता हर सिचुएशन से तो नहीं रहता, इस करके युधवीर जी बड़ा इंपोर्टेंट है कि चीजों को बड़ा डिटेल्ड वे ना करना होंगे और इंपोर्टेंट असं तो देखते अस फील्ड च है वो तो देखते ही रहने यार फैमिलीज इशूज इस तरह के बड़ा कुछ होने के बावजूद भी फैमिली मेजर ट्रबल हैगी जो किसी कुछ हो जाता तुम देख लो ते सर्कल कभी तुम सुनो कभी किसी कुछ हो गया तुम फैमिली जाके फाइनेंशियल कंडीशन देखना 2-4-6 महीने के अंदर डजन मैटर किन्ने बिजनेस किन्ने एसेट्स कट्ठे किए हो क्योंकि डिसऑर्गेनाइज हो गया प्रोसेस ना मतलब उधर ध्यान ही नहीं दिता ध्यान हमेशा सीगा कि लाइफ है आप अगे बढ़ना है अपना बैटर करना है पैसा बधाना है एसेट्स बधाना है सारा फोकस उधर सीगा उसकी प्रोटेक्शन वास्ते सीगा ही लेकिन वो चीजा जड़िया है जरूरी सीगिया कभी जो तुम चीजा ऑर्गेनाइज करते हो ना देखो मैं तुम हमेशा मैं मेरी उस दिन शामी भी गल हो रही थी ऑफ द रेडियो तुम मैं पूछते थे कि यार सौरभ तुम खुद भी अप्लाई करते हो चीजा जड़िया बोलते हो कि या सिर्फ रेडियो से बिजनेस पॉइंट ऑफ व्यू ना बोल जाते हो या एवं अपना ओपीनियन दे जाते हो मैं तुम्हें की कहा नहीं खुद भी करीदा वो करना ही चाहिए वो खुद नहीं किया दूसरे को एडवाइस दे रहे हो तो सेंस भी नहीं बनती ना वो एडवाइस भी वैलिड नहीं होगी लेकिन खुद किया होगा तो पूरे प्रोसैस का पता होगा अच्छा जब मैं खुद किया होगा उस तो नैक्सट लैवल ही किया होगा जिन्ना एक्सपैक्टेड है जिनी एडवाइस दे रहे हैं कि भी यार तेरे को इंश्योरेंस होनी चाहिए विल होनी चाहिए पावर बटन नहीं होनी चाहिए तो दुनिया के हर बंदे ने प्रोफेशनल ने एडवाइस दे देनी हैगी है मैं भी उही एडवाइस दे रहा लेकिन जो मैं पर्सनल की होगी वो सिर्फ इस लैवल तक तो नहीं होगी फिर तो मेरी भी एवरेज नॉलेज होगी एवरेज वे ऑफ डूइंग थिंग्स हो गया क्योंकि मेरे हिसाब नाल विल और पावर अटर्नी तुम अथॉरिटी दे रही है ਉਸ ਤੋਂ ਉੱਪਰ ਉਹ ਵੀ ਕੰਪਲੀਟ ਨਹੀਂ ਹੈ। ਤੁਸੀਂ ਕਹੋਗੇ ਰੇਲ ਔਰ ਪਾਵਰ ਵਾਟਰ ਨਹੀਂ ਕਰ ਲੈਂਦੇ, ਮੇਰਾ ਚੈਪਟਰ ਖਤਮ ਹੋ ਗਿਆ, ਮਤਲਬ ਮੇਰੀ ਪਲਾਨਿੰਗ ਹੋ ਗਈ, ਸਭ ਕੁਛ ਕਰਤਾ, ਮੇਰੇ ਹਿਸਾਬ ਨਾਲ ਹਲੇ ਵੀ ਕੰਪਲੀਟ ਨਹੀਂ ਹੈ। ਤੁਸੀਂ ਕਹੋਗੇ ਹੁਣ ਕੀ ਰਹਿ ਗਿਆ, ਪਹਿਲੇ ਤੁਸੀਂ ਕਹਿੰਦੇ ਸੀ ਫਾਈਨੈਂਸ਼ੀਅਲ ਪਲਾਨਿੰਗ ਕਰੋ, ਤੁਸੀਂ ਕਹਾ ਸੀ ਵਿਲਸ ਬਣਾ ਲਓ, ਪਾਵਰ ਅਟਰਨੀਜ਼ ਬਣਾ ਲਓ, ਇੰਸ਼ੋਰੈਂਸ ਕਰ ਲਿਆ, ਸਭ ਕੁਛ ਕਰ ਲਿਆ, ਹੁਣ ਕੰਪਲੀਟ ਕਿਉਂ ਨਹੀਂ ਹੈ? ਮੈਂ ਕਹੂੰਗਾ ਹਾਂ ਫਾਈਨੈਂਸ਼ੀਅਲ ਪਲਾਨਿੰਗ ਦੇ ਹਿਸਾਬ ਨਾਲ ਪ੍ਰੋਸੈਸ ਕੰਪਲੀਟ ਹੈ, ਲੇਕਿਨ ਐਜ਼ ਅ ਇੰਡੀਵਿਜੁਅਲ ਮੈਨੂੰ ਨਹੀਂ ਲੱਗਦਾ ਕਿ ਜੇ ਮੈਂ ਸਿਰਫ ਇੰਨਾ ਕੁਛ ਕੀਤਾ ਹੋਏ ਤੇ ਮੇਰੀ ਫੈਮਿਲੀ ਪ੍ਰੋਟੈਕਟਡ ਰਹੇਗੀ। ਤੁਸੀਂ ਹੋਰ ਕੀ ਕਰੋਗੇ? ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ, ਫਿਰ ਉਸ ਤੋਂ ਬਾਅਦ ਮੈਂ ਕੀ ਕੀਤਾ, ਮੈਂ ਆਪਣਾ ਹੀ ਦੱਸ ਦਿੰਦਾ, ਮੈਂ ਆਪਣੀ ਪਰਸਨਲ ਐਗਜ਼ਾਮਪਲ ਲੈ ਲੈਣਾ, ਹੈਨਾ। ਮੈਂ ਫਿਰ ਉਹਦੇ ਬਾਅਦ ਚੋਂ ਲੈਟਰ ਆਫ ਡਾਇਰੈਕਸ਼ਨ ਲਿਖੀ। ਤੁਸੀਂ ਕਹੋਗੇ ਲੈਟਰ ਆਫ ਡਾਇਰੈਕਸ਼ਨ ਕੀ ਹੈ ਹੁਣ? ਕੋਰਟ ਮਤਲਬ ਫਿਰ ਲਾਇਰ ਕੋਲ ਜਾਈਏ ਫਿਰ? ਨਹੀਂ, ਇਹ ਤਾਂ ਖੁਦ ਹੀ ਲਿਖਣੀ ਹੁੰਦੀ ਹੈ। ਇਹ ਕਾਹਦੇ ਲਈ ਲਿਖੀ ਗਿਆ ਲੈਟਰ ਆਫ ਡਾਇਰੈਕਸ਼ਨ? ਪਹਿਲੇ ਤਾਂ ਮੈਂ ਮਤਲਬ ਸਮਝਾ ਦਿੰਦਾ, ਫਿਰ ਮੈਂ ਤੁਹਾਨੂੰ ਗਲਿੰਪਸ ਦਊਂਗਾ ਕਿ ਮੈਂ ਆਪਣੀ ਲੈਟਰ ਆਫ ਡਾਇਰੈਕਸ਼ਨ ਕਿੱਦਾਂ ਦੀ ਲਿਖੀ ਹੈ, ਤਾਂ ਕਿ ਤੁਸੀਂ ਵੀ ਐਗਜ਼ਾਮਪਲ ਦੋ ਥੋੜਾ ਜ਼ੂਮ ਕਰ ਸਕੋ। ਜਿਹੜੇ ਤੇ ਮੇਰੇ ਆ ਕੇ ਮਿਲਦੇ ਆ ਉਹਨਾਂ ਨੂੰ ਮੈਂ ਆਫਕੋਰਸ ਡਿਟੇਲ ਹੋਰ ਚੀਜ਼ਾਂ ਦਿਖਾ ਸਕਦਾ, ਇਹਨਾਂ ਆਪਣੀ ਲੈਟਰ ਆਫ ਡਾਇਰੈਕਸ਼ਨ ਵੀ ਦਿਖਾ ਦਾਂਗਾ, ਦੇਖ ਲਓ ਇੱਦਾਂ ਬੰਦੀਆਂ ਚੀਜ਼ਾਂ, ਇੱਦਾਂ ਬੰਦੀਆਂ ਵਿਲਸ, ਇੱਦਾਂ ਬੰਦੀਆਂ ਸਾਰੀਆਂ ਚੀਜ਼ਾਂ ਰਹੇ। ਲੈਟਰ ਆਫ ਡਾਇਰੈਕਸ਼ਨ ਦਾ ਮਤਲਬ ਇਹ ਹੈ ਕਿ ਠੀਕ ਹੈ ਮੇਰਾ ਬਿਜ਼ਨਸ ਹੈ, ਮੈਂ ਤਾਂ ਫਾਈਨੈਂਸ਼ੀਅਲ ਪਲਾਨਿੰਗ, ਫਾਈਨੈਂਸ, ਇਨਵੈਸਟਮੈਂਟ, ਇਹ ਉਹ ਸਾਰੀਆਂ ਚੀਜ਼ਾਂ ਸਮਝਦਾ, 20 ਸਾਲਾਂ ਤੋਂ ਇਨਵੋਲਵ ਹੈ, ਲੇਕਿਨ ਮੇਰੇ ਵਾਈਫ ਬੱਚੇ ਤਾਂ ਨਹੀਂ ਸਮਝਦੇ। ਹੁਣ ਐਜ਼ ਆਫ ਟੂਡੇ ਮੈਂ ਪੂਰਾ ਦਾ ਪੂਰਾ ਸਾਰਾ ਸਿਸਟਮ ਆਪਣੇ ਵਾਈਫ ਨੂੰ ਦੇ ਦਾਂ, ਵਿੱਚੋਂ ਸਕਿਪ ਹੋ ਜਾਵਾਂ 2 ਮਿੰਟ ਲਈ, ਤੁਹਾਨੂੰ ਲੱਗਦਾ ਕਿ ਉਹ ਸੇਮ ਲੈਵਲ ਤੇ ਮੈਨੇਜ ਕਰ ਲੈਣਗੇ ਸੇਮ ਰਿਜ਼ਲਟ ਦੇ ਨਾਲ? ਪੋਸੀਬਲ ਨਹੀਂ ਹੈ। ਤਾਂ ਮੈਂ ਕੀ ਕੀਤਾ, ਮੈਂ ਕਿਹਾ ਚਲੋ ਮੈਂ ਇੱਕ ਲੈਟਰ ਆਫ ਡਾਇਰੈਕਸ਼ਨ ਬਣਾ ਦੇ, ਜੋ ਕਿ ਮੈਂ ਅਪਡੇਟ ਕਰਦਾ ਰਹਿੰਦਾ ਐਵਰੀ ਕਪਲ ਆਫ ਮੰਥ ਅਪਡੇਟ ਕਰਦਾ। ਐਕਚੁਲੀ ਮੈਂ ਕੱਲ ਹੀ ਅਪਡੇਟ ਕੀਤੀ ਹੈ। ਉਹਦਾ ਕੀ ਮਤਲਬ ਹੁੰਦਾ, ਜਦੋਂ ਵੀ ਕੋਈ ਚੇਂਜ ਹੁੰਦੀ ਹੈ ਉਹਨੂੰ ਨਾਲੋ ਨਾਲ ਅਪਡੇਟ ਕਰਤਾ। ਮੈਂ ਹੁਣ ਤੁਹਾਨੂੰ 2-4 ਮਿੰਟ ਦੇ ਅੰਦਰ ਦੱਸਣ ਲੱਗਾ ਕੀ ਹੈ ਲੈਟਰ ਆਫ ਡਾਇਰੈਕਸ਼ਨ। ਦੇ ਟੋਪ ਤੇ ਪਹਿਲੇ ਲਿਖਿਆ ਫਾਈਨੈਂਸ਼ੀਅਲ ਐਡਵਾਈਜ਼ਰ ਪੈਨਲ ਐਂਡ ਕੀ ਕੰਟੈਕਟਸ 2024, ਇਹ ਹੋ ਗਿਆ ਟਾਈਟਲ। ਫਿਰ ਉਹਦੇ ਥੱਲੇ ਮੈਂ ਲਾਈਨ ਲਿਖੀ ਹੈ ਕਿ ਪਲੀਜ਼ ਕੰਟੈਕਟ ਦਾ ਪ੍ਰੋਫੈਸ਼ਨਲ ਜਿਹੜੇ ਕਿ ਇਨਵੋਲਵ ਰਹੇ ਨੇ ਮੇਰੇ ਫਾਈਨੈਂਸ ਨੂੰ ਮੈਨੇਜ ਕਰਨ ਲਈ, ਜਾਂ ਮੇਰੇ ਜਿੰਨੇ ਵੀ ਫਾਈਨੈਂਸ਼ੀਅਲ ਮੈਟਰ ਹੈ ਇਹੀ ਲੋਕ ਇਨਵੋਲਵ ਹੈਗੇ ਨੇ। ਔਰ ਮੈਂ ਚਾਹੁੰਦਾ ਕਿ ਮੇਰੇ ਦਿਮਾਗ ਚ ਜੋ ਐਜ਼ ਆਫ ਟੂਡੇ ਹੈਗਾ ਉਹ ਸਾਰਾ ਦਾ ਸਾਰਾ, ਜੇ ਮੈਂ ਇਸ ਦੁਨੀਆ ਚ ਨਹੀਂ ਹੈਗਾ ਸਾਰਾ ਦਾ ਸਾਰਾ ਮੇਰੇ ਸਪਾਊਸ ਨੂੰ, ਜੇ ਅਸੀਂ ਦੋਨੋਂ ਨਹੀਂ ਹੈਗੇ ਤਾਂ ਨੈਕਸਟ ਪਰਸਨ ਨੂੰ ਪੂਰੀ ਕਲੈਰਿਟੀ ਮਿਲ ਜਾਏਗੀ ਇਸ ਬੰਦੇ ਦੇ ਦਿਮਾਗ ਚ ਸੀਗਾ ਕੀ, ਕੁਝ ਵੀ ਚੀਜ਼ ਸਕਿਪ ਨਾ ਰਹੇ ਤਾਂ ਕਿ ਕਲੋਨਿੰਗ ਹੋ ਜਾਏ। ਕਲੋਨਿੰਗ ਹੋ ਜਾਏਗੀ ਤਾਂ ਪ੍ਰੋਬਲਮ ਨਹੀਂ ਹੋਏਗੀ। ਅੱਛਾ, ਉਹ ਲਿਸਟ ਦੇ ਵਿੱਚ ਕੀ ਹੈ? ਸਭ ਤੋਂ ਪਹਿਲਾਂ ਮੈਂ ਲਿਖਤਾ ਕਿ ਇਹ ਮੇਰੇ ਪ੍ਰਾਈਵੇਟ ਬੈਂਕਰਸ ਹੈਗੇ ਨੇ, ਇਸਦਾ ਹੀ ਕੁਝ ਹੋ ਗਿਆ ਬੈਂਕ ਦੇ ਵਿੱਚ ਹੈਗੇ ਨੇ। ਨੰਬਰ 1 ABC ਇਹਨਾਂ ਦਾ ਨਾਮ ਹੈ, ਇਹ ਸੀਨੀਅਰ ਪ੍ਰਾਈਵੇਟ ਬੈਂਕਰ ਨੇ। ਐਂਡ ਨੰਬਰ 2 ABC ਇਹ ਦੂਸਰਾ ਬੰਦਾ ਹੈਗਾ, ਵੀ ਪ੍ਰਾਈਵੇਟ ਐਸੋਸੀਏਟ ਹੈਗਾ। ਇਹ ਦੋ ਬੰਦਿਆਂ ਨੂੰ ਕੰਟੈਕਟ ਕਰ ਲੈਣਾ, ਮੇਰੇ ਸਾਰੇ ਬੈਂਕ ਅਕਾਊਂਟਸ ਨੂੰ ਕਿੱਦਾਂ ਤੁਹਾਡੇ ਨਾਲ ਮੈਨੇਜ ਕਰਨਾ, ਕਿੱਦਾਂ ਉਹਨੂੰ ਹੈਂਡਲ ਕਰਨਾ ਸਾਰੇ। ਸਿਰਫ ਇਹ ਦੋਨੋਂ ਲੋਕਾਂ ਕੋਲ ਐਡਵਾਈਸ ਲੈਣੀ, ਔਰ ਕਿਸੇ ਫੈਮਿਲੀ ਫਰੈਂਡ ਕੋਲ ਐਡਵਾਈਸ ਨਹੀਂ ਲੈਣੀ, ਸਿਰਫ ਇਹ ਦੋ ਬੰਦਿਆਂ ਨੂੰ ਤੁਸੀਂ ਕਾਲ ਕਰ ਦੇਣੀ ਹੈ, ਦੇ ਵਿਲ ਟੇਕ ਕੇਅਰ ਆਫ ਯੂ। ਉਹਨਾਂ ਨੂੰ ਇਹ ਬੰਦਿਆਂ ਨੂੰ ਤੁਸੀਂ ਉੱਥੇ ਉਹਨਾਂ ਦਾ ਫੋਨ ਨੰਬਰ ਲਿਖਿਆ, ਈਮੇਲ ਲਿਖਿਆ, ਐਡਰੈਸ ਲਿਖਿਆ, ਤੁਸੀਂ ਉਹਨਾਂ ਨੂੰ ਟੈਕਸਟ ਮੈਸੇਜ ਕਰ ਦੇਣਾ। ਜੇ ਤੁਸੀਂ ਇਹ ਲੈਟਰ ਪੜ੍ਹ ਰਹੇ ਹੋ ਮੈਂ ਦੁਨੀਆ ਚ ਨਹੀਂ ਹੈਗਾ, ਤੁਸੀਂ ਜ਼ਰਾ ਟੈਕਸਟ ਮੈਸੇਜ ਕਰਨਾ ਬੰਦਿਆਂ ਨੂੰ। ਇਹ ਬੈਂਕ ਦੇ ਇੰਪਲੋਈਜ਼ ਹੈਗੇ ਨੇ, ਲੇਕਿਨ ਤੁਹਾਡੀ ਸਾਈਡ ਤੇ ਆ ਜਾਣਗੇ ਉਸੇ ਟਾਈਮ, ਤੁਹਾਡਾ ਸਾਰਾ ਬੈਂਕ ਨਾਲ ਡੀਲਿੰਗ ਹੈ, 2 ਮਿੰਟ ਚ ਈਜ਼ ਆਊਟ ਕਰ ਦੇਣਗੇ। ਤੁਹਾਨੂੰ ਸਟਰਗਲ ਨਹੀਂ ਕਰਨੀ ਪਏਗੀ, ਆਮ ਬੰਦਾ ਬੈਂਕ ਚ ਡੀਲ ਕਰਨ ਜਾ ਰਿਹਾ, ਇਕੱਲਾ ਹੀ ਜਾ ਰਿਹਾ, ਬੈਂਕ ਵਾਲੇ ਕਸਟਮਰ ਸਰਵਿਸ ਦੇ ਰਹੇ ਨੇ ਨਹੀਂ ਦੇ ਰਹੇ ਨੇ, ਪਹਿਲੇ ਸੋਰਟਡ ਹੋਇਆ, ਦੋ ਬੰਦੇ ਕਰ ਦੇਣਗੇ। ਫਿਰ ਲਿਸਟ ਲਿਖਤਾ ਕਿ ਅੱਛਾ ਤੀਸਰਾ ਹੈ, ਇੱਕ ਹੋਰ ਪਰਸਨ ਹੈ, ਪ੍ਰਾਈਵੇਟ ਬ੍ਰੋਕਰ ਹੈ, ਕ੍ਰਿਪਟੋ ਕਰੰਸੀ, ਸਿਰਫ ਇਸ ਬੰਦੇ ਨੂੰ ਟੈਕਸਟ ਮੈਸੇਜ ਕਰਨਾ, ਉਹਦਾ ਨੰਬਰ ਹੈ, ਈਮੇਲ ਆਈ ਡੀ, ਐਡਰੈਸ ਹੈ, ਉਹ ਸਾਰਾ ਤੁਹਾਨੂੰ ਦੱਸ ਦੇਗਾ ਮੇਰੀ ਕ੍ਰਿਪਟੋ ਕਰੰਸੀ ਕਿੱਥੇ ਪਈ ਹੈ, ਕਿੱਦਾਂ ਸੋਰਟ ਆਊਟ ਹੋਏਗੀ, ਕਿਆ ਉਹਦੇ ਪੂਰੇ ਡਾਕੂਮੈਂਟੇਸ਼ਨ ਇਨ ਪਲੇਸ ਹੈਗੇ ਜਾਂ ਨਹੀਂ ਹੈਗੇ। ਸਿਰਫ ਇਹਨੂੰ ਕੰਟੈਕਟ ਕਰਨਾ, ਉਹਦੇ ਇਲਾਵਾ ਕ੍ਰਿਪਟੋ ਲਈ ਕਿਸੇ ਹੋਰ ਬੰਦੇ ਕੋਲ, ਮੇਰੇ ਬੈਸਟ ਮੇਰੇ ਬ੍ਰਦਰ ਕੋਲ ਵੀ ਨਹੀਂ ਐਡਵਾਈਸ ਲੈਣੀ, ਐਸੀ ਬੰਦੇ ਕੋਲ ਐਡਵਾਈਸ ਲੈਣੀ ਹੈ, ਇਹਦੀ ਗਾਈਡੈਂਸ ਤੇ ਚੱਲਣਾ। ਉਸ ਤੋਂ ਬਾਅਦ ਲੋਇਰ ਹੈਗੇ ਨੇ ਮਿਸਟਰ ABC, ਇਹ ਲੋਇਰ ਹੈਗੇ ਨੇ, ਇਹਨਾਂ ਦਾ ਫਸਟ ਨੇਮ, ਲਾਸਟ ਨੇਮ, ਇਹਨਾਂ ਦਾ ਐਡਰੈਸ, ਸੈਲਫੋਨ ਨੰਬਰ, ਈਮੇਲ ਐਡਰੈਸ ਹੈਗੇ ਨੇ। ਉਹਨੇ ਜਿਹੜੇ ਮੇਰੇ ਲਈ ਪ੍ਰਾਈਵੇਟ ਮੋਰਗੇਜਸ ਕਰਦੇ ਨੇ, ਉਹ ਸਾਰੀਆਂ ਡੀਲਸ ਦੀ ਡਿਟੇਲ ਦੇਣਾ ਕੋਲ, ਤੁਹਾਨੂੰ ਹੈਲਪ ਕਰ ਦਿੰਦੇ ਉਸ ਤਰ੍ਹਾਂ ਨੂੰ ਸੋਰਟ ਆਊਟ ਕਰਨ ਲਈ। ਇਹ ਲੋਇਰ ਨੰਬਰ 2 ਹੈਗੇ ਨੇ, ਜਿਨ੍ਹਾਂ ਕੋਲ ਮੇਰੀਆਂ ਵਿਲਸ ਪਈਆਂ, ਪਾਵਰ ਆਫ ਅਟਰਨੀਸ ਪਈਆਂ, ਵਿਲਸ ਔਰ ਪਾਵਰ ਆਫ ਅਟਰਨੀ ਲੈ ਕੇ ਕੋਈ ਵੀ ਕੁਐਸਚਨ ਹੈ ਤਾਂ ਇਸ ਲੋਇਰ ਨਾਲ ਗੱਲ ਕਰਨੀ ਹੈ, ਦੂਸਰੇ ਵਾਲੇ ਨਾਲ ਨਹੀਂ ਗੱਲ ਕਰਨੀ। ਇਹ ਤੀਸਰੇ ਲੋਇਰ ਦਾ ਮੇਰਾ ਨੰਬਰ ਹੈ, ਜਿੰਨੇ ਵੀ ਮੈਂ ਅੱਜ ਤੱਕ ਰੀਅਲ ਸਟੇਟ ਲਿੱਤੀਆਂ, ਸਾਰੀਆਂ ਰੀਅਲ ਸਟੇਟ ਦੀਆਂ ਡਾਕੂਮੈਂਟੇਸ਼ਨ ਇਸ ਲੋਇਰ ਕੋਲ ਪਈਆਂ। 3 ਲੋਇਰ ਦੇ ਨੰਬਰ ਕੰਟੈਕਟ ਨੇ, ਇੱਕ ਦੀ ਐਡਵਾਈਸ ਦੂਜੇ ਕੋਲ ਜਾ ਕੇ ਨਹੀਂ ਲੈਣੀ, ਸਿਰਫ ਇਸ ਲੋਕਾਂ ਤੇ ਮੈਂ ਟਰੱਸਟ ਕਰਦਾ ਸੀ, ਔਰ ਇਹਨਾਂ ਦੇ ਨਾਲ ਹੀ ਡਿਸਕਸ ਕਰਨਾ, ਹੋਰ ਕਿਸੇ ਦਾ ਮੈਟਰ ਡਿਸਕਸ ਨਹੀਂ ਕਰਨਾ। ਉਹਦੇ ਬਾਅਦ ਚੋ ਅਕਾਊਂਟੈਂਟ ਹੈਗੇ ਨੇ, ਇਹ ਉਹਨਾਂ ਦਾ ਫੋਨ ਨੰਬਰ, ਈਮੇਲ ਐਡਰੈਸ, ਸਭ ਕੁਛ ਹੈਗਾ। ਸਿਰਫ ਜਿੱਥੇ ਅਕਾਊਂਟੈਂਸੀ ਦੀ ਗੱਲ ਆ ਗਈ, ਸਿਰਫ ਇਸ ਪਰਸਨ ਨਾਲ ਗੱਲ ਕਰਨਾ, ਇਹ ਮੇਰੇ ਮੋਰਗੇਜ ਬ੍ਰੋਕਰ ਦਾ ਨਾਮ, ਐਡਰੈਸ, ਫੋਨ ਨੰਬਰ ਹੈਗਾ, ਸਿਰਫ ਇਹਨਾਂ ਦੇ ਨਾਲ ਗੱਲ ਕਰਨੀ ਹੈ। ਇਹ ਮੇਰੇ ਰੀਅਲਟਰ ਦੀ ਕੰਟੈਕਟ ਇਨਫੋਰਮੇਸ਼ਨ ਹੈਗੀ, ਜਦੋਂ ਵੀ ਰੀਅਲ ਸਟੇਟ ਮੈਨੇ ਸੈਲ ਬਾਏ ਕਰਨੀ ਹੈ, ਇਸੀ ਪਰਸਨ ਤੋਂ ਕਰਨੀ ਹੈ। ਕੋਈ ਚੀਜ਼ ਮਿਸ ਹੋ ਗਈ ਉਸ ਤੋਂ ਬਾਅਦ ਵਿਲਸ ਪਾਵਰ ਆਫ ਅਟਰਨੀ ਦੀ ਲੋਕੇਸ਼ਨ ਕੀ, ਇੱਕ ਘਰ ਪੇਪਰ ਕਾਪੀ ਪਈ ਹੈ, ਇੱਕ ਆਫਿਸ ਕਾਪੀ ਪਈ ਹੈ, ਇੱਕ ਜਿਹੜੇ ਲਾਇਰ ਜਿਨ੍ਹਾਂ ਨੇ ਬਣਾਈ ਸੀ ਇੱਕ ਕਾਪੀ ਉਹਨਾਂ ਕੋਲ ਪਈ ਹੈ, ਦੋ ਮੇਰੇ ਫੈਮਿਲੀ ਮੈਂਬਰਸ ਕੋਲ ਬੈਕ ਹੋਮ ਕਾਪੀ ਪਈ ਹੈ, ਇੱਕ ਮੈਂ ਈਮੇਲ ਦੀ ਕਾਪੀ ਆਪਣੀ ਇਸ ਈਮੇਲ ਤੋਂ ਆਪਣੀ ਸਪਾਊਸ ਦੀ ਈਮੇਲ ਨੂੰ ਇਸ ਡੇਟ ਔਰ ਇਸ ਈਅਰ ਚ ਇੱਕ ਕਾਪੀ ਉੱਥੇ ਭੇਜੀ ਹੋਈ ਹੈ, ਇੱਕ ਕਾਪੀ ਮੇਰੇ ਆਫਿਸ ਕੰਪਿਊਟਰ ਚ ਔਰ ਇੱਕ ਮੇਰੇ ਘਰ ਦੇ ਕੰਪਿਊਟਰ ਚ ਹੋ ਗਈਆਂ, 6-7-8 ਕਾਪੀਜ਼ ਹੋ ਗਈਆਂ, ਭਾਵੇਂ ਪਾਵਰ ਅਟਰਨੀਜ਼ ਹੋਏ ਭਾਵਾਂ ਵਿਲਸ ਹੋਈਆਂ ਜਿਹੜੀਆਂ ਡਿਟੇਲਸ ਹੋਣ। ਉਸ ਤੋਂ ਬਾਅਦ ਜਿਹੜੇ ਵੀ ਬੈਂਕ ਅਕਾਊਂਟ ਮੈਂ ਬੈਂਕ ਅਕਾਊਂਟ ਕਿਹੜਾ, ਪਰਸਨਲ ਅਕਾਊਂਟ ਹੈ, ਯੂਐਸਡੀ ਅਕਾਊਂਟ ਹੈ, ਕੈਨੇਡੀਅਨ ਅਕਾਊਂਟ ਹੈ, ਉਹਦਾ ਅਕਾਊਂਟ ਨੰਬਰ ਕੀ ਹੈ, ਕਿ ਉਹ ਜੁਆਇੰਟ ਅਕਾਊਂਟ ਹੈ, ਕਿ ਉਹ ਸਿੰਗਲ ਅਕਾਊਂਟ ਹੈ, ਜੇ ਮੇਰੇ ਪੇਰੈਂਟਸ ਦਾ ਅਕਾਊਂਟ ਹੈ ਤੇ ਉਹਨਾਂ ਦੇ ਨਾਲ ਵੀ ਕੋਈ ਜੁਆਇੰਟ ਅਕਾਊਂਟ ਹੈਗਾ, ਜੇ ਪ੍ਰੈਜ਼ੀਡੈਂਸ਼ੀਅਲ ਲਾਈਫ ਹੈ ਮੇਰੀਆਂ ਬਾਕੀ ਕਾਰਪੋਰੇਸ਼ਨ ਦਾ, ਉਹ ਅਕਾਊਂਟ ਕੀ ਹੈ, ਉਹਨਾਂ ਦੇ ਅਕਾਊਂਟ ਨੰਬਰ ਕੀ ਹੈ, ਉਹਨਾਂ ਦੀ ਕੀ ਅਥਾਰਟੀ ਹੈਗੀ, ਕੀ ਕੀ ਨਹੀਂ ਹੈਗੀ, ਮੇਰੇ ਜਿਹੜੇ ਕ੍ਰੈਡਿਟ ਕਾਰਡ ਹੈਗੇ ਨੇ, ਇੱਕ ਪਰਸਨਲ ਹੈ, ਇੱਕ ਬਿਜ਼ਨਸ ਹੈ, ਬਾਕੀ ਜਿਹੜੇ ਮੇਰੇ ਕ੍ਰੈਡਿਟ ਕਾਰਡ ਹੋਣਗੇ ਮੇਰੀ ਐਕੋਫੈਕਸ ਤੋਂ ਤੁਸੀਂ ਪੁੱਲ ਕਰ ਲੈਣੀ ਇਨਫੋਰਮੇਸ਼ਨ, ਇਹ ਉਹਦੀ ਲੌਗਇਨ ਇਨਫੋਰਮੇਸ਼ਨ ਹੈਗੀ, ਉਹ ਪੁੱਲ ਕਰਕੇ ਉਹ ਕਲੋਜ਼ ਕਰ ਦੇਣੇ ਹੈਗੇ ਨੇ। ਜੇ ਲੋਨਸ ਨੇ, ਕੋਈ ਮੋਰਗੇਜ ਚੱਲ ਰਹੀਆਂ ਨੇ ਕਿਸੇ ਕਿਸੇ ਪ੍ਰੋਪਰਟੀ ਦੇਗੇ, ਇਹ ਬੈਂਕ ਦੇ ਨਾਲ ਮੋਰਗੇਜ ਚੱਲ ਰਹੀ ਹੈ, ਇਹ ਮੋਰਗੇਜ ਨੰਬਰ ਹੈਗਾ ਉਹਨਾਂ ਦਾ, ਤੇ ਇੱਥੇ ਕੰਟੈਕਟ ਕਰ ਸਕਦੇ ਹੋ। ਜੇ ਇਨਵੈਸਟਮੈਂਟ ਦੀ ਗੱਲ ਆ ਗਈ, ਤੇ ਜੇ ਬੈਂਕਾਂ ਦੇ ਵਿੱਚ ਕੋਈ ਯੂਐਸਡੀ ਜਾਂ ਕੈਨੇਡੀਅਨ ਡਾਲਰ ਦਾ ਡਾਇਰੈਕਟ ਇਨਵੈਸਟਿੰਗ ਦਾ ਅਕਾਊਂਟ ਆ, ਉਹਨਾਂ ਦੇ ਅਕਾਊਂਟ ਨੰਬਰ ਇਹ ਹੈਗੇ। ਜੇ ਜੀਆਈਸੀ ਕੀਤੀਆਂ ਹੋਈਆਂ ਪਵਾਂ ਤੁਸੀਂ, ਟੈਂਜਰੀਨਸ ਕੀਤੀਆਂ ਕਿਸੇ ਨੇ, ਇਕੋ ਬੈਂਕ ਕੀਤੀਆਂ ਕਿਸੇ ਨੇ, ਟੀਡੀ ਕਿਸੇ ਨੇ ਵੀ, ਉਹ ਸਾਰੀ ਜੀਆਈਸੀ ਦਾ ਅਕਾਊਂਟ ਨੰਬਰ ਲਿਖਤੇ ਉੱਥੇ ਲਿਖਤਾ, ਕਦੋਂ ਮੈਚਿਓਰ ਹੋ ਰਹੀਆਂ, 2024 ਚ ਹੋ ਰਹੀਆਂ, 25 ਚ ਹੋ ਰਹੀਆਂ, 26 ਚ ਹੋ ਰਹੀਆਂ, ਉਹ ਪੈਸਾ ਕਦੋਂ ਅਕਸੈਸ ਹੋਏਗਾ ਤੁਹਾਡੇ ਕੋਲ। ਜੇ ਤੁਹਾਡੇ ਕੋਲ ਸਟਾਕ ਰਿਲੇਟਿਡ ਇਨਵੈਸਟਮੈਂਟ ਹੈ, ਸੈਲਫ ਡਾਇਰੈਕਟਿਡ ਅਕਾਊਂਟ ਹੈਗਾ, TFS ਅਕਾਊਂਟ ਮੇਰਾ ਹੈਗਾ, RRSP ਹੈਗਾ, RESP ਹੈਗਾ, ਮੇਰਾ ਪਰਸਨਲ ਮਾਰਜਨ ਅਕਾਊਂਟ ਹੈ, ਕਾਰਪੋਰੇਸ਼ਨ ਦਾ ਮਾਰਜਨ ਅਕਾਊਂਟ ਹੈ, ਬਾਕੀ ਜਿਹੜੀਆਂ 3 ਕੰਪਨੀਆਂ 4 ਕੰਪਨੀਆਂ ਗਿਆ ਉਹਨਾਂ ਦੇ ਮਾਰਜਨ ਅਕਾਊਂਟ ਹੈ, ਇਹ ਵਾਈ ਦਾ TFS RRSP ਹੈ, RESP ਹੈ, SS ਕੰਪਨੀਆਂ ਦੇ ਵਿੱਚ ਹੈ, ਇਹ ਅਕਾਊਂਟ ਨੰਬਰ ਹੈ, ਇਹ ਲੋਕ ਬੈਨੀਫਿਸ਼ਰੀ ਹੈਗੇ ਨੇ, SS ਅਕਾਊਂਟ ਤੁਹਾਡੇ ਕੋਲ ਐਕਸੈਸ ਹੈ, ਐਸ ਅਕਾਊਂਟ ਐਕਸੈਸ ਨਹੀਂ ਹੈਗਾ। ਉਹਦੇ ਬਾਅਦ ਜੋ ਤੁਹਾਡੇ ਬ੍ਰੋਕਰੇਜਸ ਅਕਾਊਂਟ ਕੁਐਸਟ੍ਰੇਟ ਤੇ ਹੈਗੇ ਨੇ, ਕਿ ਵੈਲ ਸਿੰਪਲ ਤੇ ਹੈਗੇ ਨੇ, ਵੀਬੁਲ ਟ੍ਰੇਡਰਸ ਤੇ ਹੈਗੇ ਨੇ, ਜਿੱਥੇ ਜਿੱਥੇ ਉਹਨਾਂ ਦੀ ਅਕਾਊਂਟ ਇਨਫੋਰਮੇਸ਼ਨ ਆ ਗਈ। ਫਿਰ ਤੁਹਾਡੇ ਮਿਊਚਲ ਫੰਡਸ ਹੈਗੇ ਨੇ, ਸੈਗਰੀਗੇਟਿਡ ਫੰਡਸ ਹੈਗੇ ਨੇ, ਕਿਸ ਕੰਪਨੀ ਦੇ ਨਾਲ ਨੇ, ਕਿਹੜੇ ਅਕਾਊਂਟ ਨੰਬਰ ਹੈਗੇ ਨੇ, ਕਿਹੜੇ ਅਕਾਊਂਟ ਨੰਬਰ ਨਹੀਂ ਹੈਗੇ, ਜਿੱਥੇ ਐਕਸੈਸ ਨਹੀਂ ਹੈਗਾ। ਤੁਹਾਡੇ ਟਰੱਸਟ ਅਕਾਊਂਟਸ ਕਿਹੜੇ ਆ, ਰੀਅਲ ਸਟੇਟ ਹੋਲਡਿੰਗਸ ਕਿਹੜੀਆਂ ਹੈਗੀਆਂ, ਪ੍ਰਿੰਸੀਪਲ ਦੇ ਵਾਲਾ ਇਨਵੈਸਟਮੈਂਟ ਪ੍ਰੋਪਰਟੀ ਜਿਹੜੀਆਂ ਹੈਗੀਆਂ, ਉੱਥੇ ਟੈਨੈਂਟ ਦਾ ਨਾਮ ਕੀ ਹੈ, ਉਹਦੀ ਈਮੇਲ ID ਕੀ ਹੈ, ਉਹਦਾ ਫੋਨ ਨੰਬਰ ਕੀ ਹੈ, ਹਰ ਮਹੀਨਾ ਕਿੰਨਾ ਰੈਂਟ ਰਿਸੀਵ ਕਰਨਾ ਆਉਂਦਾ, ਕਿਸ ਤਰੀਕ ਨੂੰ ਆਉਂਦਾ, ਕਿਸ ਈਮੇਲ ਟ੍ਰਾਂਸਫਰ ਤੇ ਆਉਂਦਾ, ਉਸ ਈਮੇਲ ਦੀ ਲੌਗਇਨ ਇਨਫੋਰਮੇਸ਼ਨ ਐਵਾ, ਇੱਥੋਂ ਦੀ ਬੈਂਕ ਅਕਾਊਂਟ ਹੋ ਕੇ ਇੱਦਾਂ ਜਿਹੜੀ ਹੈਗੀ ਉਹ ਡਿਪੋਜ਼ਿਟ ਕਰਾਉਣੇ ਹੁੰਦੇ ਈ ਟ੍ਰਾਂਸਫਰ, ਉੱਥੇ ਸਾਰੀ ਪ੍ਰੋਪਰਟੀਆਂ ਦੇ ਟੈਨੈਂਟ ਦੇ ਨਾਮ, ਹੋ ਸਕਦਾ ਕਿਸੇ ਬੰਦੇ ਨੂੰ ਕੁਛ ਹੋਏ, ਉਹਦਾ ਟੈਨੈਂਟ ਉਹਨਾਂ ਦੀ ਵਾਈਫ ਜਾਂ ਹਸਬੈਂਡ ਨੂੰ ਜਾਣਦੇ ਨਹੀਂ, ਉੱਥੇ ਅਲੱਗ ਹੀ ਇਸ਼ੂ ਹੈ, ਟੈਨੈਂਟ ਕਹਿੰਦਾ ਤੁਸੀਂ ਕੌਣ ਹੋ ਜਾਂ ਰੈਂਟ ਲੈਣ ਆ ਰਹੇ, ਮੈਂ ਤੁਸੀਂ ਈਮੇਲ ਤੇ ਭੇਜ ਰਿਹਾ, ਭੇਜੀ ਜਾ ਰਹੇ, ਤੁਹਾਡੀਆਂ ਲਾਈਫ ਇੰਸ਼ੋਰੈਂਸ ਕਿਸ ਕੰਪਨੀਆਂ ਨਾਲ ਹੈ, ਕੌਣ ਕੌਣ ਬੈਨੀਫਿਸ਼ਰੀ ਹੈਗਾ, ਕੌਣ ਨਹੀਂ ਹੈਗਾ, ਹੈ ਨਾ। ਕਾਰ ਹੈਗੀ ਹੈ, ਜੇ ਕੁਛ ਹੋ ਗਿਆ ਤਾਂ ਕਾਰ ਕਿਸ ਡੀਲਰਸ਼ਿਪ, ਇਹ ਤੁਹਾਡਾ ਐਡਵਾਈਜ਼ਰ ਹੈ ਇਸ ਡੀਲਰ ਦੇ ਵਿੱਚ, ਉਹਦੇ ਨਾਲ ਗੱਲ ਕਰਨੀ ਹੈ, ਉੱਥੇ ਕਾਰ ਸੈਲ ਕਰਨੀ ਹੈ। ਜੇ ਕ੍ਰਿਪਟੋ ਕਰੰਸੀਜ਼ ਹੈ, ਕਿੱਥੇ ਬਾਏ ਕਰਨੀਆਂ, ਕਿੱਥੇ ਸੈਲ ਕਰਨੀਆਂ, ਜੇ ਗੋਲਡ ਹੈਗਾ, ਕਿਹੜੇ ਲੋਕਰ ਚ ਪਿਆ, ਕਿਹੜੇ ਬੈਂਕ ਪਿਆ, ਉਹਦੀ ਚਾਬੀ ਕਿੱਥੇ ਪਈ ਹੈ, ਉਹਦਾ ਐਕਸੈਸ ਕਿੱਦਾਂ ਲੈਣਾ ਹੈਗਾ, ਜੇ ਤੁਹਾਡੀਆਂ ਵਾਚਿਸ ਹੈਗੀਆਂ ਤਾਂ ਉਹ ਕਿਹਨੂੰ ਸੈਲ ਕਰਨੀਆਂ, ਡੀਲਰ ਕੀ ਹੈ, ਉਹਦਾ ਨੰਬਰ ਕੀ ਹੈ, ਜਿੱਥੇ ਤੁਸੀਂ ਵਾਚਿਸ ਸੈਲ ਕਰਨੀਆਂ, ਜੇ ਕੱਲ ਨੂੰ ਦੂਜੀ ਜਨਰੇਸ਼ਨ ਚ ਟ੍ਰਾਂਸਫਰ ਕਰਨੀਆਂ ਜਾਂ ਨਹੀਂ ਕਰਨੀਆਂ, ਜੇ ਤੁਸੀਂ ਪ੍ਰਾਈਵੇਟ ਲੈਂਡਿੰਗ ਕੀਤੀ ਹੋਈ ਹੈ ਤਾਂ ਉਹਦੇ ਲੋਇਰ ਕੌਣ ਨੇ, ਕਿਹਨੂੰ ਪੈਸਾ ਦਿੱਤਾ ਹੋਇਆ, ਉਹ ਪੈਸਾ ਵਾਪਸ ਕਦੋਂ ਆਉਣਾ, ਉਹ ਚ ਕਿਹੜੇ ਬ੍ਰੋਕਰ ਇਨਵੋਲਵ ਨੇ, ਇੱਦਾਂ ਦੀ ਹੋਰ ਬੜੀ ਸਾਰੀ ਡਿਟੇਲ। ਇਹ ਲੈਟਰ ਆਫ ਡਾਇਰੈਕਸ਼ਨ ਦੀ ਕਲੋਨਿੰਗ ਹੋ ਰਹੀ ਹੈ, ਜੋ ਤੁਹਾਡੇ ਦਿਮਾਗ ਚ ਸੀਗਾ ਉਹ ਤੁਸੀਂ ਫੈਮਿਲੀ ਨੂੰ ਦੱਸ ਰਹੇ ਹੋ। ਵਿਦਿਨ ਅ ਮਿੰਟ ਫਿਨਿਸ਼ ਕਰ ਦੂੰਗਾ। ਇਹ ਸਿੰਪਲ ਐਸ ਕਿ ਇਹ ਜਿਹੜੇ ਮੇਰੇ ਸ਼ੂਜ਼ ਹੈਗੇ ਨੇ, ਇਹਨਾਂ ਦੀ ਰੀਸੇਲ ਵੈਲਿਊ ਹੈਗੀ ਅੱਜ ਤੋਂ 10-15-20 ਸਾਲ ਬਾਅਦ ਵੀ ਇਹਦੀ ਵੈਲਿਊ ਹੈ। ਇਹ ਕਿਸ ਵੈਬਸਾਈਟ ਤੇ ਸੈਲ ਹੋਣਗੇ, ਸੂਟ ਕਿੱਥੇ ਸੈਲ ਹੋ ਜਾਣਗੇ, ਕਿਹੜੀਆਂ ਚੀਜ਼ਾਂ ਡੋਨੇਟ ਹੋਣਗੀਆਂ, ਕਿਹੜੀਆਂ ਚੀਜ਼ਾਂ ਦੀ ਰੀਸੇਲ ਵੈਲਿਊ ਹੈਗੀ ਹੈ। ਪਲੱਸ ਇੱਕ ਸੈਪਰੇਟ ਪੇਜ ਜਸਟ ਫੋਰ ਦਾ ਪਾਸਵਰਡ, ਤੁਹਾਡੇ ਸੈਲਫੋਨ ਦਾ ਪਾਸਵਰਡ, ਕਿਉਂਕਿ ਜਿੱਥੇ ਵੀ ਅਥੈਂਟੀਕੇਸ਼ਨ ਚਾਹੀਦੀ ਹੈ ਸੈਲਫੋਨ ਦਾ ਪਾਸਵਰਡ ਚਾਹੀਦਾ। ਇਹਨਾਂ ਚੋਂ 1-2-4 ਚੀਜ਼ਾਂ ਵੀ ਮਿਸ ਹੋ ਜਾਂਦਾ, ਯੁਧਵੀਰ ਜੀ ਮੈਂ ਡਿਜ਼ਾਸਟਰ ਦੇਖਿਆ ਫੈਮਿਲੀ ਚ ਹੁੰਦੇ ਹੋਏ। ਹੁਣ ਇਹ ਰਿਕੁਆਇਰਡ ਨਹੀਂ ਹੈਗਾ, ਸੁਣਨ ਨੂੰ ਬੜਾ ਲੈਂਥੀ ਲੱਗ ਰਿਹਾ, ਹਰ ਪਰਸਨ ਦਾ ਡਿਫਰੈਂਟ ਹੋਏਗਾ। ਹਲੇ ਮੈਂ ਨਹੀਂ ਕੀਤੀ ਹੈ ਜਿਹੜੀ ਲੈਟਰ ਆਫ ਡਾਇਰੈਕਸ਼ਨ, ਲੇਕਿਨ ਅੱਜ ਲਈ ਸਿਰਫ ਇੰਨਾ ਹੀ। ਲੇਕਿਨ ਇਹਨੂੰ ਆਪਾਂ ਫਿਰ ਜਰਾ ਕੰਟੀਨਿਊ ਕਰਾਂਗੇ ਟੋਪਿਕ ਨੂੰ, ਬਿਕੋਜ਼ ਦਿਸ ਇਜ਼ ਵੈਰੀ ਇੰਪੋਰਟੈਂਟ ਫੋਰ ਐਵਰੀ ਫੈਮਿਲੀ ਟੂ ਹੈਵ ਇਟ ਇਨ ਪਲੇਸ। ਜੀ ਯੁਧਵੀਰ ਜੀ।
ਸਰ, ਨੈਕਸਟ ਟਾਈਮ ਇਹਨੂੰ ਬਿਲਕੁਲ ਕੰਟੀਨਿਊ ਰੱਖਾਂਗੇ। ਬਹੁਤ ਵਧੀਆ ਤੁਹਾਡੇ ਵੱਲੋਂ ਜਾਣਕਾਰੀ ਮਿਲ ਰਹੀ ਸੀਗੀ। ਮੈਂ ਇੱਕ ਵਾਰੀ ਫਿਰ ਦੱਸਵਾਂ, ਸੌਰਵ ਚੱਡਾ ਸਾਹਿਬ ਦਾ ਨੰਬਰ 416-350-55-4163-355-55। ਚੱਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
ਥੈਂਕ ਯੂ,
ਬਹੁਤ ਸ਼ੁਕਰੀਆ। ਵਾਈ ਮੀਡੀਆ ਦਾ ਨੰਬਰ 416-475-5000। ਥੈਂਕ ਯੂ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। cibc.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241
ਸਾਰੀ ਜਿੰਨਾ ਵੀ ਸੋਹਣਾ।